And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਡੋਨਲਡ ਟਰੰਪ ਕੀ ਕਰੀ ਜਾਂਦੇ ਯਾਰ?
ਕੁਛ ਵੀ ਕਰ ਸਕਦੇ ਜੀ, ਉਹਨਾਂ ਚੱਲਦਾ ਧੱਕਾ ਉਹ ਤਾਂ ਕਰਦੇ।
ਉਹ ਗਾਣਾ ਸੀ ਨਾ ਉਹ ਲੱਕੀ ਲੱਕੀ, ਉਹ ਕਹਿੰਦਾ ਆਹ ਚਾਹੀਦਾ, ਉਹ ਚਾਹੀਦਾ, ਏ ਬੀ ਸੀ ਡੀ ਚਾਹੀਦਾ ਮੈਨੂੰ, ਉਹ ਡੀ ਵੀ ਡੀ ਚਾਹੀਦਾ ਮੈਨੂੰ, ਸੀ ਟੀ ਵੀ ਚਾਹੀਦਾ, ਆਹ ਵੀ ਚਾਹੀਦਾ, ਉਹ ਵੀ ਚਾਹੀਦਾ। ਇਹ ਤੇ ਸੀ ਟੀ ਵੀ ਜਾਂ ਡੀ ਵੀ ਡੀ ਤੱਕ ਨਹੀਂ ਸੀਮਿਤ, ਇਹ ਤੇ ਕਹਿੰਦੇ ਗ੍ਰੀਨਲੈਂਡ ਚਾਹੀਦਾ, ਪੈਨਮਕ ਨਾਲ ਚਾਹੀਦੀ ਆ, ਕੈਨੇਡਾ ਵੀ ਚਾਹੀਦਾ, ਉਹਦਾ ਜਿਹੜਾ ਗਲਫ ਆਫ ਮੈਕਸੀਕੋ ਦਾ ਨਾਂ ਬਦਲ ਦੇਣਾ, ਕਹਿੰਦੇ ਗਲਫ ਆਫ ਅਮੈਰੀਕਾ ਹੋਵੇ, ਕੈਨੇਡਾ ਦਾ ਨਾਲ ਜਿਹੜਾ ਬਾਰਡਰ ਲੱਗਦਾ ਉਹਨੂੰ ਮਨਘੜੰਤ ਲਕੀਰ ਦੱਸੀ ਜਾਂਦੇ ਨੇ, ਵੀ ਉਹ ਮਨਘੜੰਤ ਲਕੀਰ ਫਿਰ ਕੈਨੇਡਾ ਵਾਲਾ ਬਾਰਡਰ ਕਿਉਂ ਲੱਗਦਾ, ਜਿਹੜਾ ਬਾਰਡਰ ਤੇ ਮੈਕਸੀਕੋ ਨਾਲ ਵੀ ਹੈਗਾ ਅਮਰੀਕਾ ਦਾ, ਉਹਨੂੰ ਮਨਘੜੰਤ ਲਕੀਰ ਨਹੀਂ ਕਿਹਾ ਉਹਨਾਂ ਨੇ।
ਸੋ ਆਰਟੀਫਿਸ਼ਲੀ ਡਰੋਨ ਲਾਈਨ
ਆਰਟ, ਹਾਂ,
ਸੋ ਉਹਨਾਂ ਦਾ ਕਹਿਣਾ ਵੀ ਮਤਲਬ ਕੋਈ ਰੱਬ ਨੇ ਤਾਂ ਨਹੀਂ ਬਣਾ ਕੇ ਭੇਜੀ ਕੋਈ, ਵੀ ਮੈਨ ਮੇਡ ਹੀ ਆ।
ਬੜੀ ਦੁਨਿਆਵੀ ਜੀ ਗੱਲਾਂ, ਉਂਝ ਦੇਖੋ ਕਹਿੰਦੇ ਨੇ ਵੀ ਜ਼ਮੀਨ ਤੇ ਲਕੀਰਾਂ ਤੇ ਇਹ ਖੁਦਾ ਨੇ ਥੋੜੇ ਵਹੀਆਂ ਨੇ ਤੇ ਬੰਦਿਆਂ ਨੇ ਵਹੀਆਂ ਨੇ, ਸੋ ਉਹ ਰੂਹਾਨੀਅਤ ਦੀ ਗੱਲ ਨਹੀਂ ਕਰ ਰਹੇ, ਪਰ ਉਹ ਕੋਈ ਏਦਾਂ ਦੀ ਗੱਲ ਨਹੀਂ ਕਰ ਰਹੇ ਵੀ ਸਾਰਿਆਂ ਨੂੰ ਸਾਂਝੀ ਜ਼ਮੀਨ ਮਿਲੇ, ਉਹ ਕਹਿ ਰਹੇ ਵੀ ਜਿੰਨੀ ਜ਼ਮੀਨ ਇਸ ਖਿੱਤੇ ਦੇ ਵਿੱਚ ਆ ਸਾਰੀ ਸਾਡੀ ਹੋਵੇ।
ਯਾ ਬਾਅਦ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਨਵੇਂ ਨਕਸ਼ੇ ਬਣਾ ਕੇ ਵੀ ਪਾਏ ਨੇ,
ਹਾਂ ਪੂਰਾ,
ਸੋ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਦਿਖਾਇਆ ਉਹਨਾਂ ਨੇ, ਪੂਰੇ ਇਲਾਕੇ ਦੇ ਉੱਤੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਲਿਖਿਆ ਹੋਇਆ। ਸੋ ਡੋਨਲਡ ਟਰੰਪ ਨੇ ਕੱਲ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਆਪਣੀ, ਸੋ ਉਹਨਾਂ ਨੇ 20 ਜਨਵਰੀ ਤੋਂ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਬਣਨਾ ਅਮਰੀਕਾ ਦਾ, ਸੋ ਉਸ ਤੋਂ ਪੂਰੇ 2 ਹਫ਼ਤੇ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਵਿਜੇ ਜੀ ਕਹਿਣ ਨੂੰ ਪ੍ਰੈਸ ਕਾਨਫਰੰਸ ਸੀ ਪਰ ਜੇ ਉਹ ਪੂਰੀ ਚੀਜ਼ ਦੇਖੋ ਇਟ ਲਾਸਟਡ ਫੋਰ ਮੋਰ ਦੈਨ 90 ਮਿੰਟਸ, ਤੇ ਉਹਦੇ ਵਿੱਚ ਪਹਿਲਾਂ ਤਾਂ ਤਕਰੀਬਨ ਕਾਫੀ ਲੰਮਾ ਸਮਾਂ ਉਹ ਆਪ ਇਕੱਲੇ ਹੀ ਬੋਲਦੇ ਰਹੇ, ਤੇ ਇੱਦਾਂ ਲੱਗਿਆ ਵੀ ਜਿਵੇਂ ਕਈ ਵਿਅਕਤੀ ਹੁੰਦੇ ਨੇ ਵਿੱਚ ਸੈਡਲੀ ਜਿਨ੍ਹਾਂ ਦੀ ਘਰ 'ਚ ਕੋਈ ਸੁਣਦਾ ਨਹੀਂ, ਤੇ ਉਹ ਹੁੰਦਾ ਨਹੀਂ ਵੀ ਜਦੋਂ ਮੌਕਾ ਮਿਲੇ ਫਿਰ ਬੋਲਦੇ ਬਹੁਤ ਜ਼ਿਆਦਾ ਨੇ, ਹਨਾ, ਉਹ ਇੱਕ
ਮਾਈਕ ਮਿਲ ਗਿਆ ਤਾਂ ਛੱਡਦੇ
ਨਹੀਂ, ਇੱਕ ਕਹਿ ਲਓ ਵੀ ਸੈਡ ਇੱਕ ਮਨੋਦਸ਼ਾ ਹੁੰਦੀ ਹੈ, ਇੱਦਾਂ ਦੀ ਲੱਗੀ ਉਹਨਾਂ ਦੀ ਗੱਲ। ਸੋ ਕੁਝ ਵੀ ਬੋਲਦੇ ਰਹੇ, ਜੋ ਮਨ ਚ ਆਇਆ, ਜਿਵੇਂ ਹੁੰਦਾ ਨੀ ਕਿ ਵਿਜੇ ਜੀ ਤੁਸੀਂ ਬਹੁਤ ਵਧੀਆ ਵਿਅਕਤੀ ਹੋ, ਵਿਅਕਤੀ ਤਾਂ ਦੇਖੋ ਸਾਡੇ ਪੂਰੇ ਵਿਸ਼ਵ ਦੇ ਵਿੱਚ 8 ਬਿਲੀਅਨ ਨੇ, ਬਿਲੀਅਨ ਸਾਡਾ ਜਿਹੜਾ ਹੁਣ ਅਸੀਂ ਬਾਰਡਰ ਪਲੈਨ 1.3 ਬਿਲੀਅਨ ਦਾ ਬਣਾਇਆ, ਜਿਹੜਾ ਪਲੈਨ ਬਣਾਇਆ ਪਲੈਨਿੰਗ ਤਾਂ ਦੇਖੋ ਜੀ ਇੱਦਾਂ ਅਸੀਂ ਕਰਦੇ ਹਾਂ। ਸੋ ਜਿਹੜਾ ਕੋਈ ਸ਼ਬਦ ਜਿੱਥੇ ਜਦੋਂ ਦਾ ਖਤਮ ਹੋ ਜਾਵੇ ਉੱਥੋਂ ਨਵੀਂ ਗੱਲ ਸ਼ੁਰੂ ਕਰ
ਲੈਂਦੇ ਸੀ,
ਵਾਇਰ ਕੁਛ ਵੀ ਬੋਲਦੇ ਰਹੇ, ਤੇ ਉਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ, ਬਟ ਦੈਟ ਡਿਡ ਗਿਵ ਐਨ ਇਨਸਾਈਟ ਇਨ ਟੂ ਦ ਵੇ ਡੋਨਲਡ ਟਰੰਪ ਥਿੰਕਸ।
ਵਾਸੂ ਜੀ ਸਪੈਸ਼ਲੀ ਦੇਖੋ ਹੁਣ ਤੱਕ ਨਾ ਅਸੀਂ ਪਿਛਲੇ ਦਹਾਕਿਆਂ 'ਚ ਵੇਖਿਆ, ਆਈ ਮੀਨ ਫੋਰ ਅ ਗ੍ਰੇਟਰ ਪਾਰਟ ਆਫ ਦ ਲਾਸਟ ਆਲਮੋਸਟ ਅ ਸੈਂਚਰੀ ਜਾਂ ਪਿਛਲੇ 100-125 ਸਾਲ ਦੇ ਵਿੱਚ ਜਿਹੜਾ ਯੂ ਐਸ ਦੀ ਪੋਲਿਸੀ ਰਹੀ ਹੈ ਨਾ ਉਹ ਸੈਲਫ ਡਿਟਰਮੀਨੇਸ਼ਨ ਦੀ ਰਹੀ ਹੈ, ਉਹ ਐਕਸਪੈਂਸ਼ਨ ਦੀ ਪੋਲਿਸੀ ਨਹੀਂ ਰਹੀ। ਇਹ ਅਸੀਂ ਪਹਿਲਾਂ ਵੇਖਿਆ ਕਰਦੇ ਸੀ ਕਿ ਜਿਹੜੇ ਵੀ ਕੋਈ ਰਾਜੇ ਸੀ ਜਾਂ ਜਿਹੜੇ ਰੂਲਰ ਸੀ ਉਹਨਾਂ ਦਾ ਇੱਕ ਮਕਸਦ ਹੋਇਆ ਕਰਦਾ ਸੀ ਕਿ ਹੁਣ ਆਪਣਾ ਜਿਹੜਾ ਖਿੱਤਾ ਜ਼ਮੀਨ ਆ ਵੀ ਜ਼ਿਆਦਾ ਜ਼ਮੀਨ ਐਕੁਆਇਰ ਕਰਨੀ ਆ, ਜ਼ਿਆਦਾ ਏਰੀਆ ਆਪਣੇ ਰੂਲ ਦੇ ਅਧੀਨ ਲੈ ਕੇ ਆਉਣਾ। ਸੋ ਅਮਰੀਕਾ ਦਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਸੀ ਜਾਂ ਜਿਹੜੀ ਇੱਕ ਉਹਨਾਂ ਦੀ ਇੱਕ ਗਲੋਬਲ ਪੋਜੀਸ਼ਨਿੰਗ ਸੀ ਉਹ ਸੈਲਫ ਡਿਟਰਮੀਨੇਸ਼ਨ ਵਾਲੀ ਸੀ, ਉਹਦਾ ਇਹ ਮਤਲਬ ਨਹੀਂ ਆ ਕਿ ਦੂਜੇ ਖਿੱਤਿਆਂ ਦੇ ਵਿੱਚ ਜਾ ਕੇ ਅਮਰੀਕਾ ਨੇ ਪੰਗੇ ਜਾਂ ਪੌੜੇ ਨਹੀਂ ਪੁਆਏ, ਪਰ ਕਦੇ ਵੀ ਇੱਥੇ ਆਪਣੇ ਨੌਰਥ ਅਮੈਰੀਕਨ ਰੀਜਨ ਦੇ ਵਿੱਚ ਐਟਲੀਸਟ ਟੈਰੀਟੋਰੀਅਲ ਇਸ਼ੂਜ਼ ਨੂੰ ਲੈ ਕੇ ਇੱਦਾਂ ਦੀ ਜਿਹੜੀ ਕੋਈ ਗੱਲਬਾਤ ਸੀ ਇੰਨੀ ਜ਼ਿਆਦਾ ਹਾਈਲਾਈਟ ਹੋ ਕੇ ਉਹ ਨਹੀਂ ਸੀ ਹੋਈ, ਐਟਲੀਸਟ ਇਨ ਦ ਲਾਸਟ 100 ਈਅਰਸ,
ਕਿਉਂਕਿ ਇੰਪੀਰੀਅਲਿਜ਼ਮ ਯੂਰਪ ਦੇ ਵਿੱਚੋਂ ਪੈਦਾ ਹੋਇਆ। ਸੋ ਯੂ ਕੇ, ਫਰਾਂਸ, ਇਹ ਇੰਪੀਰੀਅਲਿਸਟਿਕ ਸਟੇਟ ਸੀਗੀਆਂ ਓਰੀਜਨਲ
ਜੀ,
ਤੇ ਅਮੈਰੀਕਾ ਤਾਂ ਆਪ ਸ਼ੁਰੂਆਤ ਇਹਨਾਂ ਦੀ ਬਤੌਰ ਇੱਕ ਕਾਲੋਨੀ ਹੋਈ,
ਇੰਡੀਪੈਂਡੈਂਸ
ਦੀ ਲੜਾਈ ਲੜੀ। ਸੋ ਇੱਥੇ ਇੰਪੀਰੀਅਲਿਜ਼ਮ ਤਾਂ ਹੈ ਹੀ ਨਹੀਂ, ਤੇ ਚਲੋ ਥੈਂਕ ਗੋਡ ਫਾਰ ਸਮਾਲ ਮਰਸੀਜ਼, ਬਟ ਐਜ਼ ਯੂ ਮੈਂਸ਼ਨ ਕਿ ਇਹ ਨਹੀਂ ਹੈ ਕਿ ਵਿਦੇਸ਼ੀ ਮੁਲਕਾਂ ਜਾ ਕੇ ਪੰਗੇ ਨਹੀਂ ਲਏ, ਜੇ ਪੰਗੇ ਕਿਸੇ ਮੁਲਕ ਨੇ ਲਏ ਨੇ ਤੇ ਇਨ 20th century ਐਂਡ ਆਨਵਰਡਸ ਉਹ ਸਭ ਤੋਂ ਜ਼ਿਆਦਾ ਅਮਰੀਕਾ ਨੇ ਹੀ ਲਏ ਨੇ।
ਅਸੀਂ ਵਾਸੂ ਜੀ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਅਮਰੀਕਾ ਨੇ ਜਿਹੜੇ ਵੀ ਕੋਈ ਇਸ਼ੂਜ਼ ਜਿਹੜੇ ਅਮਰੀਕਾ ਦੇ ਨਾਲ ਸੰਬੰਧਿਤ ਇਸ਼ੂਜ਼ ਸੀ, ਅਮਰੀਕਾ ਦੀਆਂ ਲੜਾਈਆਂ ਅਮਰੀਕਾ ਦੀ ਜ਼ਮੀਨ ਤੇ ਨਹੀਂ, ਪਿਛਲੇ 100 ਸਾਲਾਂ ਦੇ ਵਿੱਚ ਉਹ ਜਿਹੜਾ ਥੀਏਟਰ ਆਫ ਵਾਰ ਹੈ, ਵਾਰ ਥੀਏਟਰ, ਉਹ ਕੋਈ ਹੋਰ ਜਗ੍ਹਾ ਕੋਈ ਹੋਰ ਜ਼ਮੀਨ ਬਣਦੀ ਰਹੀ ਆ। ਪਰ ਜਿਹੜੀ ਹੁਣ ਵਾਸੂ ਜੀ ਕੱਲ ਡੋਨਲਡ ਟਰੰਪ ਨੇ ਗੱਲ ਕੀਤੀ, ਇੱਕ ਇੱਕ ਕਰਕੇ ਗੱਲ ਸ਼ੁਰੂ ਕਰੀਏ, ਮੇ ਬੀ ਗੱਲ ਕੈਨੇਡਾ ਤੋਂ ਹੀ ਸ਼ੁਰੂ ਕਰੀਏ,
ਕੈਨੇਡਾ ਦੀ ਗੱਲ ਨਾ ਇਨਫੈਕਟ ਕਾਫੀ ਅੱਗੇ ਜਾ ਕੇ ਹੋਈ ਪ੍ਰੈਸ ਕਾਨਫਰੰਸ ਵਿੱਚ।
ਰਾਈਟ,
ਸ਼ੁਰੂਆਤ ਵਿੱਚ ਉਹਨਾਂ ਨੇ ਗੱਲ ਕੀਤੀ ਪੈਨਮਾ ਕਨਾਲ ਤੇ ਗ੍ਰੀਨਲੈਂਡ ਬਾਰੇ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਰਿਪੋਰਟਰਸ ਵੱਲੋਂ ਕਿ ਜੀ ਤੁਸੀਂ ਪੈਨਮਾ ਕਨਾਲ ਤੇ ਗ੍ਰੀਨਲੈਂਡ ਬਾਰੇ ਤੁਸੀਂ ਬੜੀ ਗੱਲ ਕਰਦੇ ਹੋ ਕਿ ਪੈਨਮਾ ਕਨਾਲ ਤੋਂ ਵੀ ਤੁਸੀਂ ਆਪਣੇ ਕੰਟਰੋਲ ਕਰਨਾ, ਗ੍ਰੀਨਲੈਂਡ ਵੀ ਤੁਸੀਂ ਖਰੀਦਣ ਦੀ ਗੱਲ ਕਰਦੇ ਹੋ, ਤੇ ਕੀ ਤੁਸੀਂ ਇਹ ਗਾਰੰਟੀ ਕਰੋਗੇ ਕਿ ਕੀ ਤੁਸੀਂ ਪੈਨਮਾ ਕਨਾਲ, ਗ੍ਰੀਨਲੈਂਡ ਤੇ ਕੈਨੇਡਾ ਨੂੰ ਵੀ ਤੁਸੀਂ ਆਪਣੇ ਚ ਰਲਾਉਣ ਦੀ ਗੱਲ ਕਰਦੇ ਹੋ? ਕੀ ਤੁਸੀਂ ਗਾਰੰਟੀ ਦਿੰਦੇ ਹੋ ਕਿ ਇਹਨਾਂ ਦੇ ਖਿਲਾਫ਼ ਤੁਸੀਂ ਮਿਲਟਰੀ ਫੋਰਸ ਇਸਤੇਮਾਲ ਨਹੀਂ ਕਰੋਗੇ? ਪਹਿਲਾ ਸਵਾਲ ਹੀ ਇਹ ਸੀ। ਉਹਨਾਂ ਦਾ ਜਵਾਬ ਕੀ ਸੀ? ਕਹਿੰਦੇ ਦ ਫਸਟ ਟੂ, ਪੈਨਮਾ ਕਨਾਲ ਤੇ ਗ੍ਰੀਨਲੈਂਡ, ਇਹਨਾਂ ਬਾਰੇ ਕਹਿੰਦੇ ਮੈਂ ਗਾਰੰਟੀ ਨਹੀਂ ਦੇ ਸਕਦਾ, ਆਈ ਵਿਲ ਨੋਟ ਕਮਿਟ ਟੂ ਦੈਟ, ਕਿ ਵੀ ਮੈਂ ਇਹਨਾਂ ਦੇ ਖਿਲਾਫ਼ ਮਿਲਟਰੀ ਫੋਰਸ ਇਸਤੇਮਾਲ ਨਹੀਂ ਕਰਾਂਗਾ। ਕਹਿੰਦੇ ਯੂ ਨੋ, ਅਸ ਉਹਨਾਂ ਨੇ ਕੀ ਕਿਹਾ, ਕਹਿੰਦੇ ਆਮ ਨੋਟ ਗੋਇੰਗ ਟੂ ਕਮਿਟ ਟੂ ਦੈਟ, ਇਟ ਮਾਈਟ ਬੀ ਦੈਟ ਯੂ ਹੈਵ ਟੂ ਡੂ ਸਮਥਿੰਗ, ਹੋ ਸਕਦਾ ਤੁਹਾਨੂੰ ਕੁਝ ਕਰਨਾ ਹੀ ਪੈ ਜਾਏ। ਸੋ ਇਸ ਇਹ ਤਿੰਨ ਨਾਵਾਂ ਦੇ ਵਿੱਚੋਂ, ਤਿੰਨ ਕਹਿ ਲਓ ਵੀ ਐਂਟੀਟੀਜ਼ ਦੇ ਵਿੱਚੋਂ ਉਹਨਾਂ ਨੇ ਕੈਨੇਡਾ ਨੂੰ ਅਲੱਗ ਰੱਖਿਆ, ਸ਼ੁਕਰ ਹੈ ਰੱਬ ਦਾ। ਸੋ ਇਹ ਕਹਿ ਰਹੇ ਨੇ ਕਿ ਪੈਨਮਾ ਕਨਾਲ ਤੇ ਗ੍ਰੀਨਲੈਂਡ ਜੇ ਲੋੜ ਪੈ, ਕਹਿੰਦੇ ਆਪਣੇ ਅਸੀਂ ਕੰਟਰੋਲ ਚ ਕਰਨਾ, ਜੇ ਲੋੜ ਪਈ ਤੇ ਯੂ ਮਾਈਟ ਹੈਵ ਟੂ ਡੂ ਸਮਥਿੰਗ।
ਸੋ ਜੀ, ਪੈਨਮਾ ਕਨਾਲ ਬਾਰੇ ਅਸੀਂ ਬੀਤੇ ਦਿਨੀ ਗੱਲ ਕੀਤੀ ਸੀ, ਜਦੋਂ ਪਹਿਲਾਂ ਵੀ ਟਰੰਪ ਨੇ ਅਜਿਹਾ ਜ਼ਿਕਰ ਕੀਤਾ, ਉਦੋਂ ਸੋਸ਼ਲ ਮੀਡੀਆ ਪੋਸਟ ਪਾਈ ਸੀ ਵੀ ਪੈਨਮਾ ਕਨਾਲ ਟੇਕ ਓਵਰ ਕਰਨੀ ਆ, ਕਿ ਅਰਲੀ 1900s ਦੇ ਵਿੱਚ ਅਮਰੀਕਾ ਨੇ ਕਨਾਲ ਬਣਾਈ ਸੀ, ਉਹ ਤੋਂ ਬਾਅਦ 1977 ਤੱਕ ਅਮਰੀਕਾ ਹੀ ਉਸਨੂੰ ਓਪਰੇਟ ਕਰਦਾ ਰਿਹਾ। 1977 ਦੇ ਵਿੱਚ ਜਿਮੀ ਕਾਰਟਰ ਦੀ ਸਰਕਾਰ ਵੱਲੋਂ ਪੈਨਮਾ ਦੇ ਨਾਲ ਇੱਕ ਸਮਝੌਤਾ ਹੁੰਦਾ। 77 ਤੋਂ ਲੈ ਕੇ 1999 ਤੱਕ ਅਮਰੀਕਾ ਅਤੇ ਪੈਨਮਾ ਜੁਆਇੰਟਲੀ ਕੈਨਾਲ ਨੂੰ ਮੈਨੇਜ ਕਰਦੇ ਨੇ। ਫਿਰ ਪਿਛਲੇ 25 ਸਾਲਾਂ ਤੋਂ ਜਾਂ 26 ਸਾਲ ਚਲੋ ਹੁਣ ਕਹਿ ਲਓ, ਸਿੰਸ 1999 ਪੈਨਮਾ ਹੀ ਪੈਨਮਾ ਕਨਾਲ ਨੂੰ ਮੈਨੇਜ ਕਰਦਾ ਪਿਆ। ਉਹਦੇ ਥਰੂ ਜਿਹੜੇ ਰੈਵਨਿਊਜ਼ ਆਉਂਦੇ ਨੇ, ਲੱਖਾਂ ਡਾਲਰ ਇੱਕ ਸ਼ਿਪ ਨੂੰ ਉੱਥੋਂ ਉਹ ਕੱਢਣ ਦੇ ਲੈਂਦੇ ਨੇ, ਸੋ ਉਹ ਜਿਹੜਾ ਸਾਰਾ ਦਾ ਸਾਰਾ ਮੈਨੇਜਮੈਂਟ ਆ ਹੁਣ ਉਹ ਪੈਨਮਾ ਦੇ ਕੋਲ ਆ। ਸੋ ਡੋਨਲਡ ਟਰੰਪ ਦਾ ਇਹ ਕਹਿਣਾ ਵੀ ਬਣਾਈ ਕਨਾਲ ਅਸੀਂ ਭਾਵੇਂ 100 ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਬਣਾਈ ਸੀ, ਅਸੀਂ ਉੱਥੋਂ ਪੈਸੇ ਦੇ ਕੇ ਉਸ ਲਾਂਘੇ 'ਚ ਕਿਉਂ ਲੰਘੀਏ? ਸੋ ਇੱਕ ਤਾਂ ਪੈਨਮਾ ਵਾਲੇ ਪਾਸੇ ਉਹ ਇਸ ਪਾਸਿਓਂ ਅੱਖ ਰੱਖੀ ਬੈਠੇ ਨੇ।
ਕੱਲ੍ਹ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਸੋ ਮੈਂ ਕਿਸੇ ਅਮੈਰੀਕਨ ਨਿਊਜ਼ ਚੈਨਲ, ਸੋ ਇਟ ਵਾਜ਼ ਆਈਦਰ CNN ਔਰ ਵਨ ਆਫ ਦੀਸ, ਫੋਕਸ ਤਾਂ ਨਹੀਂ ਸੀ ਡੈਫੀਨੇਟਲੀ, ਸੋ ਉੱਥੇ ਮੈਂ ਦੇਖ ਰਿਹਾ ਸੀ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਚੱਲਦੀ ਸੀ, ਇੱਕ ਇਨਸੈਟ ਦੇ ਵਿੱਚ ਚੱਲ ਰਿਹਾ ਸੀ ਡੋਨਲਡ ਟਰੰਪ ਦੀ ਪ੍ਰੈਸ ਕਾਨਫਰੰਸ, ਤੇ ਨਾਲ ਦੇ ਨਾਲ ਹੀ ਉਹਦੇ ਹੁੰਦਾ ਨਾ ਸਕਰੀਨ ਸ਼ੇਅਰ ਕਰਕੇ, ਸਕਰੀਨ ਸਪਲਿਟ ਕਰਕੇ, ਸੋ ਇੱਕ ਸਪਲਿਟ ਸਕਰੀਨ ਦੇ ਵਿੱਚ ਉਹ ਦਿਖਾ ਰਹੇ ਸੀ ਜਿਮੀ ਕਾਰਟਰ ਦਾ ਫਿਊਨਰਲ, ਜਿਮੀ ਕਾਰਟਰ ਦਾ ਫਿਊਨਰਲ ਪ੍ਰੋਸੈਸ਼ਨ ਜਿਹੜਾ ਉਸ ਵੇਲੇ ਜਾਰਜੀਆ ਦੇ ਵਿੱਚੋਂ ਲੰਘ ਰਿਹਾ ਸੀ। ਜਿਮੀ ਕਾਰਟਰ ਹੀ ਉਹ ਰਾਸ਼ਟਰਪਤੀ ਸੀ ਜਿਨ੍ਹਾਂ ਨੇ ਕਹਿੰਦੇ ਵੀ $1 ਦੇ ਵਿੱਚ ਕੰਟਰੋਲ ਜਿਹੜਾ ਪੈਨਮਾ ਕਨਾਲ ਦਾ ਉਹ ਪੈਨਮਾ ਨੂੰ ਦੇ ਦਿੱਤਾ। ਡੋਨਲਡ ਟਰੰਪ ਜਿਮੀ ਕਾਰਟਰ ਦੇ ਉਸ ਫੈਸਲੇ ਦੀ ਆਲੋਚਨਾ ਕਰ ਰਹੇ ਸੀ, ਨਿਖੇਧੀ ਕਰ ਰਹੇ ਸੀ ਵਾਈਲ ਹਿਸ ਫਿਊਨਰਲ ਪ੍ਰੋਸੈਸ਼ਨ ਵਾਜ਼ ਗੋਇੰਗ ਔਨ ਇਨ ਜਾਰਜੀਆ। ਸੋ ਉੱਥੇ ਉਹਨਾਂ, ਚਲੋ ਬਾਅਦ ਵਿੱਚ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਿਹਾ, ਕਹਿੰਦੇ ਵੀ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਜ਼ਿਆਦਾ, ਸਾਨੂੰ ਜ਼ਿਆਦਾ ਗੱਲ ਕਰਨੀ ਚਾਹੀਦੀ ਆ, ਮੇ ਬੀ ਇਟਸ ਇਨ ਐਪਰੋਪ੍ਰੀਏਟ। ਜਿਮੀ ਕਾਰਟਰ ਕਹਿੰਦੇ ਫਿਰ ਉਹਨਾਂ ਨੇ ਰਿਲਾਈਜ਼ ਕੀਤਾ ਵੀ ਯਾਰ ਉਹਨਾਂ ਦਾ ਤਾਂ ਵੀ ਹੁਣੇ ਦੇਹਾਂਤ ਹੋਇਆ, ਫਿਊਨਰਲ ਚੱਲਦਾ ਉਹਨਾਂ ਦਾ ਪ੍ਰੋਸੈਸ਼ਨ। ਸੋ ਉਹਨਾਂ ਨੇ ਕਿਹਾ, ਕਹਿੰਦੇ ਹੀ ਵਾਜ਼ ਅ ਨਾਈਸ ਮੈਨ, ਮੈਂ ਉਹਨੂੰ ਜਾਣਦਾ ਸੀ, ਬੰਦਾ ਬਹੁਤ ਵਧੀਆ ਸੀ, ਪਰ ਆਹ ਜਿਹੜੀ ਉਹਨਾਂ ਨੇ ਗੱਲ ਕੀਤੀ ਬੜੀ ਗਲਤ ਸੀ। ਸੋ ਡੋਨਲਡ ਟਰੰਪ ਨੇ ਕਿਉਂਕਿ ਇੰਨੀ ਗੱਲ ਕਹੀ, ਤੇ ਵੈਸੇ ਜੇ ਕੋਈ ਅਮੈਰੀਕਾ ਦਾ ਕੋਈ ਪ੍ਰੈਜ਼ੀਡੈਂਟ ਇਲੈਕਟ ਇਸ ਤਰ੍ਹਾਂ ਕਿਸੇ ਇੱਕ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੋਵੇ,
ਜਿਨ੍ਹਾਂ ਦਾ ਉਸੇ ਦਿਨ ਫਿਊਨਰਲ ਪ੍ਰੋਸੈਸ਼ਨ ਉਸੇ ਟਾਈਮ ਤੇ ਜਾ ਰਿਹਾ ਹੋਵੇ,
ਚੱਲ ਰਿਹਾ ਹੋਵੇ, ਤੇ ਉਹਦੇ ਬਾਰੇ ਇਦਾਂ ਦੀ ਟਿੱਪਣੀ ਕਰੇ, ਇਟ ਵੁੱਡ ਹੈਵ ਮੇਡ ਹਿਊਜ ਹੈਡਲਾਈਨਸ। ਪਰ ਕੱਲ ਹੈਡਲਾਈਨ ਇਹ ਬਣੀ ਕਿ ਡੋਨਲਡ ਟਰੰਪ ਨੇ ਵੱਡਾਪਨ ਦਿਖਾਇਆ ਤੇ ਉਹਨਾਂ ਨੇ ਜਿਮੀ ਕਾਰਟਰ ਦੀ ਤਾਰੀਫ ਕੀਤੀ, ਅਨਕਰੈਕਟਰਿਸਟਿਕ ਡੋਨਲਡ ਟਰੰਪ। ਸੋ ਤੁਸੀਂ ਦੇਖੋ ਵੀ ਕਿਵੇਂ ਸਟੈਂਡਰਡ ਜਿਹੜੇ ਨੇ, ਜਿਹੜੀ ਬਾਰ ਹੈਜ਼ ਬੀਨ ਸੈਟ ਸੋ ਲੋ ਨਾਓ। ਸੋ ਡੋਨਲਡ ਟਰੰਪ ਨੇ ਸੋ ਪੈਨਮਾ ਕਨਾਲ ਤੇ ਗ੍ਰੀਨਲੈਂਡ ਬਾਰੇ ਇਹ ਕਿਹਾ ਕਿ ਅਸੀਂ ਇਹਨਾਂ ਨੂੰ ਆਪਣੇ ਚ ਰਲਾਉਣਾ, ਕੰਟਰੋਲ ਕਰਨਾ, ਤੇ ਜੇ ਮੈਂ ਕਹਿੰਦੇ ਕਮਿਟਮੈਂਟ ਨਹੀਂ ਕਰਦਾ ਵੀ ਮਿਲਟਰੀ ਰੂਲ ਮਿਲਟਰੀ ਫੋਰਸ ਸਾਨੂੰ ਇਸਤੇਮਾਲ ਕਰਨਾ ਪਏਗਾ ਕਿ ਨਹੀਂ, ਉਹਨਾਂ ਨੇ ਕਿਹਾ, ਕਹਿੰਦੇ ਪੈਨਮਾ ਕਨਾਲ ਇਜ਼ ਵਾਈਟਲ ਫਾਰ ਅਵਰ ਕੰਟਰੀ, ਵੀ ਤਾਂ ਸਾਡੇ ਮੁਲਕ ਵਾਸਤੇ ਬੇਹੱਦ ਕਹਿੰਦੇ ਜ਼ਰੂਰੀ ਹੈ, ਵੀ ਨੀਡ ਗ੍ਰੀਨਲੈਂਡ ਫਾਰ ਨੈਸ਼ਨਲ ਸਿਕਿਉਰਿਟੀ ਪਰਪਸਿਸ। ਇਹਦੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ ਲੋਕਾਂ ਨੂੰ ਆਲੇ ਦੁਆਲੇ ਆਪਣੇ ਪੁੱਛਦਾ, ਕਹਿੰਦੇ ਮੈਨੀ ਪੀਪਲ ਦੇ ਰੀਲੀ ਡੋਂਟ ਨੋ ਇਫ ਡੈਨਮਾਰਕ ਹੈਜ਼ ਐਨੀ ਲੀਗਲ ਰਾਈਟ, ਬਟ ਇਫ ਦੇ ਡੂ ਦੇ ਸ਼ੁੱਡ ਗਿਵ ਇਟ ਅਪ ਬਿਕਾਜ਼ ਵੀ ਨੀਡ ਇਟ ਫਾਰ ਅਵਰ ਨੈਸ਼ਨਲ ਸਿਕਿਉਰਿਟੀ।
ਅੱਛਾ, ਹੁਣ ਵਾਸੂ ਜੀ, ਗ੍ਰੀਨਲੈਂਡ ਤੇ ਇੱਦਾਂ ਨਹੀਂ ਹੈ ਕਿ ਅਮਰੀਕਾ ਦੀ ਪ੍ਰੈਜੈਂਸ ਨਹੀਂ ਹੈ, ਅਮਰੀਕਾ ਦੇ ਮਿਲਟਰੀ ਬੇਸਿਸ ਗ੍ਰੀਨਲੈਂਡ ਤੇ ਐਗਜ਼ਿਸਟ ਕਰਦੇ ਨੇ। ਆਬਾਦੀ ਗ੍ਰੀਨਲੈਂਡ ਦੀ 55,000-56,000 ਹੀ ਹੈ, ਪਰ ਉੱਥੇ ਇੱਕ ਤਾਂ ਨੈਚੁਰਲ ਰਿਸੋਰਸਿਸ ਬਹੁਤ ਨੇ, ਪਰ ਉਹ ਗੱਲ ਕਰਦੇ ਨੇ ਨੈਸ਼ਨਲ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਤੋਂ। ਨੈਸ਼ਨਲ ਸਿਕਿਉਰਿਟੀ ਹੁਣ ਜੇ ਅਸੀਂ ਮਾਡਰਨ ਸੰਦਰਭ ਦੇ ਵਿੱਚ ਵੇਖੀਏ, ਉਹ ਸਿਰਫ ਤੇ ਸਿਰਫ ਮਿਲਟਰੀ ਸਿਕਿਉਰਿਟੀ ਤੱਕ ਮਹਦੂਦ ਨਹੀਂ ਹੈ, ਇਕਨੋਮਿਕ ਸਿਕਿਉਰਿਟੀ ਵੀ ਉਹਦੇ ਨਾਲ ਹੀ ਜੁੜੀ ਹੋਈ ਆ। ਇਕਨੋਮਿਕ ਸਿਕਿਉਰਿਟੀ ਦੇ ਪੱਖੋਂ ਕਈਆਂ ਦਾ ਇਹ ਮੰਨਣਾ ਵੀ ਗ੍ਰੀਨਲੈਂਡ ਤੇ ਡੋਨਲਡ ਟਰੰਪ ਦੀ ਅੱਖ ਇਸ ਕਰਕੇ ਆ ਕਿਉਂਕਿ ਉੱਥੇ ਤੇਲ, ਨੈਚੁਰਲ ਗੈਸ ਤੇ ਜਿਹੜੇ ਵਾਸੂ ਜੀ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਦੇ ਅੰਬਾਰ ਨੇ। ਦੂਜੀ ਗੱਲ ਇਹ ਆ ਕਿ ਜਿਹੜਾ ਜਿਹੜੇ ਹੁਣ ਕੋਈ ਰਸ਼ੀਅਨ ਸਬਮਰੀਨਸ ਨੇ ਜਾਂ ਰਸ਼ੀਆ ਵੱਲੋਂ, ਦੇਖੋ ਅਮੈਰੀਕਾ ਨੇ ਉੱਥੇ ਆਪਣੇ ਬੇਸ ਵੀ ਕਿਉਂ ਬਣਾਏ ਨੇ ਕਿ ਜੇ ਰਸ਼ੀਆ ਵਾਲੇ ਪਾਸਿਓਂ ਜੇ ਕੋਈ ਮਿਸਾਈਲ ਦਾਗੀ ਜਾਂਦੀ ਆ ਤਾਂ ਪਹਿਲਾਂ ਉਹਨੂੰ ਉਹਨੂੰ ਇੰਟਰਸੈਪਟ ਕਰਨ ਲਈ ਜਾਂ ਉਹਨੂੰ ਡਿਟੈਕਟ ਕਰਨ ਦੇ ਵਾਸਤੇ ਜਿਹੜਾ ਗ੍ਰੀਨਲੈਂਡ ਦਾ ਇਲਾਕਾ ਹੈ ਉਹ ਤੁਹਾਡੇ ਵਾਸਤੇ ਇੰਪੋਰਟੈਂਟ ਆ। ਜਿਹੜੇ ਗ੍ਰੀਨ ਜਿਹੜੇ ਹੁਣ ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਵੀ ਕੱਲ੍ਹ ਆਪਣੇ ਇੱਕ ਡੈਨਮਾਰਕ ਦੇ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ, ਕਹਿੰਦੇ ਵੀ ਦੇਖੋ ਮੈਨੂੰ ਇਸ ਗੱਲ ਦੀ ਤਾਂ ਖੁਸ਼ੀ ਹੈ ਵੀ ਆਰਕਟਿਕ ਸਿਕਿਉਰਿਟੀ ਦੇ ਵਿੱਚ ਡੋਨਲਡ ਟਰੰਪ ਦਿਲਚਸਪੀ ਲੈ ਰਹੇ ਨੇ। ਉਹ ਸੀ ਹੀ ਇਜ਼ ਪਲੇਇੰਗ ਇਟ ਡਿਪਲੋਮੈਟਿਕਲੀ, ਸ਼ੀ ਇਜ਼ ਪਲੇਇੰਗ ਇਟ ਡਿਪਲੋਮੈਟਿਕਲੀ, ਉਹ ਫਾਇਰ ਵਿਦ ਫਾਇਰ ਨਾਲ ਫਾਈਟ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਇਹ ਆਖਿਆ ਵੀ ਦੇਖੋ ਇਹ ਗੱਲ ਚੰਗੀ ਹੈਗੀ ਆ ਕਿ ਉਹਨਾਂ ਵੱਲੋਂ ਇੰਟਰਸਟ ਲਿਆ ਜਾ ਰਿਹਾ ਆਰਕਟਿਕ ਸਿਕਿਉਰਿਟੀ ਦੇ ਵਿੱਚ, ਪਰ ਜੇ ਇਹ ਕੰਮ ਕਰਨਾ ਹੈ ਇਸ ਹਿਸਾਬ ਨਾਲ ਹੋਵੇ ਜਿਹਦੇ ਵਿੱਚ ਦੋਨਾਂ ਮੁਲਕਾਂ ਦੇ ਜਿਹੜੇ ਹਿੱਤ ਨੇ ਅਤੇ ਸੋਵਰਨਟੀ ਆ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸਵਾਲੀਆ ਨਿਸ਼ਾਨ ਨਾ ਉੱਠੇ। ਸੋ ਉਹਨਾਂ ਨੇ ਅਜੇ ਬੜੇ ਕਹਿ ਲਓ ਸਫਿਸਟੀਕੇਟਡ ਲਫ਼ਜ਼ਾਂ ਦੇ ਵਿੱਚ ਇਸ ਗੱਲ ਨੂੰ ਪੁਸ਼ਬੈਕ ਕੀਤਾ ਵੀ ਇਹ ਗੱਲ ਭੁੱਲ ਜਾਓ ਵੀ ਡੈਨਮਾਰਕ ਨੇ ਅਮਰੀਕਾ ਕੋਲ ਗ੍ਰੀਨਲੈਂਡ ਨੂੰ ਇੱਦਾਂ ਹੀ ਛੱਡ ਦੇਣਾ।
ਯਾ ਸੋ ਗ੍ਰੀਨਲੈਂਡ ਵਿੱਚ ਡੋਨਲਡ ਟਰੰਪ ਨੇ ਆਪਣਾ ਇੱਕ ਵਫ਼ਦ ਵੀ ਭੇਜਿਆ ਹੋਇਆ, ਡੋਨਲਡ ਟਰੰਪ ਜੂਨੀਅਰ।
ਉਹ ਤਾਂ ਕਹਿੰਦੇ ਪੋਡਕਾਸਟ, ਕੱਲ ਜਹਾਜ਼ ਉੱਥੇ ਲੈਂਡ ਕੀਤਾ ਜਦੋਂ,
ਸੋ
ਪੋਡਕਾਸਟ ਸ਼ੂਟ ਕਰਨ ਗਿਆ।
ਯਾ ਸੋ ਇੱਕ ਜਹਾਜ਼ ਡੋਨਲਡ ਟਰੰਪ ਦਾ ਆਪਣਾ ਜੈਟ ਜਿਹੜਾ ਪ੍ਰਾਈਵੇਟ ਜੈਟ, ਉਹਦੇ ਵਿੱਚ ਉਹ ਚਾਰ ਪੰਜ ਲੋਕ ਉੱਥੇ ਪਹੁੰਚੇ।
ਟਰੰਪ ਦਾ ਬਬਲ ਹੈਡ ਵੀ ਹੈ ਉਸ ਜਹਾਜ਼ ਦੇ ਵਿੱਚ ਅੰਦਰ।
ਯਾ ਸੋ ਉਹਨਾਂ ਵਿੱਚ ਡੋਨਲਡ ਟਰੰਪ ਜੂਨੀਅਰ ਵੀ ਉੱਥੇ ਨਾਲ ਗਏ ਨੇ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਕਹਿੰਦੇ ਵਾਹ ਜੀ ਵਾਹ ਕਿਆ ਰਿਸੈਪਸ਼ਨ, ਕਹਿੰਦੇ ਦ ਰਿਸੈਪਸ਼ਨ ਵਾਸ ਗ੍ਰੇਟ। ਗ੍ਰੀਨਲੈਂਡ ਦੇ ਲੋਕ ਤਾਂ ਕਹਿੰਦੇ ਵੀ ਇੱਦਾਂ ਉਦੋਂ ਇੰਨੇ ਖੁਸ਼ ਹੋ ਗਏ, ਕਹਿੰਦੇ ਸਾਡਾ ਡੈਲੀਗੇਸ਼ਨ ਦੇਖ ਕੇ ਸਾਰੇ ਅਮਰੀਕਾ ਚ ਕਹਿੰਦੇ ਸ਼ਾਮਿਲ ਹੋਣਾ ਚਾਹੁੰਦੇ ਨੇ, ਜਿਵੇਂ ਉਹ ਕੈਨੇਡਾ ਬਾਰੇ ਕਹਿੰਦੇ ਆ। ਕਹਿੰਦੇ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਆ, ਉਹਨਾਂ ਨੂੰ ਇਕਨੋਮਿਕ ਸਿਕਿਉਰਿਟੀ, ਪਤਾ ਨਹੀਂ ਹੋਰ ਕੀ ਚੀਜ਼ਾਂ ਚਾਹੀਦੀਆਂ। ਮੇਕ ਅਮੈਰੀਕਾ ਗ੍ਰੇਟ ਅਗੈਨ, ਮੇਕ ਗ੍ਰੀਨਲੈਂਡ ਗ੍ਰੇਟ ਅਗੈਨ, ਇਸ ਤਰ੍ਹਾਂ ਦੀ ਉਹਨਾਂ ਨੇ ਪੋਸਟ ਪਾਈ। ਗ੍ਰੀਨਲੈਂਡ ਦੀ ਜਿਹੜੀ ਉੱਥੇ ਦੀ ਲੋਕਲ ਗਵਰਨਮੈਂਟ ਆ ਉਹਨਾਂ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕੀਤਾ, ਕਹਿੰਦੇ ਡੋਨਲਡ ਟਰੰਪ ਜੂਨੀਅਰ ਆਪਣੀ ਪਰਸਨਲ ਆਪਣੀ ਪ੍ਰਾਈਵੇਟ ਹੈਸੀਅਤ ਦੇ ਵਿੱਚ ਕਹਿੰਦੇ ਉੱਥੇ ਆਏ ਨੇ ਦੌਰੇ ਤੇ, ਕਹਿੰਦੇ ਉਹ ਕੋਈ ਅਮਰੀਕਾ ਦੇ ਰੈਪਰਜੈਂਟੇਟਿਵ ਬਣ ਕੇ ਨਹੀਂ ਆਏ, ਸਾਡੀ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਮਿਲਣਗੇ ਵੀ ਨਹੀਂ। ਕਿਉਂਕਿ ਡੋਨਲਡ ਟਰੰਪ ਇਹ ਕਹਿ ਰਹੇ ਵੀ ਜਿਵੇਂ ਸਾਰੇ ਦਾ ਸਾਰਾ ਗ੍ਰੀਨਲੈਂਡ ਉਹਨਾਂ ਦੇ ਸਾਹਮਣੇ ਜਿਵੇਂ ਸਜਦਾ ਕਰ ਰਿਹਾ ਹੋਵੇ ਵੀ ਤੁਸੀਂ ਰੱਬ ਵਾਂਗ ਸਾਡੇ ਇੱਥੇ ਪ੍ਰਗਟ ਹੋਏ ਹੋ ਵੀ ਸਾਨੂੰ ਬਚਾ ਲਓ
ਫੇਸਬੁੱਕ।
ਉਹ ਕਹਿੰਦੇ ਸੀ ਮਿਲਣਾ ਵੀ ਨਹੀਂ
ਫੇਸਬੁੱਕ ਤੋਂ, ਐਵੇਂ ਨਹੀਂ ਨਾ ਮਾਰਕ ਜ਼ਕਰਬਰਗ ਤੋਂ ਹੁਣ ਜਿਹੜੀ ਫੈਕਟ ਚੈੱਕ ਵਾਲੀ ਟੀਮ ਸੀ ਉਹ ਹਟਵਾ ਲਈ। ਹੁਣ ਪਤਾ ਨੀ ਕੀ ਕੁਝ ਹੋਣਾ, ਕਿਉਂ ਉਹਨੇ ਕੱਲ ਕਿਹਾ, ਚਲੋ ਅੱਗੇ ਚੱਲ ਕੇ ਗੱਲ ਕਰਦੇ ਉਸ ਬਾਰੇ, ਬੜੀ ਇੰਟਰਸਟਿੰਗ ਡਿਵੈਲਪਮੈਂਟ ਹੈ ਇਹ। ਕਿਉਂਕਿ ਮਾਰਕ ਜ਼ਕਰਬਰਗ ਉਹ ਬੰਦਾ ਜਿਹਨੇ ਕਿ ਕੰਟੈਂਟ ਮੋਡਰੇਸ਼ਨ ਦੇ ਵਿੱਚ ਸਭ ਤੋਂ ਪਹਿਲ ਦਿਖਾਈ ਸੀ ਜਿਹੜੇ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਉਹਨਾਂ ਨੇ ਯੂ ਟਰਨ ਮਾਰਿਆ ਕੱਲ। ਚਲੋ ਖੈਰ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਬਸ ਜੀ। ਸੋ ਇਹ ਤਾਂ ਗੱਲ ਰਹੀ ਗ੍ਰੀਨਲੈਂਡ ਦੀ ਮੋਟੇ ਮੋਟੇ ਤੌਰ 'ਤੇ, ਜਿਹੜੀ ਕੱਲ੍ਹ ਉਹਨਾਂ ਨੇ ਕੀਤੀ। ਪੈਨਮਾ ਕਨਾਲ ਬਾਰੇ ਜਿਹੜੇ ਪਹਿਲਾਂ ਉਹ ਕਮੈਂਟਸ ਕਰ ਚੁੱਕੇ ਨੇ ਉਹ ਵੀ ਹੋ ਚੁੱਕੇ ਨੇ। ਹੁਣ ਗੱਲ ਆਉਂਦੀ ਕੈਨੇਡਾ 'ਤੇ। ਕੈਨੇਡਾ ਬਾਰੇ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਫਿਰ ਜਿਹੜੀ ਫੌਜੀ ਤਾਕਤ ਆ ਉਹਦਾ ਇਸਤੇਮਾਲ ਕਰੋਗੇ ਇਹਨਾਂ ਮੁਲਕਾਂ ਨੂੰ ਆਪਣੇ ਅਧੀਨ ਕਰਨ ਲਈ, ਲਾਈਕ ਯੂ ਸੈਡ ਕਿ ਉਹਨਾਂ ਨੇ ਕਿਹਾ ਵੀ
ਕੈਨੇਡਾ ਨੂੰ ਸਾਈਡ ਤੇ ਰੱਖਿਆ,
ਕੈਨੇਡਾ ਨੂੰ ਸਾਈਡ ਤੇ ਰੱਖਿਆ।
ਬਾਅਦ ਵਿੱਚ ਰਿਪੋਰਟਰਸ ਨੇ ਫਿਰ ਪੁੱਛਿਆ ਕੈਨੇਡਾ ਬਾਰੇ ਕੀ, ਕੈਨੇਡਾ ਯੂਜ ਮਿਲਟਰੀ ਫੋਰਸ ਅਗੇਂਸਟ ਕੈਨੇਡਾ ਐਸ ਵੈਲ।
ਸੋ ਉਹਨਾਂ ਨੇ ਕਿਹਾ ਵੀ ਮਿਲਟਰੀ ਫੋਰਸ ਨਹੀਂ, ਇਕਨੋਮਿਕ ਫੋਰਸ। ਸੋ ਇੱਕ ਤਰੀਕੇ ਨਾਲ ਇਹ ਵੀ ਅਸੀਂ ਬੰਦੂਕ ਨਹੀਂ ਦਿਖਾਉਣੀ ਪਰ ਕੈਨੇਡਾ ਦਾ ਬਟੂਆ ਚੱਕ ਕੇ ਭੱਜਾਂਗੇ, ਮਤਲਬ ਉਹਨਾਂ ਦਾ ਮਕਸਦ ਇਹੀ ਹੈ ਵੀ ਅਸੀਂ ਆਰਥਿਕ ਤੌਰ ਤੇ ਬਾਹ ਮਰੋੜਾਂਗੇ।
ਸੁਪਰ ਚੋਰ,
ਹਾਂ
ਗੱਲ ਸ਼ੁਰੂ ਉੱਥੋਂ ਕੀ
ਉਹ ਲੱਕੀ ਲੱਗੀ,
ਮੈਨੂੰ ਇਹ ਵੀ ਚਾਹੀਦਾ ਉਹ ਵੀ ਚਾਹੀਦਾ।
ਹਾਂ ਬਿਲਕੁਲ ਬਿਲਕੁਲ,
ਬਟੂਆ ਕੱਢ ਕੇ ਭੱਜਾਂਗੇ, ਉਹ ਤਾਂ ਚੋਰ ਵਾਲੀ ਗੱਲ ਹੋਈ। ਡਾਕਾ ਮਾਰ ਰਹੇ ਨੇ, ਡਾਕੂ ਵਾਲੀ ਗੱਲ ਕਰਦੇ, ਇਹ ਚੋਰ ਵਾਲੀ ਨਹੀਂ।
ਸਹੀ ਗੱਲ, ਇੱਕ ਗਾਣਾ ਨਾ ਮੈਂ ਡਾਕੂ ਜਿਸ ਚੀਜ਼ ਤੇ ਅੱਖੋ ਖੋਲ ਲੈਣਾ, ਬੜਾ ਪਾਪੂਲਰ ਗਾਣਾ,
ਧੱਕਾ ਤਾਂ ਕਰਦੇ
ਯੰਗਸਟਰ ਬੜਾ ਸੁਣਦੇ ਨੇ ਗੀਤ। ਇੰਦਰਪਾਲ ਮੋਗਾ ਇਸ ਦਾ ਨੇਮ ਆਫ ਦਾ ਸਿੰਗਰ, ਉਹ ਕਾਫੀ ਚੱਲਦਾ ਗੀਤ ਉਹ, ਵੀ ਮੈਂ ਡਾਕੂ। ਉਹ ਯਾਰ ਮੇਰੇ, ਚਲੋ ਅਗੇਨ ਆਈ ਡਾਇਗਰੈਸ, ਪਰ ਚਲੋ ਇੱਥੇ ਕੈਨੇਡਾ ਦੇ ਵਿੱਚ ਹੀ ਗਾਣਾ ਆਈ ਥਿੰਕ ਉਹ ਤਿਆਰ ਤਿਉਰ ਕੀਤਾ ਗਿਆ, ਤੇ ਇੱਥੇ ਸਰੀ ਦੇ ਇਲਾਕੇ ਦੇ ਵਿੱਚ ਹੀ ਉਹ ਰਹਿੰਦੇ ਨੇ ਜਾਂ ਫਰੇਜ਼ਰ ਵੈਲੀ 'ਚ। ਉਹ ਸੰਬੜੀ ਫਰੋਮ ਮਾਈ ਫੈਮਲੀ ਉਹ ਕਰਨਾਟਕਾ ਗਏ ਸੀ ਇੰਡੀਆ,
ਅੱਛਾ
ਸਾਊਥ ਸਦਰਨ ਇੰਡੀਆ ਦੇ ਟੂਰ ਤੇ। ਉੱਥੇ ਉਹ ਟੈਕਸੀ ਦੇ ਵਿੱਚ ਬੈਠੇ ਤੇ ਉਹ ਜਿਹੜਾ ਉੱਥੇ ਡਰਾਈਵਰ ਵੀ ਸੀਗਾ ਉਹਨੇ ਕਿਤੇ ਭਾਂਪ ਲਿਆ ਵੀ ਇਹ ਅੱਛਾ ਪੰਜਾਬ ਤੋਂ ਆਏ ਹੋਏ ਬੰਦੇ ਨੇ, ਉਹਨੇ ਗਾਣਾ ਲਾਇਆ ਇਹ ਵਾਲਾ।
ਅੱਛਾ
ਅੱਛਾ, ਉਹ ਅੱਗੇ ਗਏ ਸੀ ਕੈਨੇਡਾ ਤੋਂ, ਉਹ ਕਹਿੰਦੇ ਤੁਹਾਨੂੰ ਇਹ ਗਾਣਾ ਕਿਵੇਂ ਪਤਾ, ਉਹ ਕਹਿੰਦੇ ਇਹ ਤਾਂ ਚੱਲਦਾ ਬਹੁਤ ਹੈ। ਸੋ ਐਨੀਵੇ, ਸੋ ਯਾ
ਕੀ ਸ਼ਬਦ ਕੀ
ਸੀ, ਮੈਂ ਡਾਕੂ ਜਿਸ ਚੀਜ਼ ਤੇ ਅੱਖੋ ਖੋ ਲੈਣਾ ਸਮਥਿੰਗ ਲਾਇਆ, ਸੁਣਨਾ ਨੇ ਸੁਣਿਆ ਹੋਏਗਾ, ਵਟਸਐਪ ਤੇ ਮੈਸੇਜ ਕਰਕੇ ਦੱਸਿਓ। ਐਨੀਵੇ, ਗੈਟਿੰਗ ਬੈਕ ਟੂ ਦਿਸ ਵਾਸੂ ਜੀ, ਕੈਨੇਡਾ ਬਾਰੇ ਡੋਨਲਡ ਟਰੰਪ ਨੇ ਕੱਲ ਕਿਹਾ ਵੀ ਅਸੀਂ ਇਕਨੋਮਿਕ ਫੋਰਸ ਯੂਜ਼ ਕਰਾਂਗੇ। ਇਕਨੋਮਿਕ ਫੋਰਸ ਦਾ ਤਰੀਕਾ ਪਹਿਲਾਂ ਉਹ ਕੀ ਸੁਝਾ ਚੁੱਕੇ ਨੇ ਕਿ ਜੀ ਅਸੀਂ ਟੈਰਿਫ ਲਾ ਦੇਣੇ ਨੇ, ਟੈਰਿਫ ਲਗਾਉਣ ਵਾਲੀ ਗੱਲ ਉਹਨਾਂ ਨੇ ਕੱਲ ਮੁੜ ਤੋਂ ਦੁਹਰਾਈ ਆ। ਪਰ ਵਾਸੂ ਜੀ, ਹੁਣ ਜਿਹੜੀ ਐਤਕੀ ਗੱਲ ਆ ਇਹ ਹੁਣ ਜ਼ਿਆਦਾ ਗੰਭੀਰ ਪ੍ਰਤੀਤ ਹੁੰਦੀ ਹੈ। ਪਹਿਲਾਂ ਲੱਗਦਾ ਸੀ ਵੀ ਟਰੰਪ ਟੈਰਿਫ ਨਹੀਂ ਲਗਾਉਣਗੇ, ਕਿਉਂਕਿ ਟਰੰਪ ਨੇ ਜੇ ਟੈਰਿਫ ਲਗਾਏ ਇਸ ਵਾਅਦੇ ਨਾਲ ਤਾਂ ਚੋਣ ਜਿੱਤ ਕੇ ਆਏ ਨੇ ਕਿ ਅਮਰੀਕਾ 'ਚ ਇਨਫਲੇਸ਼ਨ ਘਟਾਉਣੀ ਆ, ਕਿ ਜਿਹੜੀ ਮਹਿੰਗਾਈ ਬੜੀ ਤੇਜ਼ੀ ਨਾਲ ਵੱਧ ਰਹੀ ਆ, ਟੈਰਿਫ ਲੱਗਿਆ ਮਹਿੰਗਾਈ ਤਾਂ ਹੋਰ ਵਧੇਗੀ। ਸਗੋਂ ਡੋਨਲਡ ਤੁਸੀਂ ਨੈਵੀਗੇਸ਼ਨ ਕਰਕੇ ਸਮਾਨ ਅੱਗੇ ਯੂਰਪ ਤੱਕ ਭੇਜਣਾ, ਅਤੇ ਜਿਹੜਾ ਨੌਰਥ ਵੈਸਟ ਪੈਸੇਜ ਜਿਹੜਾ ਕਿ ਕੈਨੇਡਾ ਦੇ ਅਧੀਨ ਆਉਂਦਾ ਹੈ ਉਹ ਵੀ ਡਿਸਪਿਊਟਡ ਆ, ਕਿਉਂਕਿ ਕੈਨੇਡਾ ਉਹਨੂੰ ਕਹਿੰਦਾ ਵੀ ਸਾਡਾ ਇਹ ਇੰਟਰਨਲ ਵਾਟਰਸ ਨੇ, ਅਮਰੀਕਾ ਕਹਿੰਦਾ ਇੰਟਰਨੈਸ਼ਨਲ ਵਾਟਰਸ ਨੇ, ਅਤੇ ਇਹ ਜਿਹੜਾ ਰੱਫੜ ਆ ਨੌਰਥ ਵੈਸਟ ਪੈਸੇਜ ਨੂੰ ਲੈ ਕੇ ਇਹ 1960s ਦਾ ਪਿਆ ਹੋਇਆ। 1969 ਦੇ ਵਿੱਚ ਇੱਕ ਇਸੇ ਤਰ੍ਹਾਂ ਇੱਕ ਸਮੁੰਦਰੀ ਬੇੜਾ ਅਮਰੀਕਾ ਵੱਲੋਂ ਭੇਜਿਆ ਗਿਆ, ਅਮਰੀਕਨ ਆਇਲ ਕੰਪਨੀਆਂ ਨੇ ਭੇਜਿਆ ਸੀ ਦੇਖਣ ਵਾਸਤੇ ਵੀ ਕੀ ਅਲਾਸਕਨ ਆਇਲ ਨੂੰ ਅਸੀਂ ਨੌਰਥ ਵੈਸਟ ਪੈਸੇਜ ਰਾਹੀਂ ਅੱਗੇ ਭੇਜ ਸਕਦੇ ਹਾਂ। ਉਦੋਂ ਪ੍ਰਧਾਨ ਮੰਤਰੀ ਪੀਅਰ ਟਰੂਡੋ ਸੀਗੇ, ਅਤੇ ਪੀਅਰ ਟਰੂਡੋ ਦੇ ਸਮੇਂ ਦੌਰਾਨ ਲੇਟ 1960s ਦੇ ਵਿੱਚ ਪਿਆ ਰੱਫੜ ਲੇਟ 1980s ਤੱਕ ਫਿਰ ਜਾਰੀ ਰਿਹਾ, ਜਦੋਂ ਇਸ ਚੀਜ਼ ਨੂੰ ਲੈ ਕੇ ਇੱਕ ਅਗਰੀਮੈਂਟ ਹੋ ਗਿਆ ਸੀ ਬਿਟਵੀਨ ਦੀ ਮਰੂਨੀ ਗਵਰਨਮੈਂਟ ਐਂਡ ਰੋਨਲਡ ਰੇਗਨ ਰਿਜੀਮ। ਹੁਣ ਉਹ ਵਾਲੀ ਗੱਲ ਨੂੰ ਇਹ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਨੌਰਥ ਵੈਸਟ ਪੈਸੇ ਜਿਹੜਾ ਇਸ ਵੇਲੇ ਵੈਸੇ ਦੇਖੋ ਉਹਦੇ ਵਿੱਚ
ਜਿਹੜਾ ਅਗਰੀਮੈਂਟ ਵੀ ਹੋਇਆ ਸੀ ਇਟ ਵਾਸ ਮੋਰ ਲਾਈਕ ਵੀ ਅਗਰੀ ਟੂ ਡਿਸਐਗਰੀ, ਉਹ ਵੀ ਉਹਦੇ ਚ ਵੀ ਕੋਈ ਅਗਰੀਮੈਂਟ ਐਸ ਸੱਚ ਕੋਈ ਸਪਸ਼ਟ ਹੋਇਆ ਨਹੀਂ ਕਿ ਜਿਹੜਾ ਉਹ ਲਾਂਘਾ ਹੈ ਉਹ ਕਿਸ ਮੁਲਕ ਦੇ ਇਖਤਿਆਰ ਵਿੱਚ ਆਉਂਦਾ। ਮੇਨ ਰੀਜ਼ਨ ਇਹ ਹੈ ਕਿ ਉਸ ਇਲਾਕੇ ਦੇ ਵਿੱਚ, ਸੋ ਬਿਲਕੁਲ ਪੱਛਮ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਅਲਾਸਕਾ ਹੈ ਨੌਰਥ ਵੈਸਟ ਦੇ ਵਿੱਚ, ਜੋ ਕਿ ਅਮੈਰੀਕਨ ਸਟੇਟ ਹੈ, ਤੇ ਆਮ ਤੌਰ ਤੇ ਸੋ ਜਿਹੜੇ ਇੰਟਰਨੈਸ਼ਨਲ ਟ੍ਰੀਟੀਜ਼ ਨੇ ਉਹਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿਸ ਮੁਲਕ ਦੀ ਜ਼ਮੀਨ ਆ ਉਤੋਂ ਕੁਝ ਕਿਲੋਮੀਟਰ ਦੀ ਹੱਦ ਤੱਕ ਜਿਹੜੇ ਪਾਣੀ ਨੇ ਇੰਟਰਨੈਸ਼ਨਲ ਵਾਟਰਸ ਉਹ ਉਹਨਾਂ ਦੇ ਵਿੱਚ ਉਹ ਇੰਟਰਨੈਸ਼ਨਲ ਵਾਟਰ ਨਹੀਂ, ਉਹ ਉਸ ਮੁਲਕ ਦੇ ਪਾਣੀ ਨੇ। ਸੋ ਕਿਉਂਕਿ ਹੁਣ ਉੱਥੇ ਅਲਾਸਕਾ ਹੈ ਤੇ ਨਾਲ ਫਿਰ ਉਹਦੇ ਨਾਲ ਬਿਲਕੁਲ ਯੂਕੋਨ ਹੈ, ਫਿਰ ਨੌਰਥ ਵੈਸਟ ਟੈਰੀਟਰੀਜ਼ ਨੇ ਤੇ ਨੂਨਾਵਟ ਹੈ, ਇਹ ਸਾਡੀਆਂ ਟੈਰੀਟਰੀਜ਼ ਨੇ ਤਿੰਨੋਂ, ਉਹ ਕੈਨੇਡੀਅਨ ਟੈਰੀਟਰੀਜ਼ ਨੇ। ਸੋ ਫਿਰ ਸਵਾਲ ਇਹ ਪੈਦਾ ਹੋ ਜਾਂਦਾ ਕਿ ਜਿਹੜੇ ਉਹਨਾਂ ਦੀ ਹੱਦ ਵਿੱਚ ਜਿਹੜੇ ਪਾਣੀ ਆਉਂਦੇ ਨੇ ਉਹ ਕੈਨੇਡੀਅਨ ਨੇ ਕਿ ਕੈਨੇਡਾ, ਕਿਉਂਕਿ ਉੱਥੇ ਓਵਰਲੈਪ ਹੈ
ਤੇ ਉਹ ਸਿੱਧਾ ਵਾਟਰ ਬਾਡੀ ਨਹੀਂ ਆ,
ਸਿੱਧੀ ਵਾਟਰ ਬਾਡੀ ਨਹੀਂ ਆ ਕਿਉਂਕਿ ਉਹ ਬਹੁਤ ਟੁੱਟਵੇਂ ਆਈਲੈਂਡਸ ਨੇ। ਸੋ ਪਹਿਲਾਂ ਕੰਸੋਲੀਡੇਟਡ ਲੈਂਡ ਮਾਸ ਹੈ ਅਲਾਸਕਾ ਦਾ, ਉਹੀ ਯੂਕੋਨ ਨੌਰਥ ਵੈਸਟ ਟੈਰੀਟਰੀਜ਼ ਤੇ ਨੂਨਾਵਟ ਦਾ, ਤੇ ਉੱਪਰ ਜਿਹੜੇ ਇਲਾਕੇ ਨੇ ਉਹ ਛੋਟੇ ਛੋਟੇ ਆਈਲੈਂਡਸ ਨੇ ਕਿੰਨੇ ਸਾਰੇ। ਜਿਹੜਾ ਨੌਰਥ ਵੈਸਟ ਪੈਸੇਜ ਹੈ ਇਹਨਾਂ ਆਈਲੈਂਡਸ ਦੇ ਵਿੱਚੋਂ ਮਿਆਂਡਰ ਹੁੰਦਾ ਲੰਘਦਾ, ਤੇ ਉਹ ਕੈਨੇਡੀਅਨਸ ਕਹਿੰਦੇ ਨੇ ਵੀ ਸਾਡੇ ਇੰਟਰਨਲ ਵਾਟਰਸ ਨੇ ਐਸ ਯੂ ਮੈਂਸ਼ਨ, ਤੇ ਅਮਰੀਕਾ ਕਹਿੰਦਾ ਕਿ ਨਹੀਂ ਵੀ ਉੱਥੇ ਸਾਡਾ ਵੀ ਹੱਕ ਬਣਦਾ ਕਿ ਇਹ ਜਿਹੜੇ ਇੱਥੇ ਫ੍ਰੀ ਟ੍ਰੇਡ ਹੋਣੀ ਚਾਹੀਦੀ ਹੈ।
ਅਮਰੀਕਾ ਕਹਿੰਦਾ ਵੀ ਇੰਟਰਨੈਸ਼ਨਲ ਵਾਟਰਸ ਇੱਕੋ ਦਲੀਲ ਇਹ ਪਿਛਲੇ ਦਹਾਕਿਆਂ 'ਚ ਦਿੰਦੇ ਰਹੇ ਨੇ ਕਿ ਦੇਖੋ ਜਿਹੜੀ ਵੀ ਕੋਈ ਵਾਟਰ ਬਾਡੀ ਦੋ ਵੱਡੀਆਂ ਵਾਟਰ ਬਾਡੀਜ਼ ਨੂੰ ਕਨੈਕਟ ਕਰਦੀ ਆ ਉਹਨੂੰ ਇੰਟਰਨੈਸ਼ਨਲ ਵਾਟਰਸ ਮੰਨਿਆ ਜਾਂਦਾ, ਵੀ ਜਿਹੜਾ ਆਹ ਵਾਲਾ ਨੌਰਥ ਵੈਸਟ ਪੈਸੇਜ ਆ ਇਹ ਆਰਕਟਿਕ ਨੂੰ ਤੇ ਪੈਸੀਫਿਕ ਨੂੰ, ਐਟਲਾਂਟਿਕ ਤੇ ਪੈਸੀਫਿਕ ਨੂੰ ਕਨੈਕਟ ਕਰਦਾ ਆਰਕਟਿਕ ਸਰਕਲ ਦੇ ਰਾਹੀਂ। ਸੋ ਇਸ ਕਰਕੇ ਇੰਟਰਨੈਸ਼ਨਲ ਵਾਟਰ ਹੋਣਾ ਚਾਹੀਦਾ। ਐਂਡ ਲਾਈਕ ਯੂ ਮੈਂਸ਼ਨਡ ਕੈਨੇਡਾ ਦਾ ਕਹਿਣਾ ਵੀ ਜਦੋਂ ਤੁਸੀਂ ਇਸ ਨੌਰਥ ਵੈਸਟ ਪੈਸੇਜ ਦੇ ਵਿੱਚੋਂ ਜਾਂਦੇ ਹੋ ਤੁਸੀਂ ਬਹੁਤ ਸਾਰੇ ਉਹਨਾਂ ਆਈਲੈਂਡਸ ਦੇ ਬੜੇ ਨੇੜਿਓਂ ਹੋ ਕੇ ਗੁਜ਼ਰਦੇ ਹੋ ਜਿਹੜੇ ਕਿ ਕੈਨੇਡੀਅਨ ਇਖਤਿਆਰ ਵਾਲੇ ਆਈਲੈਂਡਸ ਨੇ। ਕੈਨੇਡਾ ਈਵਨ ਵਾਸੂ ਜੀ ਉਹਦੇ ਵਾਸਤੇ ਇੱਕ ਟ੍ਰੈਡੀਸ਼ਨਲ ਆਰਗੂਮੈਂਟ ਇਹ ਵੀ ਦਿੰਦਾ ਕਿ ਜਿਹੜੇ ਇਨਵਿਟ ਮੂਲ ਦੇ ਲੋਕ ਨੇ, ਨਿਵਾਸੀ ਜਿਹੜੇ ਕੈਨੇਡਾ 'ਚ ਬਹੁਤ ਪਹਿਲਾਂ ਤੋਂ ਰਹਿੰਦੇ ਨੇ ਉਹ ਉਸ ਇਲਾਕੇ ਦੇ ਵਿੱਚ ਓਪਰੇਟ ਕਰਦੇ ਰਹੇ ਨੇ, ਉਹ ਉਹਨਾਂ ਦੀ ਓਕੂਪੇਸ਼ਨ ਰਹੀ ਆ, ਵੀ ਇਸ ਕਰਕੇ ਉਹ ਕੈਨੇਡੀਅਨ ਵਾਟਰਸ ਨੇ। ਸੋ ਮੁੱਕਦੀ ਗੱਲ ਪਿਛਲੇ ਦਹਾਕਿਆਂ 'ਚ ਇਹ ਬਣਦੀ ਰਹੀ ਕਿ ਜੇ ਅਮਰੀਕਾ ਨੇ ਉੱਥੋਂ ਜਹਾਜ਼ ਭੇਜਣਾ ਤਾਂ ਤੁਹਾਨੂੰ ਕੈਨੇਡਾ ਤੋਂ ਇਜਾਜ਼ਤ ਲੈਣੀ ਪਏਗੀ, ਅਤੇ ਇਜਾਜ਼ਤ ਦਾ ਮਤਲਬ ਕਈ ਵਾਰੀ ਉਹਦਾ ਕੋਈ ਕੰਪਨਸੇਸ਼ਨ ਦੀ ਸ਼ਕਲ ਦੇ ਵਿੱਚ ਵੀ ਹੋ ਸਕਦਾ ਹੈ। ਸੋ ਯੂ ਆਰ ਰਾਈਟ ਕਿ ਜਿਹੜਾ 1988 ਵਗੈਰਾ ਦੇ ਵਿੱਚ 86 ਮਿਡ ਟੂ ਲੇਟ 80s ਦੇ ਵਿੱਚ ਅਗਰੀਮੈਂਟ ਹੋਇਆ ਉਹਦੇ ਵਿੱਚ ਜਿਹੜੀ ਉਹ ਦਿਸ ਵਾਜ ਦੈਟ ਵਾਜ਼ ਮੋਰ ਆਫ ਐਨ ਅਗਰੀਮੈਂਟ ਟੂ ਡਿਸਐਗਰੀ ਕਿ ਠੀਕ ਆ ਭਾਈ ਤੁਸੀਂ ਆਪਣੀ ਗੱਲ ਰੱਖੋ ਅਸੀਂ ਆਪਣੀ ਗੱਲ ਰੱਖਦੇ ਹਾਂ। ਪਰ ਵਾਸੂ ਜੀ ਉਦੋਂ ਮੇ ਬੀ ਇਸ ਕਰਕੇ ਇਸ ਗੱਲ ਨੂੰ ਇਸ ਇੱਕ ਇੱਕ ਅਜਿਹੇ ਪੁਆਇੰਟ 'ਤੇ ਛੱਡ ਦਿੱਤਾ ਗਿਆ ਸੀ ਕਿ ਜਿਹੜਾ ਨੌਰਥ ਵੈਸਟ ਪੈਸੇਜ ਆ ਉਹ ਤਾਂ ਨੈਵੀਗੇਬਲ ਨਹੀਂ ਆ, ਪਰ ਹੁਣ ਕਲਾਈਮੇਟ ਚੇਂਜ ਨਾਲ ਉਹ ਸਥਿਤੀ ਬਦਲਦੀ ਪਈ ਆ।
ਜਾਂ ਕਿਉਂਕਿ ਹੁਣ ਉੱਥੇ ਬਰਫ਼ ਪਿਘਲ ਰਹੀ ਆ ਅਤੇ ਹੁਣ ਸਾਰਿਆਂ ਦੀ ਅੱਖ ਉਸ ਇਲਾਕੇ 'ਤੇ ਹੈ ਕਿ ਵਿੱਚੋਂ ਰਾਹ ਨਿਕਲਦੇ ਜਾ ਰਹੇ ਨੇ, ਕਿਉਂਕਿ ਜੇ ਇਸ ਰਾਹ ਤੋਂ ਕੋਈ ਵੀ ਜਹਾਜ਼ ਜਿਹੜਾ ਅਮਰੀਕਾ ਦੀ ਵੈਸਟ ਕੋਸਟ ਤੋਂ ਈਸਟ ਕੋਸਟ ਵੱਲ ਭੇਜਿਆ ਜਾਵੇ, ਫੋਰ ਐਗਜ਼ਾਮਪਲ ਸਿਆਟਲ ਤੋਂ ਨਿਊਯਾਰਕ ਭੇਜਿਆ ਜਾਵੇ,
ਰਾਈਟ,
ਤਾਂ ਸਭ ਤੋਂ ਛੋਟਾ ਰਸਤਾ ਇਹ ਨੌਰਥ ਵੈਸਟ ਪੈਸੇਜ ਹੋਏਗਾ। ਹਾਲਾਂ ਇਸ ਵੇਲੇ ਕੀ ਹੈ, ਸਭ ਤੋਂ ਪੈਨਮਾ ਕੈਨਾਲ,
ਉਹਦੇ ਪੈਸੇ ਲੱਗਦੇ ਨੇ,
ਉਹਦੇ ਪੈਸੇ ਬਹੁਤ ਲੱਗਦੇ ਨੇ, ਤੇ ਉੱਥੇ ਫਿਰ ਰੱਫੜ ਇਹ ਪੈ ਜਾਂਦਾ ਕਿ ਜਦੋਂ ਪਾਣੀ ਘੱਟ ਜਾਂਦਾ, ਜਦੋਂ ਡਰਾਊਟ ਕੰਡੀਸ਼ਨਸ ਹੋਣ, ਜਿਹੜੇ ਰੈਜ਼ਰਵਾਇਰਸ ਤੋਂ ਫੀਡ ਕੀਤਾ ਜਾਂਦਾ ਪੈਨਮਲ ਕਨਾਲ ਨੂੰ, ਉਹਨਾਂ ਵਿੱਚ ਜਦੋਂ ਪਾਣੀ ਘੱਟਦਾ ਤਾਂ ਫਿਰ ਉੱਥੇ ਪੈਸੇਜ ਜਿਹੜਾ ਹੈ ਕਹਿ ਲਓ ਵੀ ਲਾਂਘਾ ਘਟਾ ਦਿੱਤਾ ਜਾਂਦਾ। ਸੋ ਨੰਬਰ ਆਫ ਸ਼ਿਪਸ ਜਿਹੜੇ ਘੱਟ ਜਾਂਦੇ ਨੇ ਤੇ ਫਿਰ ਉਹ ਆਪਣੀ ਫੀਸ ਹੋਰ ਵਧਾ ਦਿਆ ਕਰਦੇ ਨੇ,
$3-3 lakh ਕਈ ਵਾਰੀ ਪੈਨਮਾ ਵਾਲੇ ਇੱਕ ਸ਼ਿਪ ਲੰਘਾਉਣ ਦਾ $3-3 lakh ਲੈ ਲੈਂਦੇ ਨੇ।
ਪਿਛਲੇ ਸਾਲ ਗਰਮੀਆਂ ਵਿੱਚ ਇਸ ਤਰ੍ਹਾਂ ਹੋਇਆ ਸੀ ਤੇ ਉਹ ਚੀਜ਼ ਡੋਨਲਡ ਟਰੰਪ ਨੂੰ ਅਜੇ ਤੱਕ ਚੁੱਭ ਰਹੀ ਹੈ, ਤੇ ਸੋ ਉਹਨਾਂ ਦੀ ਕਹਿੰਦੇ ਫੀਸ ਜ਼ਿਆਦਾ ਵੀ $80 ਦੇ ਵਿੱਚ ਇਹਨਾਂ ਨੂੰ ਦਿੱਤਾ ਸੀ ਤੇ ਹੁਣ ਸਾਨੂੰ ਹੀ ਇਹ ਇਲ ਟ੍ਰੀਟ ਕਰ ਰਹੇ ਨੇ। ਪਲੱਸ ਡੋਨਲਡ ਟਰੰਪ ਦਾ ਇੱਕ ਹੋਰ ਉਹ ਜਿਹੜੀ ਬਾਰ ਬਾਰ ਉਹਨੇ ਕੱਲ ਵੀ ਇਹ ਗੱਲ ਕਹੀ, ਕਹਿੰਦੇ ਕਿ ਅਸੀਂ ਇਹਨਾਂ ਨੂੰ ਬਣਾ ਕੇ $1 ਵਿੱਚ ਦੇਤਾ, ਬਹੁਤ ਵੱਡੀ ਗਲਤੀ ਕੀਤੀ, ਤੇ ਕਹਿੰਦੇ ਹੁਣ ਚਾਈਨਾ ਇਸ ਕੈਨਾਲ ਨੂੰ ਓਪਰੇਟ ਕਰ ਰਿਹਾ, ਕੰਟਰੋਲ ਕਰ ਰਿਹਾ। ਜਦਕਿ ਉਹ ਮੁਕੰਮਲ ਹਕੀਕਤ ਨਹੀਂ ਹੈ। ਸੋ ਚਾਈਨਾ ਦੇ ਯੈਸ ਕੁਝ ਆਊਟਪੋਸਟ ਜ਼ਰੂਰ ਹੈਗੇ ਨੇ ਜਿੱਥੇ ਪੈਨਮਾ ਕਨਾਲ ਦੀ ਐਂਟਰੀ ਸਪੋਟਸ ਨੇ ਉੱਥੇ, ਸੋ ਉੱਥੇ ਉਹਨਾਂ ਦੇ ਦੇਰ ਆਰ ਸਮ ਪੋਰਟਸ ਵਿਚ ਆਰ ਮੈਨੇਜਡ ਬਾਏ ਚਾਈਨਾ ਬਟ ਨਾਟ ਦ ਪੈਨਮਾ ਕਨਾਲ ਇਟਸੈਲਫ। ਸੋ ਪੈਨਮਾ ਕਨਾਲ ਨਹੀਂ ਕੋਈ ਚਾਈਨਾ ਓਪਰੇਟ ਕਰ ਰਿਹਾ, ਤੇ ਪਰ ਡੋਨਲਡ ਟਰੰਪ ਦਾ ਕਹਿਣਾ ਵੀ ਅਸੀਂ ਬਣਾ ਕੇ ਇਹਨਾਂ ਨੂੰ ਦਿੱਤਾ ਤੇ ਸਾਡੇ ਗੁਆਂਢ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਇੰਪੋਰਟੈਂਟ ਸਾਡੀ ਇਕਾਨਮੀ ਵਾਸਤੇ ਜਿਹੜਾ ਕਨਾਲ ਹੈ, 2/3 ਆਫ ਦਾ ਟ੍ਰੈਫਿਕ ਥਰੂ ਪੈਨਮਾ ਕਨਾਲ ਇਜ ਅਮੈਰੀਕਨ ਟ੍ਰੈਫਿਕ। ਸੋ ਉਹ ਕਹਿੰਦੇ ਵੀ ਇੱਥੇ ਹੁਣ ਚਾਈਨਾ ਵਾਲਿਆਂ ਨੂੰ ਤੁਸੀਂ ਕੰਟਰੋਲ ਦੇਈ ਜਾਂਦੇ ਹੋ, ਤੇ ਉਹਦੇ ਨਾਲੋਂ ਵੀ ਛੋਟਾ ਰਸਤਾ ਪੈਣਾ ਨਾਰਥ ਵੈਸਟ ਪੈਸੇਜ
ਜੇ ਵਾਸੋ ਜੀ, ਉਧਰੋਂ ਸ਼ੈਂਘਾਈ ਤੋਂ ਰੋਟਰਡੈਮ ਵਾਲੇ ਪਾਸੇ ਨੈਦਰਲੈਂਡਸ ਦੇ ਵਿੱਚ ਜੇ ਕੋਈ ਸ਼ਿਪ ਭੇਜਣਾ, ਜੇ ਨਾਰਥ ਵੈਸਟ ਪੈਸੇਜ ਨੈਵੀਗੇਬਲ ਹੋ ਜਾਂਦਾ, ਕਿਉਂਕਿ ਹੁਣ ਸਮੁੰਦਰੀ ਬੇੜੇ ਵੀ ਦੇਖੋ ਜਿਹੋ ਜਿਹੇ 40 ਸਾਲ ਪਹਿਲਾਂ ਹੁੰਦੇ ਸੀ, ਉੱਤੋਂ ਹੁਣ ਬਿਹਤਰ ਆਈਸ ਬ੍ਰੇਕਰਸ ਨੇ, ਟੈਕਨੋਲੋਜੀ ਵੀ ਐਡਵਾਂਸ ਹੋ ਗਈ, ਉੱਧਰੋਂ ਦੇਖੋ ਕਲਾਈਮੇਟ ਚੇਂਜ ਨੇ, ਜਿਹੜੀ ਬਰਫ਼ ਸੀਗੀ ਉਹ ਨਾਰਥ ਵੈਸਟ ਪੈਸੇਜ ਦੇ ਵਿੱਚ ਪਿਘਲਦੀ ਪਈ ਆ, ਇੱਕ ਪਾਸਿਓਂ ਉੱਧਰੋਂ ਉਹ ਨੈਵੀਗੇਬਲ ਬਣਦਾ ਜਾਂਦਾ, ਐਟ ਇਫ ਨਾਟ ਫੋਰ ਦੀ ਇੰਟਾਇਰ ਈਅਰ ਐਟਲੀਸਟ ਫੋਰ ਮੋਰ ਡੇਜ਼ ਇਨ ਅ ਈਅਰ।
ਪਰ ਹੁਣ ਇਹ ਕਿਹਾ ਜਾ ਰਿਹਾ ਵੀ ਜ਼ਰੂਰ ਵੀ ਹਾਲ ਦੀ ਘੜੀ ਤਾਂ ਉੱਥੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ ਉੱਦਾਂ ਬਹੁਤ ਸੌਖੇ ਨਹੀਂ ਲੰਘ ਸਕਦੇ, ਸਗੋਂ ਜਿਹੜੀ ਬਰਫ਼ ਟੁੱਟ ਰਹੀ ਹੈ ਜਿਹੜੇ ਆਈਸਬਰਗ ਵਗੈਰਾ ਨੇ ਉਹਨਾਂ ਦੇ ਕਰਕੇ ਕਹਿੰਦੇ ਸਗੋਂ ਹੋਰ ਜ਼ਿਆਦਾ ਰਿਸਕੀ ਹੈ ਉੱਥੋਂ ਲੰਘਣਾ। ਬਟ ਇਨ ਦਾ ਕਮਿੰਗ ਈਅਰਸ, ਆਉਣ ਵਾਲੇ ਸਾਲਾਂ ਦੇ ਵਿੱਚ ਕਹਿੰਦੇ ਉਹਨਾਂ ਨੂੰ ਉਮੀਦ ਹੈ ਕਿ ਉੱਥੋਂ ਲਾਂਘਾ ਜਿਹੜਾ ਬਣ ਸਕੇ,
ਖਾਸ ਤੌਰ 'ਤੇ ਜਿਹੜੇ ਆਈਸ ਬ੍ਰੇਕਰਸ ਨੇ ਮਾਸਟਰ ਜੀ, ਜਦੋਂ ਉਹ ਵੀ ਹੋਰ ਬਿਹਤਰ ਅਤੇ ਮਜ਼ਬੂਤ ਵਧੀਆ ਟੈਕਨੋਲੋਜੀ ਵਾਲੇ ਬਣਨਗੇ, ਅਤੇ ਆਪਣੇ ਆਈਸ ਬ੍ਰੇਕਰਸ ਦੀ ਫਲੀਟ ਦੇ ਵਿੱਚ ਚਾਈਨਾ ਬੜੀ ਤੇਜ਼ੀ ਨਾਲ ਇਜ਼ਾਫਾ ਕਰਦਾ ਪਿਆ,
ਅਤੇ ਡੋਨਲਡ ਟਰੰਪ ਨੇ ਆਈਸ ਬ੍ਰੇਕਰਸ ਬਾਰੇ ਵੀ ਕੱਲ੍ਹ ਜ਼ਿਕਰ ਕੀਤਾ ਆਪਣੀ ਪ੍ਰੈਸ ਕਾਨਫਰੰਸ
ਕੀਤਾ। ਯੈਸ ਯੈਸ। ਅਤੇ ਵਾਸੂ ਜੀ, ਜਿਹੜੇ ਹੁਣ ਜੇ ਤੁਸੀਂ ਸ਼ੈਂਘਾਈ ਤੋਂ ਰੋਟਰਡੈਮ ਜਾਣਾ ਅਤੇ ਜੇ ਨਾਰਥ ਵੈਸਟ ਪੈਸੇਜ ਇਸਤੇਮਾਲ ਹੋ ਜਾਂਦਾ, ਉਹਦੇ ਨਾਲ ਜਿਹੜੀ ਓਵਰਆਲ ਤੁਹਾਡੀ ਸ਼ਿਪਿੰਗ ਦਾ ਜਿਹੜਾ ਟਾਈਮ ਹੈ ਉਹ 12-13 ਦਿਨ ਹੋਰ ਬਚ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਉਸ ਪੈਸੇਜ ਦਾ ਪੋਟੈਂਸ਼ੀਅਲ ਆ ਉਹ ਬੜਾ ਜ਼ਬਰਦਸਤ ਆ, ਇਸੇ ਕਰਕੇ ਡੋਨਲਡ ਟਰੰਪ ਦੀ ਹੁਣ ਉਸ ਚੀਜ਼ ਦੇ ਉੱਪਰ ਅੱਖ ਹੈ। ਸੋ ਕੀ ਅਲਟੀਮੇਟਲੀ ਇਹ ਜਿਹੜੀ ਸਾਰੀ ਕੋਰਜਨ ਚੱਲਦੀ ਪਈ ਆ ਇਹ ਸਿਰਫ ਕਵਾਇਦ ਇਸ ਕਰਕੇ ਆ ਕਿ ਠੀਕ ਆ ਕੈਨੇਡਾ ਨੂੰ ਬਾਅਦ 'ਚ ਕਹੇ ਤਾਂ ਜਾਵੇ ਟੈਰਿਫ ਨਹੀਂ ਲਾਉਂਦੇ, ਪਰ ਨਾਰਥ ਵੈਸਟ ਪੈਸੇਜ ਦੇ ਵਿੱਚੋਂ ਸਾਡੇ ਜਹਾਜ਼ ਮੁਫਤ ਜਾਣਗੇ, ਫ੍ਰੀ ਦੇ ਵਿੱਚ ਲੰਘਣਗੇ। ਜਿਹੜੀ ਇੱਕ ਵਸੂ ਜੀ ਪਿਛਲੇ ਸਾਲਾਂ 'ਚ ਇੱਕ ਹੋਰ ਗੱਲ ਚੱਲੀ ਹੈ ਨਾ, ਕਿ ਇੱਕ ਹੁਣ ਦੁਨੀਆ ਅਜਿਹੀ ਇੱਕ ਸਥਿਤੀ ਦੇ ਵਿੱਚ ਆ ਰਹੀ ਹੈ ਕਿ ਦੇਰ ਵਿਲ ਬੀ ਸਫੀਅਰਸ ਆਫ ਇਨਫਲੂਐਂਸ, ਕਿ ਕੁਝ ਵੱਡੇ ਮੁਲਕ ਨੇ ਉਹਨਾਂ ਦੇ ਦਾਇਰੇ ਦੇ ਵਿੱਚ, ਉਹਨਾਂ ਦੇ ਇਖਤਿਆਰ ਦੇ ਵਿੱਚ ਜਾਂ ਉਹਨਾਂ ਦੇ ਅਧੀਨ ਕੁਝ ਹੋਰ ਕੰਟਰੀਜ਼ ਹੋਣਗੀਆਂ, ਅਤੇ ਇਸੇ ਹਿਸਾਬ ਨਾਲ ਹੁਣ ਵਰਲਡ ਚੱਲੇਗਾ ਵੀ ਸਰਪੰਚੀ ਹੁਣ ਇਕੱਲੇ ਅਮਰੀਕਾ ਦੀ ਨਹੀਂ ਰਹਿਣੀ, ਉੱਧਰ ਚਾਈਨਾ ਨੇ ਇੱਕ ਮੇਜਰ ਰੋਲ ਪਲੇ ਕਰਨਾ, ਰਸ਼ੀਆ ਨੇ ਇੱਕ ਮੇਜਰ ਰੋਲ ਪਲੇ ਕਰਨਾ, ਅਤੇ ਜੇ ਅਮਰੀਕਾ ਨੇ ਮੇਜਰ ਰੋਲ ਪਲੇ ਕਰਨਾ ਹੈ ਤਾਂ ਅਮਰੀਕਾ ਨੂੰ ਕੁਝ ਸਟ੍ਰੈਟਜੀਜ਼ ਉਹੀ ਇਖਤਿਆਰ ਕਰਨੀਆਂ ਪੈਣਗੀਆਂ ਜਿਹੜੀਆਂ ਕਿ ਚਾਈਨਾ ਤੇ ਰਸ਼ੀਆ ਵੱਲੋਂ ਡਿਪਲੋਏ ਕੀਤੀਆਂ ਜਾਂਦੀਆਂ ਨੇ।
ਰਸ਼ੀਆ ਤਾਂ ਇਜ਼ ਮੋਰ ਲਾਈਕ ਇਨ ਚਾਈਨੀਜ਼ ਸਫੀਅਰ ਆਫ ਇਨਫਲੂਐਂਸ ਇਟਸੈਲਫ,
ਰਾਈਟ।
ਸੋ ਰਸ਼ੀਆ ਹੁਣ ਉਹ ਸੁਪਰ ਪਾਵਰ ਨਹੀਂ ਰਹੀ ਜੋ ਇੱਕ ਸਮੇਂ ਸ਼ਾਇਦ ਸੀ। ਸੋ ਜੇ ਉਸ ਇਲਾਕੇ ਦੇ ਵਿੱਚ ਕੋਈ ਹੈ ਕੋਈ ਪਾਵਰ, ਤੇ ਉਹ ਮੈਨੂੰ ਲੱਗਦਾ ਯੂਰੋਪੀਅਨ ਯੂਨੀਅਨ ਐਜ਼ ਅ ਹੋਲ ਹੈ,
ਰਾਈਟ,
ਕਿਉਂਕਿ ਉੱਥੇ ਕੋਈ ਵੀ ਮੁਲਕ ਡੋਮੀਨੇਟ ਨਹੀਂ ਕਰਦਾ ਯੂਰੋਪ ਵਿੱਚ।
ਪਰ ਯੂਰੋਪੀਅਨ ਯੂਨੀਅਨ ਦੀ ਪਾਵਰ ਵੀ ਵਾਸੂ ਜੀ ਇਸ ਕਰਕੇ ਆ ਕਿ ਜਦੋਂ ਤੱਕ ਅਮਰੀਕਾ ਦੀ ਉਹਨਾਂ ਨੂੰ ਬੈਕਿੰਗ ਹੈਗੀ ਹੈ,
ਪਲੱਸ ਜਿੰਨੀ ਦੇਰ ਤੱਕ ਉਹ ਇਕੱਠੇ ਨੇ। ਸੋ ਯੂਕੇ ਚੋਂ ਅੱਡ ਹੋ ਗਿਆ, ਤੇ ਯੂਕੇ ਬਾਰੇ ਤਾਂ ਰਸ਼ੀਆ ਵਾਲੇ ਪੁਤਿਨ ਤੇ ਚਾਈਨਾ ਵਾਲੇ ਗੱਲ ਕਰਦੇ ਨੇ, ਕਹਿੰਦੇ ਵੀ ਉਹਨਾਂ ਨੇ ਕਈ ਵੀਡੀਓਜ਼ ਬਣਾ ਕੇ ਪਾਈਆਂ ਹੋਈਆਂ ਪ੍ਰੋਪਗੈਂਡਾ ਵੀਡੀਓਜ਼ ਯੂਕੇ ਬਾਰੇ ਇਦਾਂ ਦੀਆਂ ਕਿ ਆ ਨਿੱਕਾ ਜਿਹਾ ਕਹਿੰਦੇ ਟਾਪੂ ਆ, ਇੱਕ ਨਿਊਕਲੀਅਰ ਬੰਬ ਸੁੱਟਿਆ ਕਹਿੰਦੇ ਖਤਮ ਹੋ ਜਾਣਾ, ਇੱਦਾਂ ਦੀਆਂ ਵੀਡੀਓਜ਼ ਨਿਊਕਲੀਅਰ ਬੰਬ ਬਾਰੇ ਉੱਥੇ ਰਸ਼ੀਆ 'ਚ ਚਲਾਈਆਂ ਜਾਂਦੀਆਂ ਟੀਵੀ 'ਤੇ। ਸੋ ਹੁਣ ਉਹ ਸੋ ਇਹ ਗੱਲ ਜ਼ਰੂਰ ਹੈ, ਪਰ ਡੋਨਲਡ ਟਰੰਪ ਨੇ ਵਿਜੇ ਜੀ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਉਹਨਾਂ ਨੇ ਆਪਣੀਆਂ, ਕਿਉਂਕਿ ਰੈਂਡਮਲੀ ਉਹ ਗੱਲਾਂ ਬਾਤਾਂ ਕਰ ਰਹੇ ਸੀ, ਕੋਈ ਲਿਖੀ ਹੋਈ ਉਹਨਾਂ ਦੇ ਕੋਲ ਸਕ੍ਰਿਪਟ ਨਹੀਂ ਸੀ, ਉਹ ਸਾਰੀਆਂ ਗੱਲਾਂ ਕਰਕੇ ਉਹਨਾਂ ਨੇ, ਮੈਨੂੰ ਇਦਾਂ ਲੱਗਦਾ ਕਿ ਆਪਣਾ ਜਿਹੜਾ ਕੌਜ਼ ਆ ਉਹਨੂੰ ਥੋੜ੍ਹਾ ਜਿਹਾ ਹੋਰ ਵੀਕਨ ਕਰ ਲਿਆ, ਕਿਉਂਕਿ ਉਹਨਾਂ ਨੇ ਆਪਣਾ ਜੋ ਇੰਟੈਂਟ ਆ ਉਹ ਇਸ ਤਰੀਕੇ ਨਾਲ ਰਿਵੀਲ ਕਰਤਾ ਕਿ ਉਹ ਸਾਰੇ ਹੀ ਮੁਲਕਾਂ ਬਾਰੇ, ਮਿਡਲ ਈਸਟ ਬਾਰੇ ਵੀ ਉਹਨਾਂ ਨੇ ਵਿੱਚ ਗੱਲ ਕੀਤੀ ਕਿ ਜੇ ਹਮਾਸ ਵਾਲਿਆਂ ਨੇ ਕਹਿੰਦੇ ਜਿਹੜੇ ਉਹ ਹੋਸਟੇਜਸ ਨੇ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਨਾ ਛੱਡੇ, ਦੈਨ ਆਲ ਹੈਲ ਵਿਲ ਬ੍ਰੇਕ ਲੂਸ ਇਨ ਮਿਡਲ ਈਸਟ। ਸੋ ਉਹਨਾਂ ਨੂੰ ਵੀ ਇਸ ਤਰ੍ਹਾਂ ਉਹਨਾਂ ਨੇ ਧਮਕੀ ਦਿੱਤੀ ਵੀ ਜਿਵੇਂ ਮੈਂ ਪਤਾ ਨਹੀਂ ਖਤਮ ਕਰ ਦੇਵਾਂਗਾ, ਉਸੇ ਤਰ੍ਹਾਂ ਦੀ ਧਮਕੀ ਉਹ ਪੈਨਮਾ ਕਨਾਲ ਨੂੰ ਦੇ ਰਹੇ ਨੇ, ਉਸੇ ਤਰ੍ਹਾਂ ਦੀ ਧਮਕੀ ਉਹ ਕੈਨੇਡਾ ਨੂੰ ਦੇ ਰਹੇ ਨੇ, ਗ੍ਰੀਨਲੈਂਡ ਡੈਨਮਾਰਕ ਨੂੰ ਦੇ ਰਹੇ ਨੇ। ਹੁਣ ਇੱਦਾਂ ਲੱਗਦਾ ਵੀ ਇਹ ਸਾਰਾ ਕੁਝ ਕੀਤਾ ਨਹੀਂ ਜਾ ਸਕਦਾ, ਇਹ ਸਿਰਫ ਉਹਨਾਂ ਦੇ ਨੈਗੋਸੀਏਸ਼ਨ ਟੈਕਟਿਕਸ ਨੇ ਕਿ ਉਹ ਸਿਰਫ ਧਮਕੀ ਦੇ ਕੇ ਹਾਸਲ ਕੁਝ ਹੋਰ ਕਰਨਾ ਚਾਹੁੰਦੇ ਨੇ। ਤੇ ਇਹ ਖਾਸ ਤੌਰ ਤੇ ਜਿਹੜੀ ਉਹਨਾਂ ਨੇ ਲੜੀ ਪਰੋਈ ਹੈ ਪੈਨਮਾ ਕਨਾਲ, ਫਿਰ ਕੈਨੇਡਾ ਤੇ ਫਿਰ ਉਧਰੋਂ ਗ੍ਰੀਨਲੈਂਡ, ਇਹ ਤੋਂ ਬੜਾ ਸਪਸ਼ਟ ਹੁੰਦਾ ਕਿ ਇਟਸ ਮੋਰ ਅਬਾਊਟ ਟ੍ਰੇਡ ਰਾਊਟ,
ਇਟਸ ਮੋਰ ਅਬਾਊਟ ਟ੍ਰੇਡ ਰਾਊਟ,
ਇਟਸ ਮੋਰ ਮੋਸਟ ਅਬਾਊਟ ਨਾਰਥ ਵੈਸਟ ਪੈਸੇਜ,
ਯੈਸ,
ਇਟਸ ਮੋਰ ਅਬਾਊਟ ਬਿਜ਼ਨਸ ਰਾਦਰ ਦੈਨ ਨੈਸ਼ਨਲ ਸਿਕਿਉਰਿਟੀ ਔਰ ਟੈਰੀਟੋਰੀਅਲ ਐਕਸਪੈਂਸ਼ਨ।
ਇਹ ਕੋਈ ਰੀਅਲ ਇਸਟੇਟ ਡੀਲ ਨਹੀਂ ਕਰਨਾ ਚਾਹ ਰਹੇ, ਜਿਹੜੀ ਕਿ ਇੱਕ ਵੀ ਗੱਲ ਚੱਲਦੀ ਹੈ ਨਾ, ਉਹ ਕੈਵਿਨ ਓਲੇਰੀ ਕਹਿੰਦੇ ਸੀ, ਕਹਿੰਦੇ ਵੀ ਡੋਨਲਡ, ਈਵਨ ਇਹ ਗੱਲ ਡੱਗ ਫੋਰਡ ਨੇ ਵੀ ਕਹੀ ਕੱਲ੍ਹ ਇੱਕ ਅਮੈਰੀਕਾ ਫੋਕਸ ਨਿਊਜ਼ ਤੇ ਜਾ ਕੇ, ਸੀ ਐਨ ਐਨ ਤੇ ਗਏ ਸੀ, ਸੀ ਐਨ ਐਨ ਤੇ ਜਾ ਕੇ ਉਹਨਾਂ ਨੇ ਗੱਲ ਆਖੀ ਆ। ਉਹ ਕਹਿੰਦੇ ਵੀ ਦੇਖੋ ਡੋਨਲਡ ਟਰੰਪ ਠੀਕ ਹੈ ਇੱਕ ਰੀਅਲ ਸਟੇਟ ਟਾਈਕੂਨ ਨੇ, ਉਹਨੇ ਬਹੁਤ ਪੈਸੇ ਰੀਅਲ ਸਟੇਟ ਦੇ ਵਿੱਚ ਬਣਾਏ ਨੇ, ਪਰ ਜੇ ਉਹ ਕੈਨੇਡਾ ਵੱਲ ਅੱਖ ਰੱਖਦੇ ਨੇ ਕੈਨੇਡਾ ਇਜ਼ ਨੋਟ ਫੋਰ ਸੇਲ। ਸੋ ਉਹਨਾਂ ਨੇ ਗੱਲ ਆਖੀ। ਇੱਕ ਖਬਰ ਹੁਣੇ ਹੁਣੇ ਇਹ ਜ਼ਰੂਰ ਆ ਰਹੀ ਹੈ ਵਾਸੂ ਜੀ ਕਿ ਡੋਮਿਨਿਕ ਲਬਲੋਂਕ ਜਿਨ੍ਹਾਂ ਨੂੰ ਕਿ ਫਾਈਨੈਂਸ ਮਿਨਿਸਟਰ ਥਾਪਿਆ ਗਿਆ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ, ਡੋਮਿਨਿਕ ਲਬਲੋਂਕ ਜਿਹੜੇ ਜਸਟਿਨ ਟਰੂਡੋ ਦੇ ਬੜੇ ਕਰੀਬੀ ਮਿੱਤਰ ਨੇ, ਡੋਮਿਨਿਕ ਲਬਲੋਂਕ ਜਿਹੜੇ ਬਚਪਨ ਦੇ ਵਿੱਚ ਜਸਟਿਨ ਟਰੂਡੋ ਨੂੰ ਬੇਬੀਸਿਟ ਵੀ ਕਰਦੇ ਰਹੇ ਨੇ, ਕਿਉਂਕਿ ਡੋਮਿਨਿਕ ਲਬਲੋਂਕ ਦੇ ਪਿਤਾ ਜਸਟਿਨ ਟਰੂਡੋ ਦੇ ਪਿਤਾ ਦੀ ਕੈਬਨਿਟ ਦੇ ਵਿੱਚ ਮੰਤਰੀ ਸਨ। ਡੋਮਿਨਿਕ ਲਬਲੋਂਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਾਸਤੇ ਸ਼ਾਮਲ ਨਹੀਂ ਹੋਣਗੇ। He is not going to run for the leadership.
So does this mean it's going to be between Chrystia Freeland and Mark Carney?
Vasu ji, jo hun Donald Trump ne kal gallan aakhiyan ne, us to baad ik te eh aa ki Justin Trudeau ne premiers de naal meeting karni aa agle hafte, meeting 15 tareek nu meeting honi aa oh, kyunki Doug Ford jehde ki Council of the Federation de pradhan bhav jinne vi Canadian soobiyan te territories de premiers ne us group de oh pradhan ne, ਉਹਨਾਂ ਨੇ ਸੋਮਵਾਰ ਇਹ ਗੱਲ ਆਖੀ ਸੀ ਵੀ ਜਸਟਿਨ ਟਰੂਡੋ ਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਹੈ, ਕਿਉਂਕਿ ਫੈਡਰਲ ਸਰਕਾਰ ਦੀ ਪਹਿਲੇ ਨੰਬਰ ਦੀ ਪ੍ਰਾਇਓਰਟੀ ਇਸ ਵੇਲੇ ਹੋਣੀ ਚਾਹੀਦੀ ਹੈ ਕਿ ਟਰੰਪ ਵੱਲੋਂ ਟੈਰਿਫਸ ਦੀ ਜਿਹੜੀ ਧਮਕੀ ਦਿੱਤੀ ਜਾ ਰਹੀ ਹੈ ਉਹਦੇ ਨਾਲ ਕਿਵੇਂ ਨਜਿੱਠਣਾ। ਕੱਲ੍ਹ ਟਰੰਪ ਨੇ ਵਸ ਵੀ ਸੱਚੀ ਗੱਲ ਹੋਰ ਵੀ ਕਹੀ ਹੈ ਜਿਹੜੀ, ਕਿਉਂਕਿ ਹੋਰ ਗੱਲਾਂ ਦੇ ਵਿੱਚ ਕਾਫੀ ਕੁਝ ਸੀਗਾ, ਲਾਈਕ ਯੂ ਸੈਡ 90 ਮਿੰਟ ਦੀ ਪ੍ਰੈਸ ਕਾਨਫਰੰਸ ਵਿੱਚੋਂ ਪੁਣ ਪੁਣ ਕੇ ਗੱਲਾਂ ਕਰਨੀਆਂ ਪੈਂਦੀਆਂ ਨਾ, ਸਟੀਕ ਗੱਲਾਂ ਤਾਂ ਸੀਗੀਆਂ ਨਹੀਂ ਕੋਈ। ਉਹਨਾਂ ਕਿਹਾ ਵੀ ਕੈਨੇਡਾ ਵਾਲੇ ਕਹਿੰਦੇ ਕਾਰਾਂ ਬਣਾਉਂਦੇ ਨੇ, ਸਾਨੂੰ ਕਾਰਾਂ ਭੇਜਦੇ ਨੇ 20% ਬਣਾ ਕੇ, ਨਹੀਂ ਚਾਹੀਦੀਆਂ ਕਹਿੰਦੇ, ਡੈਟਰੋਇਟ 'ਚ ਬਣਾ ਲਾਂਗੇ। ਕਹਿੰਦੇ ਇਹ ਡੇਅਰੀ ਪ੍ਰੋਡਕਟਸ ਭੇਜਦੇ ਨੇ ਸਾਨੂੰ, ਨਹੀਂ ਚਾਹੀਦਾ, ਕਹਿੰਦੇ ਸਾਡੇ ਕੋਲ ਆਪਣੀ ਗਾਵਾਂ ਮੱਝਾਂ ਬਹੁਤ ਨੇ।
ਲੰਬਰ
ਭੇਜਦੇ ਨੇ ਕਹਿੰਦੇ, ਐਵੇਂ ਕਹਿੰਦੇ ਕੁਛ ਲੋਕਾਂ ਨੇ ਫਾਲਤੂ ਦਾ ਅਮਰੀਕਾ ਵਾਲੀ ਪੋਲੀਟਿਕਸ 'ਤੇ ਟਿੱਪਣੀ ਕਰ ਰਹੇ ਸੀ, ਉਹ ਕਹਿੰਦੇ ਕਈਆਂ ਨੇ ਐਵੇਂ ਫਾਲਤੂ ਦੀਆਂ ਕੁਝ ਪੋਲਿਸੀਜ਼ ਬਣਾਈਆਂ ਨੇ ਵੀ ਜਿਹਦੇ ਕਰਕੇ ਅਸੀਂ ਆਪਣੇ ਜੰਗਲਾਂ ਨੂੰ ਵੱਢ ਕੇ ਉਹ ਜਿਹੜੀ ਲੰਬਰ ਆ ਉਹਦੀ ਵਰਤੋਂ ਨਹੀਂ ਕਰ ਸਕਦੇ। ਕਹਿੰਦੇ ਇੱਕ ਐਗਜੈਕਟਿਵ ਆਰਡਰ ਸਾਈਨ ਕਰ ਦੇਣਾ ਮੈਂ, ਬਸ ਇੱਕ ਘੁੱਗੀ ਮਾਰਨ ਦੀ ਦੇਰ ਆ, ਉਹਦੇ ਨਾਲ ਸਾਨੂੰ ਕੈਨੇਡਾ ਦੀ ਲੰਬਰ ਦੀ ਵੀ ਲੋੜ ਨਹੀਂ। ਆਇਲ ਐਂਡ ਗੈਸ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕੋਈ, ਉਹਦਾ ਜ਼ਿਕਰ ਨਹੀਂ ਕੀਤਾ।
ਸੋ ਉਹ ਕਹਿੰਦੇ ਕਿ ਕੈਨੇਡਾ ਵਾਲੇ ਐਵੇਂ ਕਹਿੰਦੇ ਸਾਡੇ ਦੋਸਤ ਬਣੇ ਫਿਰਦੇ ਨੇ, ਉਹ ਕਹਿਣਾ ਹੀ ਚਾਹ ਰਹੇ ਸੀ। ਕਹਿੰਦੇ ਵੀ ਜਿਵੇਂ ਉਹਨਾਂ ਨੇ, ਮੈਂ ਕਹਿੰਦਾ ਮੈਂ ਆਈਸ ਬ੍ਰੇਕਰਸ ਦਾ ਜ਼ਿਕਰ ਕੀਤਾ ਇਸੇ ਸੰਦਰਭ ਵਿੱਚ ਕੀਤਾ ਸੀ। ਕਹਿੰਦੇ ਜਿਵੇਂ ਕਹਿੰਦੇ ਅਸੀਂ ਹੁਣ ਆਈਸ ਬ੍ਰੇਕਰ ਨਵੇਂ ਖਰੀਦਣੇ ਨੇ, ਕੈਨੇਡਾ ਵਾਲੇ ਕਹਿੰਦੇ ਮੱਲੋ ਮੱਲੀ ਕਹੀ ਜਾਂਦੇ ਸੀ ਤੁਹਾਡੇ ਨਾਲ ਅਸੀਂ ਵੀ ਖਰੀਦ ਲਵਾਂਗੇ, ਤੁਹਾਡੇ ਨਾਲ ਅਸੀਂ ਰਲ ਕੇ ਖਰੀਦਾਂਗੇ। ਕਹਿੰਦੇ ਮੈਂ ਉਹਨੂੰ ਕਿਹਾ ਯੂ ਨੋ ਵਾਟ, ਸਾਨੂੰ ਨਹੀਂ ਚਾਹੀਦਾ ਤੁਹਾਡਾ ਸਾਥ, ਵੀ ਡੋਨਟ ਨੀਡ ਅ ਪਾਰਟਨਰ। ਕਹਿੰਦੇ ਅਸੀਂ ਇਕੱਲੇ ਖਰੀਦਾਂਗੇ ਆਈਸ ਬ੍ਰੇਕਰ, ਤੁਹਾਨੂੰ ਅਸੀਂ ਫਾਇਦਾ ਕਿਉਂ, ਤੁਹਾਨੂੰ ਵਧੀਆ ਡੀਲ ਕਿਉਂ ਲੈ ਕੇ ਦਈਏ, ਤੁਸੀਂ ਆਪਣਾ ਜਿਹੜਾ ਸਪਲਾਇਰ ਆਪੇ ਲੱਭੋ, ਤੁਹਾਨੂੰ ਉਹ ਜ਼ਿਆਦਾ ਮਹਿੰਗੇ ਦੇਣਗੇ ਆਈਸ ਬ੍ਰੇਕਰ, ਤੁਸੀਂ ਆਪਣੇ ਵੱਖਰੇ ਲਵੋ, ਸਾਡੇ ਨਾਲ ਐਵੇਂ ਟੈਗ ਲੌਂਗ ਨਾ ਕਰਿਆ ਕਰੋ। ਵੀ ਕਹਿੰਦੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਵੀ ਕਰੀਏ ਕੈਨੇਡਾ ਵਾਲਿਆਂ ਨੂੰ, ਉਹਨਾਂ ਦੀ ਕਹਿੰਦੇ ਜਿਹੜੀ ਕੋਈ ਕਹਿੰਦੇ ਦੇ ਡੋਂਟ ਹੈਵ ਅ ਰੀਅਲ ਮਿਲਟਰੀ, ਇੱਡੀ ਗੱਲ ਕਹਿ ਦੇਣੀ ਮਤਲਬ, ਕਹਿੰਦੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹਾਂ, ਵੀ ਸਾਡੇ ਉੱਤੇ ਬੋਝ ਆ ਕਹਿੰਦੇ ਕੈਨੇਡਾ, ਤੇ ਸੋ ਕਹਿੰਦੇ ਉਹਨਾਂ ਜਿਹੜੀਆਂ ਚੀਜ਼ਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਦਿੰਦੇ ਹਾਂ ਸਾਨੂੰ ਨਹੀਂ ਚਾਹੀਦੀਆਂ। ਪਰ ਯੈਸ, ਉਹਨਾਂ ਨੇ ਆਇਲ ਐਂਡ ਗੈਸ ਦਾ ਜ਼ਿਕਰ ਨਹੀਂ ਕੀਤਾ, ਤੇ ਸਾਡਾ ਨੰਬਰ ਵਨ ਐਕਸਪੋਰਟ ਪ੍ਰੋਡਕਟ ਜਿਹੜਾ ਅਮਰੀਕਾ ਨੂੰ ਬਹੁਤ ਜ਼ਰੂਰੀ ਚਾਹੀਦਾ ਉਹ ਹੈ ਆਇਲ ਐਂਡ ਗੈਸ।
ਆਇਲ ਐਂਡ ਗੈਸ ਸਭ ਤੋਂ ਵੱਧ ਜਿਹੜਾ ਆਇਲ ਜੇ ਅਮਰੀਕਾ ਕਿਸੇ ਵੀ ਮੁਲਕ ਤੋਂ ਮੰਗਵਾਉਂਦਾ, ਬਸ ਵੀ ਪਹਿਲੇ ਨੰਬਰ ਤੇ ਕੈਨੇਡਾ, ਉਸ ਤੋਂ ਬਾਅਦ ਜਿਹੜੇ ਦੂਜੇ ਤੀਜੇ ਨੰਬਰ ਦੇ ਮੁਲਕ ਨੇ, ਬਹੁਤ ਜ਼ਿਆਦਾ ਫਰਕ ਆ। ਸੋ ਕੈਨੇਡਾ ਦੀ ਆਇਲ ਸਪਲਾਈ ਨੂੰ ਸਬਸਟੀਚਿਊਟ ਕਰ ਸਕਣਾ ਇੰਨਾ ਸੌਖਾ ਨਹੀਂ ਹੋਣਾ। ਖੈਰ ਐਨੀਵੇ, ਉਹ ਗੱਲ ਉਹਨਾਂ ਨੇ ਕੱਲ੍ਹ ਨਹੀਂ ਕੀਤੀ। ਹੁਣ ਗੱਲ ਇਸ ਗੱਲ 'ਤੇ ਆਉਂਦੇ ਹਾਂ ਵੀ ਰਿਐਕਸ਼ਨ ਕੀ ਆ। ਜਸਟਿਨ ਟਰੂਡੋ ਨੇ ਕੱਲ੍ਹ ਪਹਿਲੀ ਵਾਰੀ ਡੋਨਲਡ ਟਰੰਪ ਵੱਲੋਂ ਆਖੀ ਇਸ ਗੱਲ ਬਾਰੇ ਕਿ ਕੈਨੇਡਾ ਨੂੰ ਆਪਣੀ 51st ਸਟੇਟ ਬਣਾ ਲੈਣਾ ਜਾਂ ਕੈਨੇਡਾ ਨੂੰ ਆਪਣੇ ਅਧੀਨ ਕਰ ਲੈਣਾ। ਫਸਟ ਟਾਈਮ ਉਹਨਾਂ ਨੇ ਰਿਐਕਟ ਕੀਤਾ। ਕੱਲ੍ਹ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਪੋਸਟ ਪਾਈ ਹੈ, ਦੋ ਲਾਈਨਾਂ ਦੀ ਛੋਟੀ ਜਿਹੀ ਪੋਸਟ ਆ, ਕਹਿੰਦੇ ਵੀ ਦੇਰ ਇਜ਼ ਨੋ ਸਨੋਫਲੇਕ ਚਾਂਸ ਇਨ ਹੈਲ ਕਿ ਕੈਨੇਡਾ ਕਦੇ ਵੀ ਅਮਰੀਕਾ ਦੀ 51st ਸਟੇਟ ਬਣੇਗਾ। ਪਰ ਵਾਸੂ ਜੀ, ਜੇ ਕੋਈ ਰਿਐਕਸ਼ਨ ਪੀਅਰ ਪੋਲੀਐਵ ਨੇ ਵੀ ਦਿੱਤਾ, ਪੀਅਰ ਪੋਲੀਐਵ ਦਾ ਰਿਐਕਸ਼ਨ ਥੋੜ੍ਹਾ ਜ਼ਿਆਦਾ ਡੀਟੇਲਡ ਆ। ਉਹਦੇ ਵਿੱਚ ਉਹਨਾਂ ਨੇ ਕੈਨੇਡੀਅਨ ਮਿਲਟਰੀ ਨੇ ਜਦੋਂ ਮੋਢੇ ਨਾਲ ਮੋਢਾ ਜੋੜ ਕੇ ਅਮਰੀਕਾ ਦਾ ਸਾਥ ਨਿਭਾਇਆ ਅਫਗਾਨਿਸਤਾਨ ਦੇ ਵਿੱਚ, ਉਹਦਾ ਜ਼ਿਕਰ ਕੀਤਾ। 9/11 ਤੋਂ ਬਾਅਦ ਜਿਵੇਂ ਕੈਨੇਡਾ ਨੇ ਅਮਰੀਕਾ ਦੀ ਮਦਦ ਕੀਤੀ, ਉਸਦਾ ਜ਼ਿਕਰ ਕੀਤਾ। ਜਿਹੜੀ ਸਮੇਂ ਸਮੇਂ ਸਿਰ ਜਿਹੜੀ ਪਾਰਟਨਰਸ਼ਿਪ ਦੀਆਂ ਮਿਸਾਲਾਂ ਅਤੇ ਦੋਸਤੀ ਦੀਆਂ ਮਿਸਾਲਾਂ ਪਿਛਲੇ ਦਹਾਕਿਆਂ ਦੇ ਵਿੱਚ ਜਿਹੜੀਆਂ ਨਜ਼ਰ ਆਉਂਦੀਆਂ ਨੇ, ਪੀਅਰ ਪੋਲੀਐਵ ਨੇ ਆਪਣੀ ਸਟੇਟਮੈਂਟ ਦੇ ਵਿੱਚ ਉਹ ਗੱਲਾਂ ਹਾਈਲਾਈਟ ਕੀਤੀਆਂ ਨੇ।
ਸੋ ਪੀਅਰ ਪੋਲੀਐਵ ਨੇ ਇੱਕ ਤਾਂ ਜਿਹੜਾ 9/11 ਅਟੈਕ ਬਾਰੇ ਗੱਲ ਕੀਤੀ ਅਤੇ ਕਿਵੇਂ ਅਸੀਂ ਅਲਕਾਇਦਾ ਦੇ ਅਟੈਕ ਨੂੰ ਰਿਟੈਲੀਏਟ ਕਰਨ ਵਿੱਚ ਅਮੈਰੀਕਨਸ ਦੀ ਮਦਦ ਕੀਤੀ, ਅਸੀਂ ਬਿਲੀਅਨਸ ਆਫ ਡਾਲਰਸ ਖਰਚ ਕੀਤੇ, ਅਸੀਂ ਸੈਂਕੜੇ ਜਾਨਾਂ ਬਚਾਈਆਂ ਅਮੈਰੀਕਨਸ ਦੀਆਂ। ਸੋ ਇਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਵੀ ਸਪੈਂਡ ਵੀ ਸਪਲਾਈ US ਵਿਦ ਬਿਲੀਅਨਸ ਆਫ ਡਾਲਰਸ ਆਫ ਹਾਈ ਕੁਆਲਿਟੀ ਐਂਡ ਟੋਟਲੀ ਰਿਲਾਇਬਲ ਐਨਰਜੀ ਵੈਲ ਬਿਲੋ ਮਾਰਕੀਟ ਪ੍ਰਾਈਸਿਸ। ਸੋ ਜਿਹੜੀ ਗੱਲ ਡੋਨਲਡ ਟਰੰਪ ਨੇ ਨਹੀਂ ਕੀਤੀ ਉਹ ਪੀਅਰ ਪੋਲੀਐਵ ਨੇ ਫੜੀ,
ਕਹਿੰਦੇ ਅਸੀਂ ਸਬਸਿਡਾਈਜ਼ਡ ਆਇਲ ਭੇਜ ਰਹੇ ਹਾਂ।
ਸੋ ਕਹਿੰਦੇ ਵੀ ਅਸੀਂ ਤੁਹਾਨੂੰ ਕਿੰਨਾ ਸਾਰੀ ਇੱਕ ਨਾਲੇ ਰਿਲਾਇਬਲ ਐਨਰਜੀ ਵੀ ਅਸੀਂ ਤੁਹਾਨੂੰ ਭੇਜਦੇ ਹਾਂ। ਫਿਰ ਨਾਲ ਉਹਨੇ ਕਿਹਾ ਵੀ ਬਾਏ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਆਫ ਅਮੈਰੀਕਨ ਗੁੱਡਸ ਸਮਾਨ ਵੀ ਖਰੀਦਦੇ ਤੁਹਾਡਾ। ਫਿਰ ਉਹਨਾਂ ਨੇ ਲਿਖਿਆ, ਕਹਿੰਦੇ ਫਿਰ ਸਿਆਸਤ 'ਤੇ ਆ ਗਏ, ਕਹਿੰਦੇ ਅਵਰ ਵੀਕ ਐਂਡ ਪਥੈਟਿਕ NDP ਲਿਬਰਲ ਗਵਰਨਮੈਂਟ ਹੈਜ਼ ਫੇਲਡ ਟੂ ਮੇਕ ਦੀਜ਼ ਓਬਵੀਅਸ ਪੁਆਇੰਟਸ। ਵੀ ਜਿਹੜੀਆਂ ਬੜੀਆਂ ਕਹਿੰਦੇ ਜਿਹੜੀਆਂ ਸਪਸ਼ਟ ਜਿਹੀਆਂ ਗੱਲਾਂ ਨੇ ਤੇ ਸਾਡੀ ਸਰਕਾਰ ਕਹਿੰਦੀ ਇਹ ਗੱਲਾਂ ਅਮਰੀਕਾ ਵਾਲਿਆਂ ਨੂੰ ਦੱਸਦੀ ਨੀ। ਹੁਣ ਇਹ ਪਤਾ ਨੀ ਨਾ ਪੀਅਰ ਪੋਲੀਅਵ ਨਾਲ ਥੋੜੀ ਗਏ ਸੀ ਮਾਰਾਲਾਗੋ ਜਸਟਿਨ ਟਰੂਡੋ ਦੇ, ਉੱਥੇ ਜਾ ਕੇ ਸ਼ਾਇਦ ਉਹਨਾਂ ਨੇ ਗੱਲਾਂ ਕੀਤੀਆਂ ਹੀ ਹੋਣ।
ਪਰ ਗੱਲ ਪਰਸੈਪਸ਼ਨ ਦੀ ਹੈ ਨਾ ਵਾਸਤੇ ਕਿ ਜਸਟਿਨ ਟਰੂਡੋ ਵੱਲੋਂ ਜੇ ਕੋਈ ਪਹਿਲਾ ਬਿਆਨ ਆਇਆ ਕਿ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ 51st ਸਟੇਟ ਬਣਾਉਣ ਦਾ, ਉਹ ਕੱਲ੍ਹ ਆਇਆ।
ਪਰ ਡੋਨਲਡ ਟਰੰਪ ਜੇ ਕਿਸੇ ਪ੍ਰੈਸ ਕਾਨਫਰੰਸ ਵਿੱਚ ਪਾ ਕੇ ਇੱਦਾਂ ਦੀ ਉਹਨਾਂ ਨੇ ਗੱਲ ਕੀਤੀ ਆ, ਉਹ ਕੱਲ੍ਹ ਪਹਿਲੀ ਵਾਰੀ ਕੀਤੀ ਆ। ਪਹਿਲਾਂ ਟਰੂ ਸੋਸ਼ਲ ਤੇ ਸੋਸ਼ਲ ਮੀਡੀਆ ਤੇ ਲਿਖਦੇ ਰਹੇ ਤੇ ਸਾਡੀ ਸਰਕਾਰ ਇਹ ਕਹਿੰਦੀ ਰਹੀ ਕਿ ਸੋਸ਼ਲ ਮੀਡੀਆ ਦੇ ਉੱਤੇ ਡੋਨਲਡ ਟਰੰਪ ਕੀ ਲਿਖਦੇ ਨੇ ਵੀ ਉਹਨੂੰ ਰਿਸਪੌਂਡ ਕਰਨਾ ਸਾਡਾ ਕੰਮ ਨਹੀਂ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਆ ਕੇ ਅਧਿਕਾਰਤ ਤੌਰ ਤੇ ਗੱਲ ਕੀਤੀ ਤੇ ਸਾਡੇ ਪ੍ਰਧਾਨ ਮੰਤਰੀ ਨੇ ਰਿਸਪੌਂਡ ਕੀਤਾ। ਬਟ ਯੈਸ, ਜਿਹੜੇ ਕ੍ਰਿਟਿਕਸ ਨੇ ਉਹ ਕਹਿ ਰਹੇ ਨੇ ਵੀ ਪ੍ਰਧਾਨ ਮੰਤਰੀ ਜਿੰਨੀ ਦੇਰ ਤੱਕ ਤਾਂ ਫੁੱਲ ਟਾਈਮ ਪ੍ਰਾਈਮ ਮਿਨਿਸਟਰ ਸੀਗੇ ਉਨੀ ਦੇਰ ਤੱਕ ਤਾਂ ਬੋਲੇ ਨਹੀਂ, ਹੁਣ ਜਦੋਂ ਉਹ ਲੇਮ ਡਕ ਪ੍ਰਾਈਮ ਮਿਨਿਸਟਰ ਨੇ, ਉਹ ਇੱਕ ਤਰ੍ਹਾਂ ਦੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਨੇ ਤੇ ਹੁਣ ਉਹ ਰਿਐਕਟ ਕਰ ਰਹੇ ਨੇ, ਨਾਓ ਇਟਸ ਟੂ ਲੇਟ।
ਉਹਨਾਂ ਨੇ ਆਪਣੀ ਕੁਰਸੀ ਚੱਕ ਕੇ ਬਾਹਰ ਡਾ ਲਈ ਹੈ ਹੁਣ, ਹੁਣ ਠੀਕ ਹੈ ਵੀ ਕੁਰਸੀ ਤੇ ਬੈਠਾ ਪਰ ਮੈਂ ਹੁਣ ਇੰਨਾ ਵੀ ਅਸਤੀਫਾ ਦੇ ਦੇਣਾ।
ਫਿਰ ਵਿਜੇ ਜੀ, ਪੀਅਰ ਪੋਲੀਅਵ ਨੇ ਅਗਲੀ ਜਿਹੜੀ ਗੱਲ ਲਿਖੀ ਹੈ,
ਅਸੀਂ ਗਾਹਕ ਵੀ ਹਾਂ ਤੁਹਾਡੇ।
ਸੋ ਹਾਂ, ਉਹਨੇ ਕਿਹਾ ਵੀ ਅਸੀਂ ਬਿਲੀਅਨਸ ਆਫ ਡਾਲਰ, ਸੋ ਉਹ ਮੈਂ ਦੱਸਦਾ। ਫਿਰ ਕਹਿੰਦੇ ਕਿ ਸਾਡੀ ਸਰਕਾਰ ਨੇ ਇਹ ਗੱਲਾਂ ਸਾਰੀਆਂ ਸਪਸ਼ਟ ਜਿਹੜੀਆਂ ਗੱਲਾਂ ਸਾਹਮਣੇ ਰੱਖੀਆਂ ਨਹੀਂ। ਫਿਰ ਕਹਿੰਦੇ ਵੈਨ ਆਈ ਐਮ ਪ੍ਰਾਈਮ ਮਿਨਿਸਟਰ ਵੀ ਵਿਲ ਰੀਬਿਲਡ ਆਵਰ ਮਿਲਟਰੀ ਐਂਡ ਟੇਕ ਬੈਕ ਕੰਟਰੋਲ ਆਫ ਦ ਬਾਰਡਰ, ਵੀ ਵਿਲ ਟੇਕ ਬੈਕ ਕੰਟਰੋਲ ਆਫ ਅਵਰ ਆਰਕਟਿਕ ਟੂ ਕੀਪ ਰਸ਼ੀਆ ਐਂਡ ਚਾਈਨਾ ਆਊਟ। ਸੋ ਪੀਅਰ ਪੋਲੀਅਵ ਵੀ ਉਹ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਆਰਕਟਿਕ ਦੇ ਉੱਤੇ ਫੋਕਸ ਕਰ ਰਹੇ ਨੇ,
ਨਾਰਥ ਵੈਸਟ ਪੈਸੇਜ
ਆਰਕਟਿਕ ਰੀਜਨ ਦਾ ਕੰਟਰੋਲ ਵੀ ਵਿਲ ਟੇਕ ਇਟ ਬੈਕ। ਸੋ ਫਿਰ
ਅਮਰੀਕਾ ਕਹਿੰਦਾ ਕਿ ਉਹ ਇੰਟਰਨੈਸ਼ਨਲ ਵਾਟਰਸ ਨੇ ਤੇ ਕੈਨੇਡਾ ਕਹਿੰਦਾ ਵੀ ਉਹ ਸਾਡੇ ਇੰਟਰਨਲ ਵਾਟਰਸ ਨੇ।
ਸੋ ਉਹਨਾਂ ਨੇ ਫਿਰ ਉਸ ਤੋਂ ਬਾਅਦ ਕੋਈ ਹੋਰ ਗੱਲਾਂ ਲਿਖੀਆਂ, ਫਿਰ ਬਾਅਦ ਕਹਿੰਦੇ ਇਨ ਅਦਰ ਵਰਡਸ ਵੀ ਵਿਲ ਪੁੱਟ ਕੈਨੇਡਾ ਫਸਟ। ਸੋ ਜੇ ਉਹ ਕਹਿੰਦੇ ਨੇ ਮੇਕ ਅਮੈਰੀਕਾ ਗ੍ਰੇਟ ਅਗੇਨ, ਵੀ ਵਿਲ ਪੁੱਟ ਕੈਨੇਡਾ ਫਸਟ।
ਅਸੂ ਜੀ, ਡੋਨਲਡ ਟਰੰਪ ਨੇ ਕੱਲ ਪੀਅਰ ਪੋਲੀਅਵ ਬਾਰੇ ਵੀ ਗੱਲ ਆਖੀ ਆ, ਉਹ ਕਹਿੰਦੇ ਵੀ ਪਤਾ ਨੀ ਇਹਨਾਂ ਨੇ ਜਿੱਤਣਾ, ਸ਼ਾਇਦ ਇਹਨਾਂ ਨੇ ਨਹੀਂ ਜਿੱਤਣਾ, ਕਹਿੰਦੇ ਜੋ ਵੀ ਕਹਿੰਦੇ ਨੇ ਆਈ ਡੋਂਟ ਕੇਅਰ।
ਸੋ ਕਿਉਂਕਿ ਉਹ ਸਵਾਲ ਪੁੱਛ ਰਿਹਾ ਸੀ ਰਿਪੋਰਟਰ, ਕਹਿੰਦੇ ਵੀ ਉਹਨਾਂ ਨੇ ਰਿਪੋਰਟਰ ਨੇ ਕਿਹਾ ਕਹਿੰਦੇ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਨੇ ਇੱਦਾਂ ਇੱਦਾਂ ਕਿਹਾ, ਫਿਰ ਉਹ ਉਹਨੂੰ ਵਿੱਚ ਹੀ ਟੋਕ ਕੇ ਕਹਿੰਦੇ ਪਤਾ ਨੀ ਉਹਨੇ ਬਣਨਾ, ਪਤਾ ਨੀ ਨਹੀਂ ਬਣਨਾ, ਸ਼ਾਇਦ ਬਣ ਵੀ ਜਾਵੇ। ਸੋ ਇਹਦੇ ਤੁਰਦੇ ਫਿਰਦੇ ਉਹ ਗੱਲ, ਹੀ ਸੈਡ ਸੋ ਮੈਨੀ ਥਿੰਗਸ
ਵਿਦ ਜੀ ਜੀ ਐਗਜ਼ੈਕਟਲੀ,
ਇਟ ਵਾਸ ਸੱਚ ਅ ਸਕੈਟਰ ਬ੍ਰੇਨ ਪ੍ਰੈਸ ਕਾਨਫਰੰਸ। ਆਨ ਹੁਣ ਮੇਬੀ ਦਿਸ ਇਜ਼ ਅ ਸਾਈਨ ਆਫ ਥਿੰਗਸ ਟੂ ਕਮ, ਕਿ ਆਉਣ ਵਾਲੀਆਂ ਹੁਣ ਜਿਹੜੀਆਂ ਵੀ ਕੋਈ ਪ੍ਰੈਸ ਕਾਨਫਰੰਸਿਸ ਹੋਣਗੀਆਂ ਵਾਈਟ ਹਾਊਸ ਵਿੱਚ, ਉਹ ਇਸੇ ਤਰ੍ਹਾਂ ਦੀਆਂ ਹੋਣਗੀਆਂ ਕਿ ਦੋ ਦੋ ਘੰਟੇ ਲੰਬੀਆਂ ਚੱਲਣਗੀਆਂ ਤੇ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਬਹੁਤ ਘੱਟ ਨਿਕਲੇਗਾ ਕੁਝ।
ਵਾਸੋ ਜੀ, ਕਈਆਂ ਦਾ ਇਹ ਮੰਨਣਾ ਵੀ ਹੁਣ ਜਿਹੜੀ ਨਾਰਮਲ ਸੀ ਆ 20 ਤਰੀਕ ਤੋਂ ਬਾਅਦ ਕਾਫੀ ਕੁਝ ਉਥਲ ਪੁਥਲ ਹੋਣਾ,
ਦਿਸ ਇਜ਼ ਦ ਨਿਊ ਨਾਰਮਲ।
ਔਰ ਅੱਛਾ, ਜਿਹੜੀ ਹੁਣ ਉਹ ਫੇਸਬੁੱਕ ਨਾਲ ਕੱਲ੍ਹ ਗੱਲ ਹੋਈ, ਕੁਇਕਲੀ ਉਹ ਗੱਲ ਕਰ ਲਈ, ਯੂ ਟਰਨ ਫੇਸਬੁੱਕ ਦੇ ਮਾਰਕ ਜ਼ਕਰਬਰਗ ਨੇ ਕੱਲ੍ਹ ਅਨਾਊਂਸ ਕੀਤਾ, 2016 ਦੇ ਵਿੱਚ ਫੇਸਬੁੱਕ ਵਾਜ਼ ਦ ਫਸਟ ਮੇਜਰ ਸੋਸ਼ਲ ਮੀਡੀਆ ਪਲੇਟਫਾਰਮ ਜਿਨ੍ਹਾਂ ਨੇ ਕੰਟੈਂਟ ਮੋਡਰੇਸ਼ਨ ਵਾਸਤੇ ਸਪੈਸ਼ਲ ਟੀਮਾਂ ਬਿਠਾ ਦਿੱਤੀਆਂ ਸੀ ਕਿ ਇਹ ਟੀਮਾਂ ਵੇਖਣਗੀਆਂ ਵੀ ਜਿਹੜੀ ਵੀ ਕੋਈ ਜਾਣਕਾਰੀ ਫੇਸਬੁੱਕ 'ਤੇ ਪੋਸਟ ਹੋ ਰਹੀ ਆ ਉਹ ਕੋਈ ਇੱਦਾਂ ਦੀ ਗੱਲ 'ਤੇ ਨਹੀਂ ਹੈ ਜਿਹੜੀ ਕਿ ਬਹੁਤ ਜ਼ਿਆਦਾ ਗੰਭੀਰ ਕੋਈ ਲੋਕਾਂ ਦੇ ਵਿੱਚ ਡਿਵੀਜ਼ਨ ਕੌਜ਼ ਕਰਨ ਵਾਲੀ ਹੋਵੇ, ਜਿਹਦੇ ਨਾਲ ਜਿਹਦੇ ਵਿੱਚ ਕੋਈ ਗਲਤ ਜਾਣਕਾਰੀ ਉਹਦੇ ਰਾਹੀਂ ਫੈਲਾਈ ਜਾ ਰਹੀ ਹੋਵੇ, ਵੀ ਫੇਸਬੁੱਕ ਜਿਹਾ ਸਾਧਨ ਨਹੀਂ ਬਣੇਗਾ। ਉਦੋਂ ਗੱਲ ਇਹ ਚੱਲੀ ਸੀ ਵੀ ਇਹ ਤਾਂ ਫ੍ਰੀ ਸਪੀਚ ਨੂੰ ਤੁਸੀਂ ਉਹਦੇ ਵਿੱਚ ਰੁਕਾਵਟ ਬਣਦੇ ਪਏ ਹੋ। ਵਾਸੂ ਜੀ, ਬੀਤੇ ਦਿਨੀ ਮਾਰਕ ਜ਼ਕਰਬਰਗ ਮੈਟਾ ਦੇ CEO, ਫੇਸਬੁੱਕ ਦੀ ਪੇਰੈਂਟ ਕੰਪਨੀ ਦੇ CEO, ਡੋਨਲਡ ਟਰੰਪ ਨੂੰ ਮਿਲ ਕੇ ਆਏ ਨੇ ਮਾਰਾਲਾਗੋ,
$1 million ਉਹਨਾਂ ਦੀ ਕੈਂਪੇਨ ਨੂੰ ਵੀ ਡੋਨੇਟ ਕੀਤਾ
ਇਨੋਗਰੇਸ਼ਨ ਵਾਸਤੇ। ਹਾਂ, ਇਨੋਗਰੇਸ਼ਨ ਵਾਸਤੇ, ਯੂਅਰ ਰਾਈਟ, $1 million ਡੋਨੇਟ ਵੀ ਕੀਤਾ। ਉਸ ਤੋਂ ਬਾਅਦ ਫਿਰ ਕੱਲ੍ਹ ਮਾਰਕ ਜ਼ਕਰਬਰਗ ਇੱਕ ਵੀਡੀਓ ਸਾਂਝੀ ਕਰਦੇ ਨੇ, ਕਹਿੰਦੇ ਦੇਖੋ ਹੁਣ ਜਿਹੜੇ ਫੈਕਟ ਚੈੱਕਰ ਬਿਠਾਏ ਸੀ, ਕਹਿੰਦੇ ਉਹ ਬੰਦੇ ਨੇ, ਉਹਨਾਂ ਦੇ ਵੀ ਆਪਣੇ ਬਾਇਸਿਸ ਨੇ, ਅਤੇ ਉਹਨਾਂ ਬਾਇਸਿਸ ਨੂੰ ਅਸੀਂ ਨਹੀਂ ਚਾਹੁੰਦੇ ਉਹਦੇ ਕਰਕੇ ਜਿਹੜੀਆਂ ਪੋਸਟਸ ਤੁਸੀਂ ਫੇਸਬੁੱਕ 'ਤੇ ਵੇਖਦੇ ਹੋ ਉਹ ਇਨਫਲੂਐਂਸ ਹੋਣ, ਅਤੇ ਇਸ ਕਰਕੇ ਕਹਿੰਦੇ ਵੈਸੇ ਵੀ ਪੋਲੀਟੀਕਲ ਲੈਂਡਸਕੇਪ ਮੁਲਕ ਦੇ ਵਿੱਚ ਬਦਲ ਗਿਆ, ਅਤੇ ਜੋ ਪੋਲੀਟੀਕਲ ਤਬਦੀਲੀ ਆਈ ਆ ਉਹ ਫਰੀ ਸਪੀਚ ਦੇ ਹੱਕ ਵਿੱਚ ਆਈ ਤਬਦੀਲੀ ਆ। ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਹੁਣ ਫੈਕਟ ਚੈੱਕਰਸ ਦੀ ਜਿਹੜੀ ਟੀਮ ਆ ਉਹਨੂੰ ਹਟਾਉਂਦੇ ਪਏ ਹਾਂ, ਅਤੇ ਜਿਵੇਂ ਐਕਸ ਫਾਰਮਰਲੀ ਨੋਨ ਐਜ਼ ਟਵਿੱਟਰ, ਜੋ ਉੱਤੇ ਜਿਵੇਂ ਕਮਿਊਨਿਟੀ ਨੋਟਸ ਵਾਲਾ ਇੱਕ ਫੀਚਰ ਆ ਵੀ ਜੇ ਕਿਸੇ ਨੇ ਕੋਈ ਗਲਤ ਜਾਣਕਾਰੀ ਲਿਖੀ ਆ ਤਾਂ ਜਿਹੜੇ ਯੂਜ਼ਰਸ ਨੇ ਉਹ ਉਹਨੂੰ ਫਲੈਗ ਕਰ ਦੇਣਗੇ, ਉਹ ਕਹਿਣਗੇ ਵੀ ਨਹੀਂ ਇਹ ਇਨਫੋਰਮੇਸ਼ਨ ਜਿਹੜੀ ਲਿਖੀ ਗਈ ਆ ਇਹਦਾ ਅਸਲ ਸੰਦਰਭ ਇਹ ਆ। ਉਹ ਬੇਸਿਕਲੀ ਹੁਣ ਯੂਜ਼ਰਸ ਦੇ ਸਿਰ 'ਤੇ ਗੱਲ ਛੱਡ ਦਿੱਤੀ ਗਈ ਆ, ਅਤੇ ਜਿਹੜੇ ਫੈਕਟ ਚੈੱਕਰਸ ਦੀ ਇੱਕ ਟੀਮ ਜਿਹਦਾ ਕੰਮ ਹੀ ਇਹ ਸੀ ਫੁੱਲ ਟਾਈਮ ਕਿ ਉਹਨਾਂ ਨੇ ਦੇਖਣਾ ਵੀ ਕੋਈ ਗਲਤ ਜਾਣਕਾਰੀ ਤਾਂ ਫੇਸਬੁੱਕ ਤੋਂ ਨਹੀਂ ਜਾ ਰਹੀ, ਉਹਨੂੰ ਹੁਣ ਹਟਾ ਦੇਣਾ, ਪਹਿਲਾਂ ਸਿਰਫ ਅਤੇ ਸਿਰਫ ਅਮਰੀਕਾ ਦੇ ਵਿੱਚ।
ਸੋ ਕਹਿੰਦੇ ਗਲਤੀਆਂ ਸਾਡੇ ਕੋਲੋਂ ਕਹਿੰਦੇ ਬਹੁਤ ਹੋਈਆਂ ਪਿਛਲੇ ਸਮੇਂ ਦੌਰਾਨ, ਤੇ COVID-19 ਦੌਰਾਨ ਵੈਕਸੀਨਸ ਨੂੰ ਲੈ ਕੇ ਤੇ ਹੋਰ ਕਈ ਇਸ਼ੂਜ਼ ਨੂੰ ਲੈ ਕੇ ਵੀ ਉਹਦੇ ਵਿੱਚ ਬਾਇਸਿਸ ਆ ਗਏ, ਸਾਡੇ ਕੋਲ ਗਲਤੀਆਂ ਹੁੰਦੀਆਂ ਰਹੀਆਂ, ਤੇ ਕਹਿੰਦੇ ਸੋ ਹੁੰਦਾ ਨਾ ਮੈਨੇਜਮੈਂਟ 'ਚ ਕਿਹਾ ਜਾਂਦਾ ਵੈਨ ਯੂ ਕੈਨ ਡੂ ਸਮਥਿੰਗ ਯੋਰ ਸੈਲਫ ਡੈਲੀਗੇਟ। ਸੋ ਡੈਲੀਗੇਟ ਕਰਤਾ ਵੀ ਹੁਣ ਜਿਹੜੇ ਕਮਿਊਨਿਟੀ ਨੋਟਸ ਪ੍ਰੋਗਰਾਮ ਕਹਿੰਦੇ ਜਿਸ ਤਰ੍ਹਾਂ ਐਕਸ ਦਾ ਹੈ ਉਸੇ ਤਰ੍ਹਾਂ ਕਰਾਂਗੇ। ਹੁਣ ਇਹਦੇ ਵਿੱਚ ਸੋ ਜਿਹੜੀ ਗੱਲ ਮਾਰਕ ਜ਼ਕਰਬਰਗ ਨੇ ਕੀਤੀ ਉਹ ਇੱਕ ਤਰ੍ਹਾਂ ਇੱਦਾਂ ਕਹਿ ਰਹੇ ਨੇ ਵੀ ਸੁਸਾਇਟੀ ਦੇ ਵਿੱਚ ਹੁਣ ਬਹੁਤ ਚੇਂਜ ਆ ਚੁੱਕਿਆ, ਪਰ ਅਸਲੀਅਤ ਇਹਦੀ ਇਹ ਹੈ ਕਿ ਅਮਰੀਕਾ ਦੀ ਪੋਲੀਟਿਕਸ ਵਿੱਚ ਜਿਹੜਾ ਹੁਣ ਚੇਂਜ ਆਉਣ ਵਾਲਾ ਇੰਪੈਂਡਿੰਗ, ਕਿ ਰਿਪਬਲਿਕਨਸ ਦੀ ਸਰਕਾਰ ਆ ਰਹੀ ਹੈ ਅਤੇ ਕੰਸਰਵੇਟਿਵਸ ਖਾਸ ਤੌਰ 'ਤੇ ਜਿਹੜੇ ਰਿਪਬਲਿਕਨਸ ਨੇ ਅਮੈਰੀਕਾ ਦੇ ਵਿੱਚ ਉਹ ਜ਼ਕਰਬਰਗ ਦੇ ਇਸ ਫੈਕਟ ਚੈੱਕ ਪ੍ਰੋਗਰਾਮ ਨੂੰ ਲੈ ਕੇ ਬੜੇ ਨਾਰਾਜ਼ ਰਹਿੰਦੇ ਸੀ, ਕਿਉਂਕਿ ਜਿਹੜੀ ਵੀ ਕੋਈ ਸੈਂਸਰਸ਼ਿਪ ਜਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਕੋਈ ਰੋਕ ਟੋਕ ਹੁੰਦੀ ਸੀ ਉਹ ਜ਼ਿਆਦਾ ਹੁੰਦੀ ਸੀ ਕੰਸਰਵੇਟਿਵ ਆਈਡੀਓਲੋਜੀ ਤੇ।
ਹਾਂਜੀ,
ਇਹ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਤੇ ਸੋ ਇਸ ਕਰਕੇ ਕੰਸਰਵੇਟਿਵਸ ਦਾ ਬੜਾ ਵਿਰੋਧ ਕਰਦੇ ਸੀ। ਹੁਣ ਜਦੋਂ ਡੋਨਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਬਣਨ ਜਾ ਰਹੇ ਨੇ, ਉਸ ਤੋਂ ਪਹਿਲਾਂ ਹੀ ਜ਼ਕਰਬਰਗ ਨੇ ਕਹਿ ਤਾ ਕਿ ਅਸੀਂ ਵੀ ਆਰ ਆਲਸੋ ਗੋਇੰਗ ਇਲੋਨ ਮਸਕਸ ਵੇ। ਸੋ ਇਲੋਨ ਮਸਕ ਹੀ ਇਜ਼ ਗੋਟ ਦਾ ਪ੍ਰੈਜ਼ੀਡੈਂਟਸ ਈਅਰ ਤੇ ਉਹਨਾਂ ਦੇ ਬੜੇ ਕਰੀਬੀ ਨੇ। ਆਲਦੋ ਵਿਜੇ ਜੀ, ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਡੋਨਲਡ ਟਰੰਪ ਨੇ ਇਹ ਵੀ ਕਿਹਾ, ਕਹਿੰਦੇ ਆਉਂਦਿਆਂ ਸਾਰ ਅਸੀਂ ਜਿਹੜਾ ਇਲੈਕਟ੍ਰਿਕ ਵਹੀਕਲ ਮੈਂਡੇਟ ਆ
ਉਹ
ਹਟਾ ਦੇਣਾ ਕਹਿੰਦੇ।
ਜੀ ਜੀ ਜੀ,
ਸੋ ਉਹ ਤਾਂ ਫਿਰ ਗੱਲ ਟੈਸਲਾ ਦੇ ਖਿਲਾਫ ਜਾਏਗੀ।
ਵਾਸੂ ਜੀ, ਪਤਾ ਕੀ ਆ, ਹੁਣ ਦੇਖੋ ਇੱਕ ਇੰਪੋਰਟੈਂਟ ਚੀਜ਼ ਆ ਜਿਸ ਹਿਸਾਬ ਨਾਲ, ਕਿਉਂਕਿ ਇਹ ਕਈਆਂ ਨੂੰ ਬੜੀ ਕਨਫਿਊਜ਼ ਕਰਦੀ ਹੈ ਗੱਲ, ਕਿ ਉਹ
ਮੈਨੂੰ ਵੀ ਕਰਦੀ ਹੈ
ਕਿ ਉਹ ਵਿਅਕਤੀ ਜਿਹਨੇ ਇਲੈਕਟ੍ਰਿਕ ਵਹੀਕਲਸ ਦਾ ਮੁੱਢ ਬੰਨਿਆ, ਜਿਹਨੇ ਇਸ ਰੈਵੋਲਿਊਸ਼ਨ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ, ਜਿਹੜਾ ਕਿ ਪਹਿਲਾਂ ਖੁਦ ਵੀ ਡੈਮੋਕਰੇਟ ਸਨ ਇਲੋਨ ਮਸਕ, ਉਹ ਬਾਅਦ ਦੇ ਵਿੱਚ ਰਿਪਬਲਿਕਨ ਬਣੇ ਤੇ ਇਹੋ ਜਿਹੇ ਰਿਪਬਲਿਕਨ ਬਣੇ ਕਿ ਆਪਣਾ ਡੋਨਲਡ ਟਰੰਪ ਦੀ ਜਿੱਤ ਦੇ ਵਿੱਚ ਇਲੋਨ ਮਸਕ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ।
ਪਹਿਲੇ ਕੈਲੀਫੋਰਨੀਆ ਦੇ ਸੀ, ਹੁਣ ਟੈਕਸਸ ਦੇ ਹੋ ਗਏ,
ਟੈਕਸਸ ਵਾਲੇ ਹੋ ਗਏ, ਇਹ ਆਪਣੇ ਆਪ ਦੇ ਵਿੱਚ ਸ਼ਿਫਟ ਬੜਾ ਇੰਪੋਰਟੈਂਟ ਆ।
ਈਵਨ ਫੇਸਬੁੱਕ ਵਾਲੇ ਵੀ, ਜਿਹੜੀ ਇਹਨਾਂ ਦੀ ਇੱਕ ਕਹਿ ਲਓ ਵੀ ਉਹ ਫੈਕਟ ਚੈੱਕ ਟੀਮ ਆ, ਜਿਹੜੀ ਉਹ ਫੈਕਟ ਚੈੱਕ ਨਹੀਂ ਸੋ ਜਿਹੜੀ ਪਾਲਿਸੀਜ਼ ਰਿਵਿਊ ਕਰਦੀ ਆ ਸੈਂਸਰਸ਼ਿਪ ਨਾਲ ਰਿਲੇਟਡ, ਉਹ ਜਿਹੜੀ ਟੀਮ ਆ ਹਿਊਮਨ ਟੀਮ, ਉਹਨਾਂ ਨੂੰ ਵੀ ਹੁਣ ਮੂਵ ਕਰ ਰਹੇ ਨੇ ਆਊਟ ਆਫ ਕੈਲੀਫੋਰਨੀਆ ਇੰਟੂ ਟੈਕਸਸ।
ਫੇਸਬੁੱਕ ਦੇ ਬੋਰਡ ਤੇ ਜੌਨ ਸੀਨਾ ਨੂੰ ਹੁਣ ਥਾਪ ਦਿੱਤਾ ਗਿਆ। ਸੋ ਕਾਫੀ ਕੁਝ ਅਜਿਹੀਆਂ ਤਬਦੀਲੀਆਂ ਨੇ। ਅੱਛਾ, ਕਮਿੰਗ ਬੈਕ ਟੂ ਇਲੋਨ ਮਸਕ ਸਿਚੁਏਸ਼ਨ, ਦੇਖੋ ਵਾਸੂ ਜੀ, ਜਿੰਨੀਆਂ ਸਬਸਿਡੀਜ਼ ਹਾਸਲ ਕਰਕੇ ਟੈਸਲਾ ਨੇ ਜੋ ਬੈਨੀਫਿਟ ਲੈਣਾ ਸੀ, ਮਾਰਕੀਟ ਸ਼ੇਅਰ ਕੈਪਚਰ ਕਰਨਾ ਸੀ, ਆਪਣੇ ਆਪ ਨੂੰ ਸਥਾਪਿਤ ਕਰਨਾ ਸੀ, ਟੈਸਲਾ ਉਹ ਕਰ ਚੁੱਕਿਆ। ਯੈਸ, ਸਬਸਿਡੀਜ਼ ਅਜੇ ਵੀ ਟੈਸਲਾ ਦੀਆਂ ਗੱਡੀਆਂ ਦੀ ਵਿਕਰੀ ਦੇ ਵਿੱਚ ਇੱਕ ਭੂਮਿਕਾ ਨਿਭਾਉਂਦੀਆਂ ਨੇ, ਪਰ ਜੇ ਉਹ ਸਬਸਿਡੀਜ਼ ਜਾਰੀ ਰਹਿੰਦੀਆਂ ਨੇ ਉਹਦੇ ਨਾਲ ਜਿਹੜੇ ਬਾਕੀ ਦੇ ਆਟੋਮੇਕਰਸ ਨੇ ਉਹਨਾਂ ਨੂੰ ਇੱਕ ਤਰ੍ਹਾਂ ਕਹਿ ਲਓ ਵੀ ਜਿਵੇਂ ਹੁੰਦਾ ਨਾ ਪਹਾੜ ਤੇ ਚੜਾਉਣ ਵਾਸਤੇ ਇੱਕ ਹੈਂਡ ਅਪ ਮਿਲ ਜਾ ਕਰਦਾ, ਟੈਸਲਾ ਉਹ ਹੈਂਡ ਅਪ ਲੈ ਕੇ ਪਹਾੜ ਦੀ ਚੋਟੀ ਤੇ ਪਹੁੰਚ ਚੁੱਕਿਆ ਹੋਇਆ। ਇਸ ਕਰਕੇ ਜੇ ਉਹ ਸਬਸਿਡੀਜ਼ ਹਟ ਜਾਂਦੀਆਂ ਨੇ ਟੈਸਲਾ ਨੂੰ ਨੁਕਸਾਨ ਤੇ ਹੋਏਗਾ, ਪਰ ਉਹ ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਕੋਈ ਬਾਕੀ ਕੰਪੀਟਿੰਗ ਕੰਪਨੀ ਦਾ ਖਤਰਾ ਉਹ ਡਿਸਮਿਟ ਹੋ ਜਾਣਾ,
ਸੋ ਬਾਕੀ ਕੰਪਨੀਆਂ ਨੂੰ ਜ਼ਿਆਦਾ ਨੁਕਸਾਨ ਹੋਏਗਾ,
ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਣਾ। ਦੂਜੀ ਗੱਲ ਇਹ ਆ, ਦੇਖੋ ਡੋਨਲਡ ਟਰੰਪ ਦਾ ਜਿਹੜਾ ਓਵਰਆਲ ਸਟੈਂਡ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਉਹ ਕਾਫੀ ਖੁੱਲ੍ਹ ਦਿਲੀ ਨਾਲ ਉਹ ਕਹਿੰਦੇ ਨੇ ਵੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਅਸੀਂ ਪੂਰਾ ਅਸੀਂ ਬੋਲਬਾਲਾ ਕਰਾ ਦੇਣਾ ਅਮਰੀਕਾ ਦੇ ਵਿੱਚ।
ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਇੱਥੋਂ ਕੀਤੀ, ਇੱਕ ਜਿਹੜੇ ਡੋਨਰ ਨੇ ਕੋਈ ਇਨਵੈਸਟਰ ਨੇ ਬਿਜ਼ਨਸ ਪਰਸਨ
ਜੀ,
ਤੇ ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਮਾਈਕ ਹੀ ਉਹਨਾਂ ਨੂੰ ਦਿੱਤਾ ਤੇ ਹੀ ਇਜ਼ ਇਨਵੈਸਟਿੰਗ ਬਿਲੀਅਨਸ ਆਫ ਡਾਲਰਸ ਇਨ ਡੇਟਾ ਸੈਂਟਰਸ ਜਿਹੜੇ AI ਵਾਸਤੇ,
ਜਿਹੜੇ ਸਾਊਦੀ। ਯੈਸ 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 ਯੈਸ, ਯੂ ਆਰ ਰਾਈਟ। ਸੋ ਵਾਸੂ ਜੀ, ਜੇ ਅਸੀਂ ਸਿਰਫ ਤੇ ਸਿਰਫ ਇਲੋਨ ਮਸਕ ਦੀਆਂ ਮਲਟੀਪਲ ਕੰਪਨੀਆਂ ਦੇ ਵਿੱਚੋਂ ਇਕੱਲਾ ਟੈਸਲਾ ਵਾਲੀ ਵੇਖੀਏ, ਟੈਸਲਾ ਇਸ ਵੇਲੇ ਕੀ ਕਰਦਾ ਪਿਆ? ਆਟੋਨਮਸ ਡਰਾਈਵਿੰਗ ਦੇ ਵਿੱਚ ਉਹ ਕੰਮ ਕਰਦੇ ਪਏ ਨੇ, ਹਾਲਾਂਕਿ ਦੁਨੀਆ ਦੀਆਂ ਕੁਝ ਹੋਰ ਕੰਪਨੀਆਂ ਕਾਫੀ ਅੱਗੇ ਨੇ ਉਹਦੇ ਵਿੱਚ, ਉਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਯੂਜ਼ ਹੋਣੀ ਆ। ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਪਾਸੇ ਹੀ ਉਹ ਕੰਮ ਕਰਦੇ ਪਏ ਨੇ, ਜਿਹੜੇ ਰੋਬੋਟਸ ਨੇ, ਆਪਟੀਮਸ ਰੋਬੋਟਸ। ਸੋ ਜਿਹੜੀ ਡੋਮੈਸਟਿਕ ਲੈਵਲ 'ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ, ਉੱਧਰਲੇ ਪਾਸੇ ਵੀ ਉਹਨਾਂ ਵਾਸਤੇ ਉਹ ਬੈਟਰ ਆ। ਆਫਕੋਰਸ ਜਿਹੜੇ ਫਿਰ ਸਪੇਸ ਐਕਸ ਵਗੈਰਾ ਬਾਕੀ ਕੰਪਨੀਆਂ ਤਾਂ ਲੈਦੀਆਂ ਹੈਗੀਆਂ ਨੇ। ਸੋ ਉਸ ਪੁਆਇੰਟ ਆਫ ਵਿਊ ਤੋਂ ਡੋਨਲਡ ਟਰੰਪ ਦੀਆਂ ਜਿਹੜੀਆਂ ਓਵਰਆਲ ਪੋਲਿਸੀਜ਼ ਨੇ, ਜੇ ਟੈਸਲਾ ਦੀਆਂ ਗੱਡੀਆਂ ਦੀ ਵਿਕਰੀ ਜਾਂ ਉਹਨਾਂ ਨੂੰ ਮਿਲਣ ਵਾਲੀ ਸਬਸਿਡੀ ਜੇ ਘੱਟ ਜਾਂਦੀ ਆ, ਉਹ ਬਾਕੀ ਪਾਸਿਓਂ ਪੂਰਤੀ ਬਹੁਤ ਜ਼ਿਆਦਾ ਹੋ ਜਾਣੀ ਆ ਉਹ।
ਯਾ, ਸੋ ਡੋਨਲਡ ਟਰੰਪ ਨੇ ਕੱਲ੍ਹ ਜਦੋਂ ਅਨਾਊਂਸਮੈਂਟ ਹੋਈ ਨਾ ਡੇਟਾ ਸੈਂਟਰਸ ਵਿੱਚ ਇਨਵੈਸਟਮੈਂਟ ਵਾਲੀ, ਕਹਿੰਦੇ ਵੀ ਮੈਂ ਸਾਰਿਆਂ ਨੂੰ ਦੱਸਦਾ ਹੋਇਆ ਤੁਸੀਂ ਅਮੈਰੀਕਾ ਦੇ ਵਿੱਚ ਆ ਕੇ $1 ਬਿਲੀਅਨ ਤੋਂ ਜ਼ਿਆਦਾ ਇਨਵੈਸਟ ਕਰੋ, ਤੁਹਾਨੂੰ ਕਹਿੰਦੇ ਕਿਸੇ ਵੀ ਸਰਟੀਫਿਕੇਸ਼ਨ ਵਿੱਚ, ਕਿਸੇ ਵੀ ਅਪਰੂਵਲ ਦੇ ਵਿੱਚ, ਕੋਈ ਇਨਵਾਇਰਮੈਂਟਲ ਕਲੀਅਰੈਂਸ ਦੇ ਵਿੱਚ ਕਹਿੰਦੇ ਕੋਈ ਦਿੱਕਤ ਨਹੀਂ ਆਏਗੀ। ਬਾਅਦ ਕਹਿੰਦੇ $1 ਬਿਲੀਅਨ ਤੋਂ ਘੱਟ ਇਨਵੈਸਟ ਕਰਨ ਵਾਲਿਆਂ ਨੂੰ ਵੀ ਕਹਿੰਦੇ ਅਸੀਂ ਫਾਸਟ ਟ੍ਰੈਕ ਕਰਾਂਗੇ, ਬਾਕੀ ਕਿਉਂਕਿ $1 ਬਿਲੀਅਨ $1,000 ਮਿਲੀਅਨ ਹੁੰਦਾ। ਸੋ ਜਿਹੜੇ ਮਿਲੀਅਨਸ ਆਫ ਡਾਲਰਸ ਵੀ ਇਨਵੈਸਟ ਕਰਨਗੇ, ਸੋ ਉਹਨਾਂ ਨੂੰ ਉਹ ਕਹਿੰਦੇ ਅਸੀਂ ਪਰਮਿਟਿੰਗ ਤੇ ਲਾਇਸੈਂਸਿੰਗ ਦੇ ਵਿੱਚ ਮਦਦ ਕਰਾਂਗੇ।
ਇਲੋਨ ਮਸਕ ਦਾ ਡੋਨਲਡ ਟਰੰਪ ਦੇ ਨਾਲ ਲਾਮਬੰਦ ਹੋਣ ਦਾ ਇੱਕ ਰੀਜ਼ਨ ਇਹ ਵੀ ਦੱਸਿਆ ਜਾਂਦਾ। ਇਲੋਨ ਮਸਕ, ਦੇਖੋ, ਹੀ ਇਜ਼ ਗਾਟ 13 ਚਿਲਡਰਨ, 12 or 13, ਵਨ ਆਫ ਹਿਸ ਕਿਡਸ ਇਨ ਦਾ ਪ੍ਰੀਵੀਅਸ ਈਅਰਸ, ਉਹਨਾਂ ਨੇ ਵਾਸੂ ਜੀ ਆਪਣਾ ਜੈਂਡਰ ਤਬਦੀਲ ਕਰ ਲਿਆ ਸੀ, ਤੇ ਉਸ ਚੀਜ਼ ਤੋਂ ਬੜੇ ਖਫਾ ਹੋਏ ਸੀ ਇਲੋਨ ਮਸਕ। ਉਦੋਂ ਤੋਂ ਬਾਅਦ ਤੋਂ ਇਹ ਜਿਹੜੇ ਉਹਨਾਂ ਦੇ ਕਰੀਬੀ ਨੇ, ਕੁਝ ਇੰਟਰਵਿਊਜ਼ ਦੇ ਵਿੱਚ ਵੀ ਇਲੋਨ ਮਸਕ ਨੇ ਦਾ ਜ਼ਿਕਰ ਕੀਤਾ ਕਿ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਬਦਲੀ ਆ, ਉਸ ਕਰਕੇ ਹੁਣ ਤਾਂਹੀਓ ਉਹ ਕਹਿੰਦੇ ਨੇ ਵੀ ਜਿਹੜਾ ਇਹ ਇਲੈਕਸ਼ਨ ਆ, ਕਹਿੰਦੇ ਇਹ ਹਿਊਮਨ ਸਿਵਲਾਈਜੇਸ਼ਨ ਬਚ ਜਾਣੀ ਆ, ਨਹੀਂ ਤਾਂ ਜੇ ਕਿਤੇ ਡੋਨਲਡ ਟਰੰਪ ਇਲੈਕਸ਼ਨ ਨਾ ਜਿੱਤਦੇ, ਕਹਿੰਦੇ ਸਿਵਲਾਈਜੇਸ਼ਨ ਨਹੀਂ ਸੀ ਬਚਣੀ। ਇਲੋਨ ਮਸਕ ਦਾ ਇਹ ਕਹਿਣਾ ਹੈ।
ਦੇਖੋ, ਜਦੋਂ ਵੀ ਕਿਸੇ ਵੀ ਮੁਲਕ ਵਿੱਚ ਕੋਈ ਵੀ ਰਾਈਟ ਵਿੰਗ ਸਰਕਾਰ ਬਣਦੀ ਹੈ, ਸ਼ੁਰੂਆਤ ਹਮੇਸ਼ਾ ਇੱਥੋਂ ਹੁੰਦੀ ਹੈ ਕਿ ਦਿਸ ਇਜ਼ ਅ ਪ੍ਰੋ ਬਿਜ਼ਨਸ ਗਵਰਨਮੈਂਟ, ਪ੍ਰੋ ਇਨਵੈਸਟਮੈਂਟ, ਇਹਦੇ ਨਾਲ ਜੀ ਇਕੋਨਮੀ, ਪ੍ਰੋ ਇਕੋਨਮੀ ਇਹ ਜਿਹੜੀ ਗਵਰਨਮੈਂਟ ਹੈ ਕਿ ਇਹਦੇ ਨਾਲ ਮੁਲਕ ਦੀ ਆਰਥਿਕਤਾ ਦੇ ਵਾਰੇ ਨਿਆਰੇ ਹੋ ਜਾਣਗੇ। 2014 ਦੇ ਵਿੱਚ ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਸੈਂਟੀਮੈਂਟ ਸੀਗਾ, ਬਟ ਦੈਨ ਵੈਨ ਰਾਈਟ ਵਿੰਗ ਗਵਰਨਮੈਂਟਸ ਟੇਕ ਪਾਵਰ, ਉਹਦੇ ਨਾਲ ਫਿਰ ਜਿਹੜੀਆਂ ਹੋਰ ਜਿਹੜੇ ਕਈ ਸਾਈਡ ਇਫੈਕਟਸ ਨੇ ਉਹ ਵੀ ਆਉਂਦੇ ਨੇ। ਸੋ ਇਲਨ ਮਸਕ ਦੀ ਸੋਚ ਬਦਲੀ ਹੈ, ਪਰ ਜੇ ਸਰਕਾਰ ਦੀ ਸੋਚ ਵੀ ਓਵਰ ਦਾ ਕੋਰਸ ਆਫ 4 ਈਅਰਸ ਬਦਲਦੀ ਹੈ, ਉਹਦੇ ਨਾਲ ਜਿਹੜੇ ਹੋਰ
ਅਦਰ ਥਿੰਗਸ ਜਿਹੜੀਆਂ ਹੋਰ ਚੀਜ਼ਾਂ ਨੂੰ ਹਲਾ, ਵਾਸੂ ਜੀ ਆਸਟਰੀਆ ਦੇ ਵਿੱਚ ਹੁਣ ਦੇਖੋ ਜਿਹੜੀ ਅਲਟਰਾ ਰਾਈਟ ਵਿੰਗ ਗਵਰਨਮੈਂਟ ਆ, ਸੈਕਿੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਆਸਟਰੀਆ ਦੀ ਫਰੀਡਮ ਪਾਰਟੀ ਹੁਣ ਇਸ ਸਿਚੁਏਸ਼ਨ ਦੇ ਵਿੱਚ ਹੈ ਕਿ ਮੇ ਬੀ ਦੇ ਵਿਲ ਬੀ ਦਾ ਵਾਂਟਸ ਟੂ ਫਾਰਮ ਗਵਰਨਮੈਂਟ, ਕਿਉਂਕਿ ਉੱਥੇ ਕੋਲੀਸ਼ਨ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਨੇ। ਇਲਨ ਮਸਕ ਨੇ ਅਮਰੀਕਾ ਦੇ ਵਿੱਚ ਹੁਣ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਆਪਣਾ ਜਿਹੜਾ ਅਗਲਾ ਤਿੱਖਾ ਨਿਸ਼ਾਨਾ ਸਾਧਿਆ ਹੋਇਆ ਸੀ, ਕੱਲ੍ਹ ਵੀ ਗੱਲ ਕਰਦੇ ਸੀ, ਉਹ ਯੂਕੇ 'ਤੇ ਆ, ਹੁਣ ਕੀਅਰ ਸਟਾਰਮਰ ਦੀ ਸਰਕਾਰ 'ਤੇ ਬੜੇ ਤਿੱਖੇ ਨਿਸ਼ਾਨੇ 'ਤੇ ਨੇ। ਅਤੇ ਇਲਨ ਮਸਕ ਵੱਲੋਂ ਕਈਆਂ ਕੁਝ ਗੱਲਾਂ ਪੋਸਟ ਕੀਤੇ, ਕੁਝ ਜਿਹੜੇ ਕਮੈਂਟਸ ਨੇ ਜਾਂ ਜਿਹੜੇ ਉਹ ਕੁਝ ਇਸ਼ੂਜ਼ ਹਾਈਲਾਈਟ ਕਰਦੇ ਪਏ ਨੇ, ਉਹਦੇ ਕਰਕੇ ਜਿਹੜੀ ਯੂਕੇ ਦੀ ਡੋਮੈਸਟਿਕ ਪੋਲੀਟਿਕਸ ਆ ਉਹਦੇ ਵਿੱਚ ਵੀ ਤਰਥੱਲੀ ਮਚਣੀ ਸ਼ੁਰੂ ਹੋਈ ਹੋਈ ਹੈ।
ਯੂਕੇ ਦੇ ਵਿੱਚ ਆਫਟਰ ਈਅਰਸ ਆਫ ਕੰਜ਼ਰਵੇਟਿਵ ਰੂਲ ਉਹਨਾਂ ਨੇ ਈਯੂ ਤੋਂ ਵੀ ਅੱਡ ਕਰਤਾ ਯੂਕੇ ਨੂੰ, ਇਮੀਗ੍ਰੇਸ਼ਨ ਵੀ ਉਹਨਾਂ ਨੇ ਕੰਟਰੋਲ ਕਰਤੀ, ਅਸੀਂ ਇਕੋਨਮੀ ਨੂੰ ਬਹੁਤ ਹੁਲਾਰਾ ਕਰਾਂਗੇ, ਕਮਾਲ ਹੋ ਜਾਏਗਾ, ਵਿਲ ਬੇ ਟੇਕ ਬੈਕ ਯੂਕੇ ਟੂ ਦਾ ਓਲਡਨ ਡੇਜ਼, ਇਹ ਵੋ। ਕੀ ਹੋਇਆ? ਮੁੜ ਕੇ ਲੇਬਰ ਜਿਹੜੀ ਉਹਨਾਂ ਦੀ ਸਰਕਾਰ ਆਈ ਹੈ ਕਿ ਸਟਾਰਮਰ ਆਏ ਨੇ, ਤੇ ਹੁਣ ਉਹ ਗੱਲ ਪਚਦੀ ਨੀ ਅਮਰੀਕਾ ਨੂੰ, ਇਲਨ ਮਸਕ ਨੂੰ, ਡੋਨਲਡ ਟਰੰਪ ਨੂੰ। ਸੋ ਇਹ ਇੱਕ ਪਰਸੈਪਸ਼ਨ ਦੀ ਗੇਮ ਹੈ ਸਾਰੀ ਪੋਲੀਟਿਕਸ, ਕਿ ਬੇਸਿਕਲੀ ਚੇਂਜ ਇਜ਼ ਦਾ ਓਨਲੀ ਕੋਨਸਟੈਂਟ ਇਨ ਪੋਲੀਟਿਕਸ, ਚਾਹੇ ਉਹ ਰਾਈਟ ਵਿੰਗ ਸਰਕਾਰ ਹੋਵੇ ਚਾਹੇ ਲੈਫਟ ਵਿੰਗ ਹੋਵੇ। ਤੇ ਉਹ ਚੱਕਰ ਇਹੀ ਹੁੰਦਾ ਕਿ ਜਿਹੜੀ ਰਾਈਟ ਵਿੰਗ ਸਰਕਾਰ ਆ ਉਹ ਆਪਣੀ ਜਿਹੜੀ ਮੇਨ ਕੋਰ ਇਕਨੋਮਿਕ ਆਈਡੀਓਲੋਜੀ ਦੇ ਨਾਲ ਨਾਲ ਜਿਹੜੀ ਕੋਈ ਉਹਨਾਂ ਦੀ ਬਾਕੀ ਜਿਹੜੀ ਆਈਡੀਓਲੋਜੀ ਹੈ ਉਹਨੂੰ ਥੋਪ ਦਿੰਦੀ ਹੈ। ਤੇ ਉਹਦੇ ਨਾਲ ਜਿਹੜੇ ਸਾਈਡ ਇਫੈਕਟਸ ਹੁੰਦੇ ਨੇ, ਜਿਹੜੀਆਂ ਕੋਈ ਲੈਫਟ ਵਿੰਗ ਸਰਕਾਰਾਂ ਨੇ ਉਹ ਸੋਸ਼ਲ ਪ੍ਰੋਗਰਾਮਸ ਦੇ
ਪ੍ਰੋਗਰੈਸਿਵ ਆਈਡੀਓਲੋਜੀ ਦੇ ਨਾਂ ਤੇ
ਉਹਨੂੰ ਸੋਸ਼ਲ ਪ੍ਰੋਗਰਾਮਸ ਨੂੰ ਐਡਵਰਟਾਈਜ਼ ਕਰਕੇ ਸਰਕਾਰ ਬਣਾਉਂਦੇ ਨੇ, ਤੇ ਬਾਅਦ ਵਿੱਚ ਫਿਰ ਦੇ ਸਟਾਰਟ ਲਿੰਗਰਿੰਗ ਔਨ ਦਾ ਬਾਰਡਰ ਆਫ ਵੋਕਿਜ਼ਮ।
ਬਿਲਕੁਲ।
ਤੇ ਫਿਰ ਉਹ ਜਿਹੜੀ ਚੀਜ਼ ਹੈ ਉਹ ਪਰੇਸ਼ਾਨ ਕਰਦੀ ਲੋਕਾਂ ਨੂੰ। ਫਿਰ ਆਪਸ਼ਨ ਕੀ ਰਹਿ ਜਾਂਦਾ? ਜਿਹੜੀਆਂ ਸੈਂਟਰਿਸਟ ਸਰਕਾਰਾਂ ਨੇ, ਸੈਂਟਰਿਸਟ ਸਰਕਾਰਾਂ ਦੀ ਪ੍ਰੋਬਲਮ ਇਹ ਹੁੰਦੀ ਹੈ ਉਹਨਾਂ ਦਾ ਇੱਕ ਪੈਰ ਉੱਧਰ ਇੱਕ ਪੈਰ ਇੱਧਰ, ਨਾ ਇੱਧਰ ਦੇ ਨਾ ਉੱਧਰ ਦੇ। ਸੋ ਉਹ ਵਿਚਕਾਲੇ ਮਾਲੇ ਦੇ ਵਿੱਚ ਫਸ ਜਾਂਦੇ ਨੇ। ਜਿਹੜੇ ਸੋ ਪੋਲਿਟਿਕਸ ਦੇ ਵਿੱਚ ਕੋਈ ਇੱਕ ਮੁਕੰਮਲ ਸੋਲਿਊਸ਼ਨ ਹੈ ਹੀ ਨਹੀਂ।
ਰਾਈਟ।
ਸੋ ਜੇ ਹੁੰਦਾ
ਦੈਟਸ ਵਾਈ ਚੇਂਜ ਇਜ਼ ਦੀ ਓਨਲੀ ਕਨਸਟੈਂਟ।
ਯੈਸ, ਜੇ ਕੋਈ ਮੁਕੰਮਲ ਇੱਕ ਸਿੱਧਾ ਸ਼ੋਰ ਸ਼ਾਰਟ ਸੋਲਿਊਸ਼ਨ ਹੁੰਦਾ ਤੇ ਸਾਰੇ ਵਿਸ਼ਵ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਇੱਕੋ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ, ਤੇ ਉਹ ਫਿਰ ਇਹ ਲੈਫਟ ਰਾਈਟ ਸੈਂਟਰ ਦਾ ਪੰਗਾ ਹੀ ਨਾ ਹੁੰਦਾ।
ਬਿਲਕੁਲ।
ਚੱਕਰ ਇਹ ਆ ਹਮਾਮ ਮੇਂ ਸਭ ਨੰਗੇ
ਹੈ। ਸਭ ਨੰਗੇ ਹੈ, ਬਿਲਕੁਲ ਸਹੀ ਗੱਲ ਆ। ਬਸ ਜੀ ਬ੍ਰੇਕ ਲੈ ਲਈਏ ਛੋਟੀ ਜਿਹੀ ਇੱਕ, ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਆਪਾਂ ਸਰਵੇ ਦੀ ਗੱਲ ਕਰੀਏ, ਜਿਹੜਾ ਕਿ ਅੱਜ ਇਹ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਨਿਊ ਕਮਰਸ ਕੈਨੇਡਾ ਦੇ ਵਿੱਚ ਪਿਛਲੇ 10 ਸਾਲਾਂ 'ਚ ਆਏ ਨੇ ਉਹ ਕੈਨੇਡਾ ਬਾਰੇ ਕੀ ਸੋਚਦੇ ਨੇ। ਇੱਕ ਸੈਂਟੀਮੈਂਟ ਬੜਾ ਪ੍ਰਬਲ ਆ ਵੀ ਕੈਨੇਡਾ ਨੇ ਬਗੈਰ ਕਿਸੇ ਪ੍ਰੋਪਰ ਪਲੈਨਿੰਗ ਦੇ ਬਹੁਤ ਜ਼ਿਆਦਾ ਇਮੀਗ੍ਰੈਂਟਸ ਨੂੰ ਸੱਦ ਲਿਆ। ਇਹ ਗੱਲ ਕੈਨੇਡਾ 'ਚ ਚਿਰਾਂ ਤੋਂ ਰਹਿੰਦੇ ਲੋਕ ਨਹੀਂ ਕਹਿ ਰਹੇ, ਜਿਹੜੇ ਪਿਛਲੇ 10 ਸਾਲਾਂ 'ਚ ਆਏ ਨੇ ਉਹਨਾਂ ਦੇ ਵਿੱਚੋਂ ਵੀ ਵੱਡੀ ਗਿਣਤੀ ਹੁਣ ਇਹੀ ਗੱਲ ਆਖ ਰਹੀ ਆ ਕਿ ਬਗੈਰ ਕਿਸੇ ਵਿਉਂਤਬੰਦੀ ਦੇ ਬਹੁਤ ਵੱਡੀ ਗਿਣਤੀ 'ਚ ਕੈਨੇਡਾ ਨੇ ਲੋਕਾਂ ਨੂੰ ਇੱਥੇ ਸੱਦ ਲਿਆ ਹੋਇਆ, ਜਿਹਦੇ ਕਰਕੇ ਮੁਸ਼ਕਲਾਂ ਆ ਰਹੀਆਂ ਨੇ।
ਸੋ ਇਹ ਪ੍ਰੋਬਲਮ ਇਮੀਗ੍ਰੇਸ਼ਨ ਦੀ ਕਿਉਂ ਆਈ ਕਿ ਜਿਹੜੀ ਸਾਡੀ ਸੈਂਟਰਿਸਟ ਸੋ ਕਾਲ ਸਰਕਾਰ ਸੀ ਉਹ NDP ਨੇ ਖਿੱਚ ਕੇ ਲੈਫਟ ਵੱਲ ਖਿੱਚ ਲਈ, ਲੈਫਟ ਵੱਲ ਖਿੱਚਦੇ ਦੇ ਸਟਾਰਟਡ ਬਾਰਡਰ ਲਾਈਨਿੰਗ ਵੋਕਿਜ਼ਮ, ਉਹਦੇ ਕਰਕੇ ਜੋ ਦਿੱਕਤਾਂ ਹੋ ਰਹੀਆਂ ਨੇ ਹੁਣ ਉਹਦੀਆਂ ਰੈਪਰਕਸ਼ਨਸ, ਇਹ ਜਿਹੜੇ ਸਾਰੇ ਸਿੰਪਟਮਸ ਨੇ। ਇਲਨ ਮਸਕ ਤਾਂ ਜਸਟਿਨ ਟਰੂਡੋ ਦੇ ਮਗਰ ਹੀ ਪੈ ਗਏ ਨੇ। ਸੋ 3 ਘੰਟੇ ਪਹਿਲਾਂ ਵੀ ਵਿਜੇ ਜੀ ਉਹਨਾਂ ਨੇ ਜਸਟਿਨ ਟਰੂਡੋ ਦਾ ਜਿਹੜਾ ਰੈਜ਼ਿਗਨੇਸ਼ਨ ਵਾਲਾ ਭਾਸ਼ਣ ਸੀ, ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਸੀ, ਉਹ ਜਿਹੜੀ ਉਹ ਸਟੇਟਮੈਂਟ ਆ ਰੈਜ਼ਿਗਨੇਸ਼ਨ ਨਾਲ ਸੰਬੰਧਿਤ ਉਹ ਲਗਾਈ ਹੋਈ ਹੈ। ਜਸਟਿਨ ਟਰੂਡੋ ਭਾਸ਼ਣ ਦੇ ਰਹੇ ਨੇ, ਪਿੱਛੇ ਇੱਕ ਬੰਦਾ ਵਾਇਲਨ ਵਜਾ ਰਿਹਾ, ਉਹ ਮਜ਼ਾਕ ਬਣਾਇਆ ਹੋਇਆ ਉਹਨਾਂ ਨੇ ਜਸਟਿਨ ਟਰੂਡੋ ਦਾ। ਕੱਲ ਜਦੋਂ ਜਸਟਿਨ ਟਰੂਡੋ ਨੇ ਆਪਣੀ ਪੋਸਟ ਪਾਈ ਆ ਇਨ ਰਿਐਕਸ਼ਨ ਟੂ ਡੋਨਲਡ ਟਰੰਪ, ਉਹਦੇ ਜਵਾਬ ਵਿੱਚ ਉਹਨਾਂ ਨੇ ਲਿਖਿਆ, ਗਰਲ ਕੋਮਾ
ਟਰੂਡੋ
ਯੂ ਆਰ ਨਾਟ ਦ ਪ੍ਰਾਈਮ ਮਿਨਿਸਟਰ ਆਫ ਕੈਨੇਡਾ,
ਨੋ ਨੋ ਯੂ ਆਰ ਨਾਟ ਦ ਗਵਰਨਰ
ਐਨੀਮੋਰ, ਯੂ ਆਰ ਨਾ ਗਵਰਨਰ, ਹਾਂ ਗਵਰਨਰ, ਯੈਸ ਯੈਸ ਗਵਰਨਰ, ਨਾਟ ਪ੍ਰਾਈਮ ਮਿਨਿਸਟਰ, ਯੂ ਆਰ ਨਾਟ ਦ ਗਵਰਨਰ ਆਫ ਕੈਨੇਡਾ ਐਨੀਮੋਰ, ਡਸਨਟ ਮੈਟਰ ਵਾਟ ਯੂ ਸੇ।
ਵਾਓ ਮੈਨ,
ਯਾ। ਸੋ ਉਹ ਤਾਂ ਜਿਵੇਂ ਮਜ਼ਾਕ ਹੀ ਉਹਨਾਂ ਨੇ ਬਣਾਤਾ ਸਾਡੇ ਪ੍ਰਧਾਨ ਮੰਤਰੀ ਦਾ
ਜੀ। ਸੋ ਇਹ ਦੇਖਦੇ ਹਾਂ ਵਾਸੂ ਜੀ ਹੁਣ, ਯਾ ਇਟਸ
ਐਂਡ ਜਿਹੜੀ ਅਸੀਂ ਗੱਲ ਕਰਦੇ ਸੋਰੀ ਜਿਹੜੀ ਗੱਲ ਕਰਦੇ ਸੀ ਕਮਿਊਨਿਟੀ ਨੋਟਸ ਪ੍ਰੋਗਰਾਮ ਦੀ, ਇਲਨ ਮਸਕ ਹੁਣ ਆਪ ਐਕਸ ਦੇ ਓਨਰ ਨੇ,
ਹਾਂਜੀ,
ਤੇ ਉਹਨਾਂ ਦੀਆਂ ਆਪਣੀਆਂ ਹੀ ਜਿਹੜੀਆਂ ਪੋਸਟ ਨੇ, ਮੈਨੀ ਆਫ ਦੈਮ ਦੇ ਹੈਵ ਕਮਿਊਨਿਟੀ ਨੋਟਸ ਔਨ ਦੈਮ, ਕਿਉਂਕਿ ਉਹਨਾਂ ਦੇ ਵਿੱਚ ਵੀ ਫੈਕਟ ਚੈਕਿੰਗ ਦੀ ਲੋੜ ਪੈ ਜਾਂਦੀ ਹੈ। ਉਹ ਆਪ ਹੀ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਪੈਡਲ ਕਰਦੇ ਰਹਿੰਦੇ ਨੇ ਆਪਣੇ ਹੀ ਸੋਸ਼ਲ ਮੀਡੀਆ
ਪਲੈਟਫਾਰਮ ਤੇ।
ਤੇ ਹੁਣ ਵੀ ਉਹਨਾਂ ਨੇ ਥੋੜੀ ਦੇਰ ਪਹਿਲਾਂ ਇੱਕ ਪੋਸਟ ਹੀ ਪਾਈ ਆ, ਕੋਈ ਸੂਚੀ ਹੈ ਉਹਦੇ ਵਿੱਚ, ਕੋਈ ਡਿਪੋਰਟੇਸ਼ਨ ਲਿਸਟ ਹੈ ਜਾਂ ਕੁਛ ਹੈ, ਉਹ ਅਮੈਰੀਕਾ ਦੀ ਪੋਲੀਟਿਕਸ ਦਾ ਕੁਛ ਹੈ, ਤੇ ਉਹਦੇ ਵਿੱਚ ਉਹਨਾਂ ਨੇ ਕੁਛ ਲਿਖਿਆ, ਕਹਿੰਦੇ ਆ ਨਾਮ ਨੇ ਤੁਸੀਂ ਇਹਨਾਂ ਨੂੰ ਯਾਦ ਰੱਖਿਓ ਥੱਲੇ, ਉਹਦੇ ਵੀ ਕਮਿਊਨਿਟੀ ਨੋਟਸ ਨੇ ਵੀ ਇਹ ਜਿਹੜੀ ਸੂਚੀ ਜੋ ਇਲਨ ਮਸਕ ਕਹਿ ਰਹੇ ਨੇ ਵੀ ਇਹ ਮੁਕੰਮਲ ਸੱਚ ਨਹੀਂ ਹੈ।
ਜੀ ਜੀ ਜੀ,
ਆਪਣੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹ ਆਪ ਹੀ ਮਿਸ ਇਨਫੋਰਮੇਸ਼ਨ ਪੈਦਾ ਕਰਦੇ।
ਪ੍ਰੈਜ਼ੀਡੈਂਟ ਨੂੰ ਕਮਾਂਡਰ ਇਨ ਚੀਫ ਕਿਹਾ ਜਾਂਦਾ ਹੈ, ਟਰੰਪ ਵਿਦ ਨਾਓ ਦੀ ਬੈਕਿੰਗ ਆਫ ਮਸਕ। ਪਹਿਲਾਂ ਵੀ ਖੈਰ ਟਰੰਪ ਦਾ ਇਹ ਹਾਲ ਸੀ, ਇਹ ਕਮਾਂਡਰ ਇਨ ਚੀਫ ਨਾਲੋਂ ਕਮਾਂਡਰ ਇਨ ਚੀਫ ਘੱਟ ਟ੍ਰੋਲਰ ਇਨ ਚੀਫ ਜ਼ਿਆਦਾ ਨੇ, ਟ੍ਰੋਲਿੰਗ ਹੀ ਕਰੀ ਜਾਂਦੇ ਆ ਬਾਰ ਬਾਰ। ਵਾਸੂ ਜੀ, ਕੁਇਕਲੀ ਹੁਣ ਗੱਲ ਕਰੀਏ, ਇੱਕ ਸਰਵੇਖਣ ਕੀਤਾ ਗਿਆ ਪੋਲੈਰਾ ਸਟ੍ਰੈਟੇਜੀਜ਼ ਵੱਲੋਂ, ਤੇ ਇਹਦੇ ਵਿੱਚ 1507 ਕੈਨੇਡੀਅਨ ਐਡਲਟਸ ਨੂੰ ਸਵਾਲ ਜਵਾਬ ਪੁੱਛੇ ਗਏ। ਇਹ ਉਹ ਵਾਲੇ 1507 ਕੈਨੇਡੀਅਨਸ ਨੇ ਜਿਹੜੇ 2014 ਤੋਂ ਲੈ ਕੇ 2024 ਵਿਚਕਾਰ, ਸੋ ਪਿਛਲੇ 10 ਸਾਲਾਂ ਦੇ ਵਿੱਚ ਕੈਨੇਡਾ ਆਏ ਨੇ, 1 ਤੋਂ 18 ਨਵੰਬਰ ਦੇ ਵਿਚਕਾਰ ਇਹ
ਸੀਬੀਸੀ ਦਾ ਸਰਵੇ ਹੈ,
ਸੀਬੀਸੀ ਦਾ ਸਰਵੇ
ਡਨ ਬਾਏ ਪੋਲੈਰਾ ਸਟ੍ਰੈਟੇਜਿਕ ਇਨਸਾਈਟਸ।
ਜੀ, 1 ਤੋਂ 18 ਨਵੰਬਰ ਵਿਚਕਾਰ ਇਹ ਜਿਹੜਾ ਸਰਵੇ ਸੀ ਉਹ ਕੀਤਾ ਗਿਆ ਸੀ, ਉਹਦੇ ਨਤੀਜੇ ਅੱਜ ਸਾਂਝੇ ਕੀਤੇ ਗਏ ਨੇ। ਇਹਦੇ ਵਿੱਚ ਵਾਸੂ ਜੀ, ਇੱਕ ਤਾਂ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜੇ ਨਵੇਂ ਆਉਣ ਵਾਲੇ ਵਿਅਕਤੀ ਨੇ ਉਹਨਾਂ ਦੇ ਵਿੱਚੋਂ ਤਕਰੀਬਨ 40% ਇਹ ਚਾਹੁੰਦੇ ਨੇ ਵੀ ਕੈਨੇਡਾ ਛੱਡ ਕੇ ਚਲੇ ਜਾਈਏ, ਵੀ ਇੱਥੇ ਆ ਕੇ ਗਲਤੀ ਕਰ ਲਈ। ਫਿਰ ਰੇਸਿਜ਼ਮ ਦਾ ਵੀ ਇਹਦੇ ਵਿੱਚ ਜ਼ਿਕਰ ਆਇਆ, ਇੱਕ ਹਰ 9 ਵਿੱਚੋਂ ਇੱਕ ਵਿਅਕਤੀ ਦਾ, ਰਿਸਪੋਂਡੈਂਟ ਦਾ ਇਹ ਕਹਿਣਾ ਸੀ ਨਿਊ ਕਮਰ ਦਾ ਕਿ ਉਹਨਾਂ ਨੂੰ ਆਪਣੀ ਐਥਨੀਸਿਟੀ ਕਰਕੇ ਕੰਮ ਲੱਭਣ ਦੇ ਵਿੱਚ ਮੁਸ਼ਕਲ ਆਈ ਆ, ਅਤੇ ਰੇਸਿਜ਼ਮ ਦਾ ਹਵਾਲਾ ਜਿਹੜੇ ਵਾਸੂ ਜੀ ਸਾਊਥ ਏਸ਼ੀਅਨ ਮੁਲਕਾਂ ਤੋਂ ਆਉਣ ਵਾਲੇ ਇਮੀਗ੍ਰੈਂਟਸ ਨੇ, ਉਹਨਾਂ ਨੇ ਰੇਸਿਜ਼ਮ ਦਾ ਸ਼ਿਕਾਰ ਹੋਣ ਦੀ ਜ਼ਿਆਦਾ ਗੱਲ ਕੀਤੀ ਆ।
66% ਨੇ ਕਿਹਾ ਕਿ ਉਹਨਾਂ ਨੂੰ ਜੋਬ ਲੱਭਣ ਵੇਲੇ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਆਪਣੇ ਰੇਸ਼ੀਅਲ ਬੈਕਗ੍ਰਾਊਂਡ ਦੇ ਕਰਕੇ ਜੋਬ ਨਹੀਂ ਮਿਲੀ। 66% ਸਾਊਥ ਏਸ਼ੀਅਨਸ ਨੇ ਇਹ ਗੱਲ ਕਹੀ ਹੈ। ਤੇ ਓਵਰਆਲ ਵਿਜੇ ਜੀ, ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜੇ ਨਿਊ ਕਮਰਸ ਨੇ, ਖਾਸ ਤੌਰ ਤੇ ਜਿਹੜੇ ਪਿਛਲੇ 5 ਸਾਲਾਂ ਦੌਰਾਨ ਕੈਨੇਡਾ ਪਹੁੰਚੇ, ਉਹਨਾਂ ਵਿੱਚੋਂ ਤਕਰੀਬਨ 25% ਨੇ ਇਹ ਕਿਹਾ ਕਿ ਉਹਨਾਂ ਦੀ ਹਾਊਸਹੋਲਡ ਇਨਕਮ ਅਜੇ ਵੀ $30,000 ਤੋਂ ਘੱਟ ਹੈ,
ਤੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੈ ਇਹ ਗੱਲ ਉਹਨਾਂ ਤੇ ਵੀ ਟੁੱਕਦੀ ਹੈ।
ਉਹਨਾਂ ਦੀ ਆਮਦਨ, ਹਾਊਸਹੋਲਡ ਇਨਕਮ, ਨਾਟ ਇੰਡੀਵਿਜੁਅਲ ਇਨਕਮ,
ਹਾਊਸਹੋਲਡ
ਇਨਕਮ ਇਜ਼ ਲੈਸ ਦੈਨ $30,000।
ਤੇ ਵਾਸੂ ਜੀ, ਜੇ ਅਸੀਂ ਦੇਖੋ ਇਹ 2014 ਤੋਂ 2024 ਤੱਕ ਦਾ ਇਹ ਟਾਈਮ ਸਪੈਨ ਕਵਰ ਕਰਦਾ ਵੀ ਜਿਹੜੇ ਇਹਨਾਂ 10 ਸਾਲਾਂ 'ਚ ਕੈਨੇਡਾ ਆਏ ਨੇ, ਇਸ ਟਾਈਮ ਦੇ ਵਿੱਚੋਂ ਸਪੈਸ਼ਲੀ ਜਿਹੜਾ 2021 ਤੋਂ ਲੈ ਕੇ 2024 ਵਾਲਾ ਟਾਈਮ ਆ, ਉਹਦੇ ਵਿੱਚ ਮਹਿੰਗਾਈ 'ਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ। $30,000 ਤਾਂ ਵਾਸੂ ਜੀ, ਕਈ ਕੈਨੇਡਾ ਦੇ ਹੁਣ ਕਈ ਸ਼ਹਿਰ ਅਜਿਹੇ ਨੇ ਜਿਹਦੇ ਵਿੱਚ ਸਾਲ ਦੇ $30,000 ਤੋਂ ਜ਼ਿਆਦਾ ਤਾਂ ਤੁਹਾਨੂੰ ਸਿਰਫ ਕਿਰਾਏ ਵਾਸਤੇ ਚਾਹੀਦੇ ਨੇ।
ਵੀਰੇ ਜੀ, ਅਸੀਂ ਕੱਲ੍ਹ ਗੱਲ ਕਰਦੇ ਸੀ ਕਿ ਜਿਹੜੇ ਤੁਸੀਂ ਮੈਟਰੋ ਵੈਨਕੂਵਰ ਦੇ ਵਿੱਚ ਇੱਕ ਪਾਰਕਿੰਗ ਸਪੋਟ ਜੇ ਐਡ ਕਰਨਾ, ਸੋ 1.2 ਪਾਰਕਿੰਗ ਸਪੋਟਸ ਪਰ ਯੂਨਿਟ, ਤੇ ਤੁਹਾਨੂੰ ਜਿਹੜੀ ਤੁਹਾਡੀ ਮੰਥਲੀ ਇਨਕਮ ਹੈ ਉਹ $3,000
ਐਕਸਟਰਾ
ਚਾਹੀਦੀ ਹੈ, ਸੋ ਦੈਟ ਇਜ਼ $36,000 ਪਰ ਈਅਰ। ਤੇ ਇਹ ਇਹਨਾਂ ਦੀ ਤਾਂ ਹਾਊਸਹੋਲਡ ਇਨਕਮ ਹੀ 30,000 ਤੋਂ ਘੱਟ ਹੈ, ਤੇ ਇਹ ਕਿਵੇਂ ਗੁਜ਼ਾਰਾ ਹੋਏਗਾ?
ਦੈਟਸ 1 in 4 ਨਿਊ ਕਮਰਸ,
1 in 4, 25%,
25% ਨਿਊ ਕਮਰਸ ਦਾ ਇਹ ਕਹਿਣਾ। ਤੇ ਵਾਸੂ ਜੀ, ਜਿਹੜਾ ਫਿਰ ਦੇਖੋ, ਇਹ ਸਾਨੂੰ ਪਤਾ ਕੈਨੇਡਾ ਦੇ ਵਿੱਚ ਇਹ ਸਮੱਸਿਆ ਪਿਛਲੇ ਕਈ ਦਹਾਕਿਆਂ ਤੋਂ ਰਹੀ ਆ ਕਿ ਜਿਹੜੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ, ਤੁਸੀਂ ਕੈਨੇਡਾ ਕਹਿੰਦਾ ਵੀਜ਼ਾ ਤੁਹਾਡੀ ਫਲਾਨੀ ਕੁਆਲੀਫਿਕੇਸ਼ਨ ਆ, ਤੁਸੀਂ ਡਾਕਟਰ ਹੋ, ਤੁਸੀਂ ਫਲਾਨੇ ਫੀਲਡ ਦੇ ਵਿੱਚੋਂ ਕੰਮ ਕਰਦੇ ਆਏ ਹੋ, ਤੁਹਾਡੇ ਵਰਗੇ ਬੰਦਿਆਂ 'ਤੇ ਸਾਨੂੰ ਲੋੜ ਬਹੁਤ ਆ, ਕੈਨੇਡਾ ਦੇ ਵਿੱਚ ਸ਼ੋਰਟੇਜ ਆ, ਦੇਖੋ ਤੁਹਾਨੂੰ ਵੀਜ਼ਾ ਦਿੱਤਾ, ਤੁਸੀਂ ਆਓ, ਸਿੱਧੇ PR ਆਓ, ਅਗਲਾ ਇੱਥੇ ਲੈਂਡ ਕਰਦਾ, ਇੱਥੇ ਆਉਣ ਤੋਂ ਮਗਰੋਂ ਉਹਨਾਂ ਵਾਸਤੇ ਅੱਗੇ ਕੋਈ ਰਾਹ ਨਹੀਂ ਖੁੱਲ੍ਹਾ ਹੁੰਦਾ।
ਜਿਨ੍ਹਾਂ ਦੀਆਂ ਨੌਕਰੀਆਂ ਲੱਗ ਵੀ ਗਈਆਂ ਨੇ ਕੈਨੇਡਾ ਦੇ ਵਿੱਚ ਜਿਹੜੇ ਨਿਊ ਕਮਰਸ ਆਏ ਪਿਛਲੇ 10 ਸਾਲਾਂ 'ਚ, ਐਂਡ ਦੇ ਆਰ ਨਾਟ ਵਰਕਿੰਗ, ਉਹਨਾਂ ਦਾ ਵੀ, ਉਹਨਾਂ ਵਿੱਚੋਂ ਵੀ 17.4% ਦਾ ਕਹਿਣਾ ਸੀ ਕਿ ਜਿਹੜੀ ਮੇਰੀ ਅਕੈਡੈਮਿਕ ਡਿਗਰੀ ਸੀ ਜਾਂ ਕ੍ਰੈਡੈਂਸ਼ੀਅਲ ਸੀਗੇ, ਦੇ ਵਰ ਨਾਟ ਰੈਕਗਨਾਈਜ਼ਡ ਇਨ ਕੈਨੇਡਾ। ਜਿਹੜੇ ਲੋਕ ਕੰਮ ਤੇ ਲੱਗ ਚੁੱਕੇ ਨੇ ਉਹਨਾਂ ਵਿੱਚੋਂ 11% ਤਕਰੀਬਨ ਦਾ ਕਹਿਣਾ ਸੀ ਕਿ ਸਾਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ ਬਿਕੋਜ਼ ਆਫ ਦ ਵੇ ਵੀ ਲੁੱਕ ਔਰ ਦ ਵੇ ਵੀ ਡਰੈਸ। ਤੇ ਫਿਰ ਵਿਜੇ ਜੀ, 15.5% ਲੋਕ ਜਿਹੜੇ ਕੰਮ ਤੇ ਲੱਗ ਚੁੱਕੇ ਨੇ ਉਹਨਾਂ ਵਿੱਚੋਂ ਮੈਂ ਗੱਲ ਕਰ ਰਿਹਾ, ਸੋ ਉਹ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਵਰ ਕੰਸਿਡਰਡ ਓਵਰ ਕੁਆਲੀਫਾਈਡ ਫਾਰ ਸਰਟਨ ਜੋਬਸ। ਤੇ ਇਹਦੇ ਵਿੱਚ ਇਹ ਵੀ ਹੈ ਕਿ 20% ਨੇ ਇਹ ਕਿਹਾ, ਸੋ 1 in 5, ਕਿ ਸਾਨੂੰ ਇੱਥੇ ਕੰਮ ਕਰਨ ਵਾਸਤੇ ਐਡੀਸ਼ਨਲ ਟ੍ਰੇਨਿੰਗ ਜਾਂ ਸਰਟੀਫਿਕੇਸ਼ਨ ਜਾਂ ਲਾਇਸੈਂਸਿਸ ਲੈਣੇ ਪਏ। ਤੇ ਅਸੀਂ ਪਰ ਚੱਕਰ ਇਹ ਨਾ, ਇਟਸ ਅ ਮਿਸਮੈਚ ਵਿਦ ਅਵਰ ਇਮੀਗ੍ਰੇਸ਼ਨ ਸਿਸਟਮ। ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਫੋਰਨ ਸਕਿਲਡ ਵਰਕਰਸ ਨੂੰ ਕਿਹਾ ਜਾਂਦਾ ਕਿ ਜੋ ਤੁਸੀਂ ਕਿੱਥੋਂ ਗੱਲ ਸ਼ੁਰੂ ਕੀਤੀ ਵੀ ਤੁਸੀਂ ਡਾਕਟਰ ਹੋ, ਤੁਸੀਂ ਇੰਜੀਨੀਅਰ ਹੋ, ਤੁਹਾਡੇ ਪੁਆਇੰਟਸ ਪੂਰੇ ਹੁੰਦੇ, ਤੁਸੀਂ ਆਓ ਕੈਨੇਡਾ, ਸਾਨੂੰ ਤੁਹਾਡੀ ਲੋੜ ਆ। ਇੱਥੇ ਜਦੋਂ ਆ ਜਾਂਦੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ, ਦੇ ਆਰ ਮੇਡ ਟੂ ਜੰਪ ਥਰੂ ਸੋ ਮੈਨੀ ਹੂਪਸ।
ਵਾਸੂ ਜੀ, ਡਾਕਟਰਾਂ ਦੇ ਕੇਸ ਦੇ ਵਿੱਚ ਤੇ ਤੁਸੀਂ ਜੇ ਪੇਪਰ ਵਗੈਰਾ ਪਾਸ ਕਰ ਵੀ ਲਓ, ਰੈਜੀਡੈਂਸੀ ਨਹੀਂ ਮਿਲਦੀ, ਰੈਜੀਡੈਂਸੀ ਦੀਆਂ ਸੀਟਾਂ ਹੀ ਨਹੀਂ ਹੈਗੀਆਂ। ਚੰਗਾ ਭਲਾ ਡਾਕਟਰ ਦੂਜੇ ਮੁਲਕ ਤੋਂ ਚੰਗੀ ਪ੍ਰੈਕਟਿਸ ਕਰਦਾ ਆਇਆ, ਇੱਥੇ ਆ ਕੇ ਫਿਰ ਉਹਨਾਂ ਨੂੰ ਸਰਵਾਈਵਲ ਜੋਬਸ ਕਰਨੀਆਂ ਪੈਂਦੀਆਂ।
ਇਸੇ ਕਰਕੇ ਉਹਨਾਂ ਵਿੱਚੋਂ ਹੁਣ ਤਕਰੀਬਨ 20%, ਸੋ 42%, ਸੋ 42% ਲੋਕ ਕਹਿੰਦੇ ਕਿ ਵੀ ਵੁੱਡ ਕੰਸਿਡਰ ਲੀਵਿੰਗ ਕੈਨੇਡਾ, ਕਿ ਅਸੀਂ ਜਰਮਨੀ ਚਲ ਜਾਵਾਂਗੇ, US ਚਲੇ ਜਾਵਾਂਗੇ। ਉਹ ਡਾਕਟਰ ਨੇ, ਫਿਜ਼ੀਸ਼ੀਅਨਸ ਨੇ ਬਹੁਤ ਸਾਰੇ ਜਿਹੜੇ ਕਹਿੰਦੇ ਵੀ ਉੱਥੇ ਸਾਨੂੰ ਕੰਮ ਕਰਨ ਨੂੰ ਮਿਲ ਜਾਣਾ, ਕਿਉਂਕਿ ਇਹਦੇ 'ਚ ਦੇਖੋ ਤੁਸੀਂ ਕਿ 24.1% ਲੋਕ, ਸੋ 24% ਲੋਕ ਜਿਹੜੇ ਆਲਰੇਡੀ ਕੰਮ ਤੇ ਲੱਗ ਚੁੱਕੇ ਨੇ, ਉਹਨਾਂ ਦਾ ਇਹ ਕਹਿਣਾ ਸੀ ਜਿਹੜਾ ਮੇਰਾ ਪੁਰਾਣਾ ਵਰਕ ਐਕਸਪੀਰੀਅੰਸ ਸੀਗਾ
ਉਹਨੂੰ
ਇੱਥੇ ਕੰਸਿਡਰ ਨਹੀਂ ਕੀਤਾ ਗਿਆ, ਇਟ ਵਾਸ ਨਾਟ ਐਕਨੋਲਜਡ। ਉਹ ਕਹਿੰਦੇ ਵੀ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ, ਕੈਨੇਡੀਅਨ ਐਕਸਪੀਰੀਅੰਸ ਵਾਸਤੇ ਪਹਿਲਾਂ ਕੈਨੇਡੀਅਨ ਜੌਬ ਚਾਹੀਦੀ ਹੈ। ਸੋ ਐਕਸਪੈਕਟੇਸ਼ਨ ਫਿਰ ਇਹ ਹੈ ਕਿ ਤੁਸੀਂ ਲੋਐਸਟ ਰੰਗ ਆਫ ਦਾ ਹਾਇਰਾਰਕੀ
ਉੱਥੇ
ਸ਼ੁਰੂ ਕਰੋ, ਕਿ ਜਿਹੜੇ ਤੁਸੀਂ ਮਿਨੀਮਮ ਵੇਜ ਤੋਂ ਸ਼ੁਰੂ ਕਰੋ, ਜਾਂ ਫਿਰ ਇਨ ਸਮ ਕੇਸਿਸ ਵਿੱਚ ਜੀ ਅਨਫੋਰਚੁਨੇਟਲੀ ਜਿਹੜੀਆਂ ਕੈਸ਼ ਜੌਬਸ ਨੇ, ਜਿਹੜੀਆਂ ਕੋਈ ਇਲੀਗਲ ਤਰੀਕੇ ਦੀਆਂ ਅੰਡਰ ਦਾ ਟੇਬਲ, ਉੱਥੋਂ ਸ਼ੁਰੂ ਕਰੋ ਤੇ ਫਿਰ ਕਰਦਿਆਂ 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 ਮਿਨੀਮਮ ਵੇਜ ਤੇ ਪਹੁੰਚੋਗੇ, ਮਿਨੀਮਮ ਵੇਜ ਤੋਂ ਕਰਦਿਆਂ 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 ਸ਼ਾਇਦ ਤੁਸੀਂ ਕਦੇ ਲਿਵਿੰਗ ਵੇਜ ਤੇ ਪਹੁੰਚੋ,
ਤੇ
ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਤੁਹਾਡੇ ਕਰੀਅਰ ਦੇ ਮੁਤਾਬਕ ਤੁਹਾਨੂੰ ਜੌਬ ਦਿੱਤੀ ਜਾਵੇ, ਬਿਕਾਜ਼ ਬਾਈ ਦੈਨ ਯੂ ਵਿਲ ਹੈਵ ਕੈਨੇਡੀਅਨ ਐਕਸਪੀਰੀਅੰਸ।
ਇਹ ਸਭ ਉਸ ਸੰਦਰਭ ਦੇ ਵਿੱਚ ਜਦ ਤੁਸੀਂ ਕੈਨੇਡਾ ਆਇਓ ਇੱਕ ਬਿਹਤਰ ਜ਼ਿੰਦਗੀ ਲਈ ਆਪਣਾ ਇੱਕ ਸਥਾਪਿਤ ਕਰੀਅਰ ਛੱਡ ਕੇ।
ਯੈਸ,
ਫਿਰ ਬੰਦਾ ਸਵਾਲ ਇਹ ਪੁੱਛਦਾ
Is it worth it?
ਆ ਕੀਤਾ ਕੀ ਜਿੱਥੇ ਬੈਠੇ ਸੀ ਉੱਥੇ ਚੰਗੇ ਭਲੇ ਦਾ ਕੰਮ ਕਰ ਰਹੇ ਸੀ। ਵਸਟ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਹੈ, ਐਗਜ਼ਾਮਪਲ ਸ਼ੇਅਰ ਕੀਤਾ ਉਹਨੇ ਯਾਰ, ਕਿ ਮੰਨ ਲਓ ਇੱਕ ਫਲਾਈਟ ਕੈਨੇਡਾ ਆ ਰਹੀ ਆ, ਕਿਸੇ ਵੀ ਮੁਲਕ ਤੋਂ ਐਗਜ਼ਾਮਪਲ ਲੈ ਲਓ, ਇੰਡੀਆ ਤੋਂ ਫਲਾਈਟ ਉੱਡੀ ਆ, ਤੇ ਰਸਤੇ ਦੇ ਵਿੱਚ ਕਿਸੇ ਵਿਅਕਤੀ ਨੂੰ, ਕਿਸੇ ਕੈਨੇਡੀਅਨ ਸਿਟੀਜ਼ਨ ਨੂੰ ਕੋਈ ਮੈਡੀਕਲ ਸਮੱਸਿਆ ਆ ਜਾਂਦੀ ਹੈ, ਕਰੂ ਨੇ ਕਹਿਣਾ ਇਜ਼ ਦੇਅਰ ਅ ਡਾਕਟਰ ਔਨ ਬੋਰਡ, ਕੋਈ ਡਾਕਟਰ ਪਹਿਲੀ ਵਾਰੀ PR ਲੈ ਕੇ ਉਸ ਜਹਾਜ਼ ਤੇ ਸਵਾਰ ਹੋ ਕੇ ਆ ਰਿਹਾ, ਉਹ ਹੱਥ ਖੜਾ ਕਰਦਾ, ਹਾਂਜੀ ਮੈਂ ਹੈਗਾ, ਉਹ ਮਰੀਜ਼ ਨੂੰ ਵੇਖਦਾ, ਉਹਨੂੰ ਠੀਕ ਠਾਕ ਕਰ ਦਿੰਦਾ। ਹੁਣ ਉਹੀ ਕੈਨੇਡੀਅਨ ਸਿਟੀਜ਼ਨ ਜੇ ਇੱਥੇ ਕੈਨੇਡਾ 'ਚ ਜ਼ਮੀਨ 'ਤੇ ਉੱਤਰ ਕੇ ਬਿਮਾਰ ਹੋ ਜਾਵੇ, ਉਹੀ ਡਾਕਟਰ ਆ, ਉਹ ਡਾਕਟਰ ਹੁਣ ਉਹਦਾ ਇਲਾਜ ਨਹੀਂ ਕਰ ਸਕੇਗਾ। ਹਾਂ, ਜਦੋਂ ਤੱਕ ਉਹ ਜਹਾਜ਼ ਹਵਾ ਦੇ ਵਿੱਚ, ਏਅਰ ਕੈਨੇਡਾ ਦਾ ਜਹਾਜ਼ ਆ ਰਿਹਾ, ਉਦੋਂ ਤੱਕ ਠੀਕ ਆ, ਕਿਉਂ ਹੁਣ ਉੱਤਰਦੇ ਸਾਰੇ ਥੋੜ੍ਹੀ ਉਹਦੀ ਸਕਿੱਲ ਚਲੀ ਗਈ। ਸੋ ਦੇਰ ਹੈਵ ਟੂ ਬੀ ਵੇਜ਼ ਇਨ ਮੀਨਸ ਇਨ ਪਲੇਸ ਕਿ ਤੁਸੀਂ ਉਸ ਵਿਅਕਤੀ ਦਾ ਪ੍ਰੋਪਰ, ਜੇ ਤੁਹਾਨੂੰ ਲੱਗਦਾ ਆਪਣੇ ਸਟੈਂਡਰਡਸ ਮੁਤਾਬਕ ਉਹਦਾ ਟੈਸਟ ਕਰਨਾ, ਉਹਦੀ ਤੁਸੀਂ ਕੋਈ ਵੀ ਪਰਖ ਕਰਨੀ ਹੈ, ਕਰਕੇ ਉਹਨੂੰ ਕੰਮ 'ਤੇ ਲਾਉਂਦੇ ਹੋ ਨਾ। ਨਹੀਂ ਤੇ ਇਹ ਜਿਹੜੀ ਵਾਸੂ ਜੀ, ਹੁਣ ਬਹੁਤ ਸਾਰੇ ਲੋਕ ਦੇਖੋ, ਉਹ ਸਮਾਂ ਗਿਆ, ਅਜੇ ਵੀ ਚਲੋ ਬਹੁਤ ਸਾਰੀ ਸਿਚੁਏਸ਼ਨ ਦੇ ਵਿੱਚ ਗੱਲ ਢੁੱਕਦੀ ਹੋਏਗੀ, ਪਰ ਇੱਕ ਸਮਾਂ ਸੀ ਲੋਕ ਕੈਨੇਡਾ ਆਉਂਦੇ ਸੀ ਪੈਸਾ ਕਮਾਉਣ ਲਈ, ਕਿ ਸਾਡੇ ਕੋਲ ਇਕਨੋਮਿਕ ਓਪਰਚੁਨਿਟੀਜ਼ ਨਹੀਂ ਹੈਗੀਆਂ ਸਾਡੇ ਮੁਲਕ ਦੇ ਵਿੱਚ, ਇਸ ਕਰਕੇ ਅਸੀਂ ਬਾਹਰ ਚੱਲੀਏ, ਉੱਥੇ ਸਾਨੂੰ ਬਿਹਤਰ ਰੋਜ਼ੀ ਰੋਟੀ ਮਿਲੇਗੀ। ਹੁਣ ਇੱਕ ਬਹੁਤ ਵੱਡੀ ਗਿਣਤੀ ਉਹ ਬਿਹਤਰ ਰੋਜ਼ੀ ਰੋਟੀ ਖਾਤਰ ਨਹੀਂ ਆ ਰਹੇ, ਉਹ ਬਿਹਤਰ ਆਬੋ ਹਵਾ ਵਾਸਤੇ ਆ ਰਹੇ ਨੇ, ਅਤੇ ਜਦੋਂ ਜੇ ਹਵਾ ਸਾਫ਼ ਹੈ ਪਰ ਜੇਬ ਖਾਲੀ ਆ, ਫਿਰ ਬੰਦਾ ਸਾਫ਼ ਹਵਾ ਦਾ ਵੀ ਕੀ ਕਰ ਲਊਗਾ।
ਬਿਲਕੁਲ, ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਕੈਨੇਡਾ 19 ਦੇਰ ਤੱਕ ਹੀ ਕੈਨੇਡਾ ਹੈ ਜਿੰਨੀ ਦੇਰ ਤੱਕ ਇੱਥੇ ਮਿਹਨਤ ਦਾ ਮੁੱਲ ਮੁੜੇਗਾ
ਜੀ।
ਸੋ ਕੈਨੇਡਾ ਦਾ ਪ੍ਰੋਮਿਸ ਹੀ ਇਹ ਹੈ ਕਿ ਤੁਸੀਂ ਜੀ ਤੋੜ ਮਿਹਨਤ ਕਰੋ, ਵੀ ਵਿਲ ਪ੍ਰੋਵਾਈਡ ਯੂ ਵਿਦ ਅ ਗੁੱਡ ਕੁਆਲਿਟੀ ਆਫ ਲਾਈਫ
ਜੀ।
ਤੇ ਜੇਕਰ ਉਹ ਪ੍ਰੋਮਿਸ ਜਿਹੜਾ ਸੋਸ਼ਲ ਕੰਟਰੈਕਟ ਆ ਸਾਡਾ ਸਰਕਾਰ ਦੇ ਨਾਲ,
ਬਸ
ਜੇ ਉਹ ਟੁੱਟ ਗਿਆ ਤੇ ਫਿਰ ਕੈਨੇਡਾ ਕੈਨੇਡਾ ਨਹੀਂ ਰਹਿਣਾ
ਜੀ। ਤੇ ਇਹ ਜਿਹੜੇ ਨਿਊ ਕਮਰਸ ਵੱਲੋਂ ਕੀਤਾ ਇਹ ਸਰਵੇ ਆ, ਉਹਨਾਂ ਦੇ ਸਰਵੇ ਦੇ ਨਤੀਜੇ ਨੇ, ਇਹ ਉਸੇ ਗੱਲ ਵੱਲ ਇਸ਼ਾਰਾ ਕਰ ਰਹੇ ਨੇ, ਪੁਰਾਣੇ ਲੋਕਾਂ ਦੀ ਗੱਲ ਨਹੀਂ। ਤੇ ਜਿਹੜਾ ਬੰਦਾ ਦੇਖੋ ਜਿਹੜਾ 2014 'ਚ ਆਇਆ, ਆਮ ਤੌਰ 'ਤੇ ਪਹਿਲਾਂ ਟਾਈਮਲਾਈਨ ਇਹ ਹੁੰਦੀ ਸੀ ਵੀ ਤੁਸੀਂ ਜਦੋਂ ਆਓਗੇ ਨਾ, ਤੁਸੀਂ 3 ਤੋਂ 5 ਸਾਲ ਦੇ ਵਿੱਚ ਵਧੀਆ ਸੈੱਟ ਹੋ ਜਾਓਗੇ। ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਹਾਡੇ ਵਾਸਤੇ ਹਾਸਲ ਕਰਨੀਆਂ ਬਾਕੀ ਨੇ, ਪਰ ਵਿਦਿਨ 2 to 5 year ਰੇਂਜ ਤੁਸੀਂ ਕੰਫਰਟੇਬਲ ਪੋਜੀਸ਼ਨ 'ਚ ਆ ਜਾਓਗੇ। ਹੁਣ ਜੇ 2014 'ਚ ਆਇਆ ਬੰਦਾ, ਉਹਨਾਂ ਦੇ ਵਿੱਚੋਂ 2024 ਦੇ ਵਿੱਚ ਵੀ ਕੋਈ ਇਹ ਕਹਿ ਰਿਹਾ 10 ਸਾਲ ਬਾਅਦ ਵੀ ਕਿ ਨਾ ਯਾਰ ਇੱਥੇ ਗੱਲ ਨਹੀਂ ਬਣਦੀ ਪਈ, ਦੈਨ ਦੈਟਸ ਅ ਕੌਜ਼ ਆਫ ਕੰਸਰਨ।
ਇਟ ਇਜ਼।
ਵਾਸੂ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ।